ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਦਾ ਵਿਚਾਰ ਸਿੱਖ ਕੇ ਦੋਵੇਂ ਮੰਗਲਾਂ ਦੇ ਅਰਥ ਕਰਦੇ ਹੋ, ਜਿਹੜੇ ਆਪਾਂ ਨੇ ਮੁੱਢ ਵਿੱਚ ਪੜ੍ਹਦੇ ਹਾਂ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਮਹਾਰਾਜ ਬਹੁਤ ਜੂਨਾਂ ਵਿੱਚ ਫਿਰਦੇ ਫਿਰਦੇ ਭਟਕਦੇ ਹੋਏ ਅਤੇ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਹਾਡੀ ਸ਼ਰਨ ਵਿੱਚ ਪਏ ਹਾਂ। ਨਾਨਕ ਕੀ ਪ੍ਰਭ ਬੇਨਤੀ, ਇਹ ਪ੍ਰਭੂ ਮੇਰੀ ਇੱਕ ਬੇਨਤੀ ਹੈ ਕਿ ਬੇਨਤੀ ਕੀ ਹੈ, ਅਰਦਾਸ ਕੀ ਹੈ, ਆਪਣੀ ਭਗਤੀ ਲਾਏ। ਮਨ ਆਪਣੀ ਭਗਤੀ ਵਿੱਚ ਹੁਣ ਲਾ ਲੈਣਾ ਕਰੋ, ਤਾਂ ਜੋ ਜਨਮ ਸਫਲਾ ਹੋ ਜਾਵੇ, ਮੁੜ ਕੇ ਇਹ ਫੇਰਾ ਨਾ ਪਵੇ। ਅਤੇ ਦੂਜਾ ਇਸ ਤਰ੍ਹਾਂ ਮੰਗਲ ਹੈ, ਗਿਆਨ ਅੰਜਨ ਗੁਰਦੀਆ। ਅੰਜਨ ਨਾਮ ਸੁਰਮੇ ਦਾ ਹੁੰਦਾ, ਸੁਰਮਾ ਕਾਹਦਾ ਦਿੱਤਾ, ਗਿਆਨ ਰੂਪੀ ਸੁਰਮਾ। ਕਿਹੜੀਆਂ ਅੱਖਾਂ 'ਚ ਪਾਉਣ ਲਈ ਦਿੱਤਾ, ਮਨ ਬੁੱਧ ਨੇਤਰਾਂ ਵਿੱਚ ਪਾਉਣ ਵਾਸਤੇ ਗੁਰਾਂ ਨੇ ਸਾਨੂੰ ਗਿਆਨ ਰੂਪੀ ਸੁਰਮਾ ਦਿੱਤਾ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਜਿਹਦੇ ਕਰਕੇ ਅਗਿਆਨ ਦਾ ਹਨੇਰਾ ਵਿਨਾਸ਼ ਮੈਨੂੰ ਨਾਸ਼ ਹੋ ਗਿਆ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਨਾਨਕ ਕੀ ਪ੍ਰਭ ਬੇਨਤੀ, ਹਾਂ ਮਹਾਰਾਜ ਦੀ ਕਿਰਪਾ ਨਾਲ ਪੂਰਨੇ ਸਾਧੂ ਨਾਲ ਮਿਲਾਪ ਹੋਇਆ। ਹਾਂਜੀ, ਸੋ ਇਸ ਕਰਕੇ ਮੇਰੇ ਮਨ ਵਿੱਚ ਇਹ ਪ੍ਰਕਾਸ਼ ਹੋ ਗਿਆ ਗਿਆਨ ਦਾ, ਜਦੋਂ ਪੂਰਿਆਂ ਮਹਾਂਪੁਰਖਾਂ ਨਾਲ, ਗੁਰਾਂ ਦੇ ਨਾਲ ਮਿਲਾਪ ਹੋਇਆ, ਜਿਹੜੇ ਗੁਰੂ ਸੰਤ ਸਰੂਪ ਸੀ, ਉਹਨਾਂ ਕਰਕੇ ਅੰਦਰ ਸਾਡੇ ਗਿਆਨ ਪ੍ਰਾਪਤ ਹੋ ਗਿਆ। ਸੋ ਇਹਦੇ ਮੰਗਲ ਦੇ ਅਰਥ ਨੇ। ਚਲੋ,
ਵਾਹਿਗੁਰੂ ਸਾਹਿਬ ਜੀਓ। ਭੈਰੋ ਮਹੱਲਾ ਪੰਜਵਾਂ
ਜੀ,
ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ।
ਇਹ ਠੀਕ ਕਰ ਲਓ ਜੀ, ਹੋਇਆ ਨਹੀਂ। ਇੱਕ ਓਅੰਕਾਰ,
ਓਅੰਕਾਰ,
ਫਿਰ ਬੋਲੋ, ਇੱਕ
ਇੱਕ
ਓਅੰਕਾਰ,
ਓਅੰਕਾਰ।
ਹੁਣ ਪੜ੍ਹੋ ਤੁਸੀਂ,
ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ।
ਇਹ ਵਸਤੂ ਨਿਰਦੇਸ਼ ਮੰਗਲ ਮਹਾਰਾਜ ਜੀ ਕਰ ਰਹੇ ਨੇ ਵੀ ਪਰਮੇਸ਼ਰ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਉਹਦਾ ਨਾਸ਼ ਨਹੀਂ ਕਦੇ, ਗੁਰਮਨੇ ਉਹ ਚੇਤਨ ਰੂਪ ਹੈ ਅਤੇ ਪ੍ਰਸਾਦ ਉਹ ਆਨੰਦ ਸਰੂਪ ਹੈ, ਜਿਹੜਾ ਇੱਕ ਹੈ, ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ, ਸਤ ਵੀ ਹੈ, ਚੇਤਨ ਵੀ ਹੈ, ਆਨੰਦ ਰੂਪ ਵੀ ਹੈ। ਮਿਲਦਾ ਕਿਵੇਂ ਹੈ, ਇਹਦੇ ਵਿੱਚ ਇਹ ਦੱਸਦਾ, ਸਤਿਗੁਰ ਪ੍ਰਸਾਦ, ਜਦੋਂ ਸਤਿਗੁਰਾਂ ਦੀ ਪ੍ਰਸਾਦ ਮੈਨੇ ਕਿਰਪਾ, ਜੇ ਉਹਨਾਂ ਦੀ ਕਿਰਪਾ ਹੋ ਜਾਏ ਫਿਰ ਇਹ ਲਕਸ਼ਣਾਂ ਵਾਲਾ ਵਾਹਿਗੁਰੂ ਭਾਈ ਪ੍ਰਾਪਤ ਹੋ ਜਾਂਦਾ। ਚਲੋ, ਸਗਲ ਥੀਤ, ਸਗਲੀ ਥੀਤ,
ਸਗਲ ਥੀ,
ਸਗਲੀ,
ਸਗਲੀ ਥੀ ਪਾਸ ਡਾਰ ਰਾਖੀ।
ਇਹ ਸ਼ਬਦ ਦੀ ਉਥਾਨਕਾ ਹੈ ਕਿ ਜਦੋਂ ਗੁਰੂ ਕਾ ਚੱਕ ਅੰਮ੍ਰਿਤਸਰ ਸਾਹਿਬ ਵਸਾਇਆ ਗਿਆ ਤਾਂ ਉਸ ਵੇਲੇ ਪੰਡਤਾਂ ਨੇ ਇਕੱਠੇ ਹੋ ਕੇ ਕ੍ਰਿਸ਼ਨ ਅਸ਼ਟਮੀ ਆ ਗਈ, ਕਿਸਨ ਦਾ ਕਹਿ ਲਓ ਵੀ ਜਨਮਦਿਨ ਆ ਗਿਆ। ਉਹ ਇੱਕ ਦਿਨ ਪਹਿਲਾਂ ਹੀ ਜਿਹੜੀ ਸੀ ਇਹ ਭਾਦਰੋਂ ਵਧੀ ਅੱਠੇ ਨੂੰ, ਜਿਹੜੀ ਹੁੰਦੀ ਆ ਭਾਦਰੋਂ ਦੇ ਮਹੀਨੇ ਦੀ ਹਨੇਰੇ ਪੱਖ ਦੀ ਅੱਠੇ ਹੈ, ਉਹਦੇ 'ਚ ਇਹਦਾ ਜਨਮ ਹੋਇਆ ਮੰਨੇ ਕ੍ਰਿਸ਼ਨ ਜੀ ਦਾ। ਅਤੇ ਇਹਨਾਂ ਨੇ, ਬਾਹਮਣਾਂ ਨੇ ਇੱਕ ਦਿਨ ਪਹਿਲਾਂ ਹੀ ਭਾਵ ਭਾਦਰੋਂ ਵਧੀ ਸੱਤੇ ਨੂੰ ਸਤਿਗੁਰਾਂ ਪਾਸ ਆ ਕੇ ਕਹਿਣ ਲੱਗੇ, ਜੀ ਕੱਲ੍ਹ ਨੂੰ ਕ੍ਰਿਸ਼ਨ ਅਸ਼ਟਮੀ ਹੈ ਅਤੇ ਤੁਸੀਂ ਵੀ ਵਰਤ ਰੱਖਿਓ, ਨਾਲੇ ਸਿੱਖਾਂ ਨੂੰ ਰਖਾਇਓ, ਅਤੇ ਨਾਲੇ ਉਸੇ ਤਰ੍ਹਾਂ ਜੋ ਉਹ ਪੂਜਾ ਵਗੈਰਾ ਕਰਨੀਆਂ ਮੰਦਰ 'ਚ ਆ ਕੇ ਨਾਲ ਕਰਿਓ। ਸੋ ਉੱਤਰ ਵਿੱਚ ਮਹਾਰਾਜ ਜੀ ਨੇ ਜੋ ਜਵਾਬ ਦਿੱਤਾ ਉਹਨਾਂ ਦੇ ਥਾਈਂ, ਉਹ ਸਾਰਾ ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਉਹਦਾ ਉਲੇਖ ਕੀਤਾ ਹੈ। ਕੀ ਜਵਾਬ ਦਿੰਦੇ ਨੇ ਸਤਿਗੁਰੂ ਜੀ, ਸਗਲੀ ਥੀਤ,
ਸਗਲੀ ਥੀਤ,
ਪਾਸ ਡਾਰ ਰਾਖੀ,
ਪਾਸ ਡਾਰ ਰਾਖੀ,
ਤੁਸੀਂ ਇੱਕ ਥਿੱਤ ਨੂੰ ਇਹ ਮਹਾਨਤਾ ਬਹੁਤ ਦੇ ਦਿੱਤੀ ਹੈ, ਕੇਵਲ ਅੱਠੇ ਵਾਲੀ ਦਿਨ ਨੂੰ, ਏਕ ਮੰਦੂਜ ਤੀਜ ਚੌਥ ਪੰਜਵੇਂ ਸੱਤੇ ਜਿਹੜੀਆਂ ਨੇ, ਇਹਨਾਂ ਤਿੱਥਾਂ ਤੋਂ ਉਹਨੂੰ ਵੱਧ ਮਹੱਤਵ ਤੁਸੀਂ ਦਿੱਤਾ ਹੈ। ਸੋ ਇਹ ਸਾਰੀਆਂ ਸਗਲੀ ਥੀਤ ਜਿਹੜੀਆਂ ਜਿੰਨੀਆਂ ਹੋਰ ਥਿੱਤਾਂ ਨੇ, ਇਹ ਤਾਂ ਤੁਸੀਂ ਲਾਂਭੇ ਕਰ ਦਿੱਤੀਆਂ, ਪਾਸ ਡਾਰ ਰਾਖੀ ਪਿੱਛੇ ਛੱਡ ਦੇਣਾ ਕੀਤੀਆਂ, ਇਸ ਨੂੰ ਇੰਨਾ ਮਹੱਤਵ ਦਿੱਤਾ ਹੈ। ਅਗਲੀ ਗੱਲ
ਅਸ਼ਟਮ
ਥੀਤ
ਗੋਬਿੰਦ ਜਨਮਾ ਸੀ।
ਹਾਂ, ਜਨਮਾ ਸੀ ਪਾਠ ਕਥਾ ਲਈ ਨਾ ਹੈਗਾ, ਜਨਮਾ ਵੱਖਰਾ ਹੈ, ਸੀ ਵੱਖਰਾ ਹੈ। ਅਸ਼ਟਮ ਥੀਤ ਗੋਬਿੰਦ ਜਨਮਾ ਸੀ,
ਅਸ਼ਟਮ ਥੀਤ ਗੋਬਿੰਦ ਜਨਮਾ ਸੀ,
ਜਿਹੜੀ ਅੱਠੇ ਵਾਲੀ ਥਿੱਤ ਹੈ, ਭਾਦਰੋਂ ਵਧੀ ਅੱਠੇ ਹੈ ਜਿਹੜੀ, ਇਹਦੇ ਵਿੱਚ ਤੁਸੀਂ ਰੱਬ ਨੂੰ ਜਨਮ ਦੇਣਾ ਕਰ ਦੇਣਾ ਕਹਿ ਰਹੇ ਹੋ ਵੀ ਜੰਮਿਆ ਸੀ, ਇਹ ਤੁਹਾਡੀ ਗੱਲ ਅਸੀਂ ਸਹਿਮਤ ਨਹੀਂ। ਹਾਂਜੀ, ਕਿਉਂਕਿ ਤੁਸੀਂ ਤਾਂ ਅੱਗੇ
ਭਰਮ ਭੁੱਲੇ
ਭੁੱਲੇ
ਭੁੱਲੇ ਭੁੱਲੇ ਭਰਮ ਭੁੱਲੇ ਨਰ ਕਰਤ
ਕਚਰਾਇਣ। ਭਰਮ ਵਿੱਚ ਭੁੱਲੇ ਹੋਏ ਤੁਸੀਂ ਤਾਂ ਬਈ ਐਸੇ ਐਨ ਰਹੋ, ਤੁਸੀਂ ਕੱਚੀਆਂ ਗੱਲਾਂ ਕਰਦੇ ਹੋ, ਕਚਰਾਇਣ ਮੈਨੇ ਕੱਚੀਆਂ ਗੱਲਾਂ ਨੇ ਤੁਹਾਡੀਆਂ, ਇਹ ਦਲੀਲ ਦੀ ਕਸਬੱਟੀ ਤਾਂ ਠੀਕ ਨਹੀਂ ਉਤਰਦੀਆਂ, ਤੁਹਾਡੀਆਂ ਇਹ ਗੱਲਾਂ ਠੀਕ ਨਹੀਂ ਹੈਗੀਆਂ, ਮਹਾਰਾਜ ਨੂੰ ਕਹਿ ਰਹੇ ਨੇ।
ਜਨਮ ਮਰਨ ਤੇ ਰਹਿਤ ਨਰਾਇਣ,
ਜਿਹੜਾ ਨਰਾਇਣ ਆ ਜਿਹਨੂੰ ਤੁਸੀਂ ਜਨਮ ਵਿੱਚ ਪਾ ਦਿੱਤਾ, ਉਹ ਤਾਂ ਜੰਮਿਆ ਹੈ ਹੀ ਨਹੀਂ ਕਦੇ, ਰੱਬ ਕਦੇ ਜੰਮਿਆ? ਤੁਸੀਂ ਕਹਿੰਦੇ ਹੋ ਜੀ ਆ ਕ੍ਰਿਸ਼ਨ ਅਸ਼ਟਮੀ ਜਿਹੜੀ ਹੈ ਉਦੋਂ ਭਗਵਾਨ ਦਾ ਜਨਮ ਹੈ, ਸੋ ਭਗਵਾਨ ਤਾਂ ਜੰਮੇ ਹੀ ਨਹੀਂ, ਤੋ ਅਸੀਂ ਕਿਵੇਂ ਤੁਹਾਡੇ ਨਾਲ ਇਹ ਗੱਲ ਸਹਿਮਤੀ ਪੁਟਾ ਦਈਏ ਕਿ ਤੁਹਾਡੇ ਨਾਲ ਮਿਲ ਕੇ ਵਰਤ ਰੱਖੀਏ ਉਹਦਾ ਜਾਂ ਮਨਾਈਏ? ਫਿਰ ਤੁਸੀਂ ਮਨਾਉਣ ਦਾ ਵੀ ਢੰਗ ਤਰੀਕਾ ਬੜਾ ਗਲਤ ਹੈ, ਬੜੇ ਪਖੰਡ ਸਹਿਤ ਮਨਾਉਂਦੇ ਹੋ, ਮਹਾਰਾਜ ਜੀ ਕਹਿ ਰਹੇ ਨੇ ਅੱਗੇ
ਰਹਾਓ ਕਰ ਪੰਜੀਰ ਖਵਾਓ
ਖਵਾਇਓ
ਖਵਾਇਓ ਚੋਰ,
ਕਿਉਂਕਿ ਇੱਦਾਂ ਮਨਾਉਂਦੇ ਨੇ ਇਹ, ਜਿੱਦਣ ਸੱਤੇ ਵਾਲੇ ਦਿਨ ਤਰਬੂਜ ਦੇ ਵਿੱਚ ਇੱਕ ਕਾਲੇ ਰੰਗ ਦਾ ਜਿਹੜਾ ਪੱਥਰ ਦਾ ਚਿੱਟੀ ਧਾਰੀ ਹੁੰਦੀ ਹੈ ਜਿਹਨੂੰ ਸਾਲਗਰਾਮ ਵੀ ਕਹਿੰਦੇ ਨੇ, ਉਹ ਗੰਢਕਾ ਨਦੀ ਦਾ ਪੱਥਰ ਹੈ, ਉਹਨੂੰ ਭਗਵਾਨ ਮੰਨਦੇ ਨੇ ਇਹ। ਵੈਸੇ ਤਾਂ ਲੰਮੀ ਗਾਥਾ, ਚਲੋ ਉਸ ਪਾਸੇ ਫਿਰ ਕੀ ਜਾਣਾ, ਉਹ ਪੱਥਰ ਲੈ ਕੇ ਉਹਨੂੰ ਭਗਵਾਨ ਮੰਨ ਕੇ ਤਰਬੂਜ ਵਿੱਚ ਫਿੱਟ ਕਰ ਦਿੰਦੇ, ਇੱਕ ਦਿਨ ਪਹਿਲਾਂ ਹੀ ਇਹ ਤਰਬੂਜ ਵੱਡਾ ਹੁੰਦਾ, ਥੋੜ੍ਹਾ ਵਿੱਚੋਂ ਕੱਟ ਕੇ ਉਹਦੇ 'ਚ ਫਿੱਟ ਕਰ ਦਿੰਦੇ ਆ, ਮੁੜ ਕੇ ਉਹ ਟੁਕੜੀ ਉੱਥੇ ਲਾ ਦਿੰਦੇ। ਅਗਲੇ ਦਿਨ ਉਹ ਫਿਰ ਤਰਬੂਜ 'ਚੋਂ ਕੱਢ ਕੇ ਕਹਿੰਦੇ ਜੀ ਭਗਵਾਨ ਦਾ ਜਨਮ ਹੋਇਆ, ਅਤੇ ਭਗਵਾਨ ਦਾ ਜਨਮ ਇਸ ਟਿੱਕੇ ਨਾਲ ਉਹ ਕਰਦੇ ਨੇ। ਫਿਰ ਇਵੇਂ ਹੀ ਹੁਣ ਆ ਜਿਹੜੀ ਅਗਲੀ ਲਾਈਨ ਹੈ, ਕਰ ਪੰਜੀਰ ਖਵਾਇਓ ਚੋਰ, ਪੰਜੀਰ ਨਾਲ ਪੰਜੀਰੀ ਕਰਕੇ ਖਵਾਉਂਦੇ ਹੋ, ਇੱਕ 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 ਬੱਚੇ ਨੂੰ ਜਸੋਦਾ ਦਾ ਪੁੱਤਰ ਮੰਨ ਲੈਂਦੇ ਨੇ, ਉਹਨੂੰ ਕ੍ਰਿਸ਼ਨ ਮੰਨ ਲੈਂਦੇ ਨੇ, ਜਸੋਦਾ ਪੁੱਤਰ ਮੰਨ ਕੇ ਉਹ ਛੋਟੇ ਬੱਚੇ ਨੂੰ ਫਿਰ ਚੋਰੀ ਚੋਰੀ ਪੰਜੀਰੀ ਖਵਾਉਂਦੇ ਆ। ਹਾਂਜੀ, ਇਹ ਤੁਹਾਡੀਆਂ ਜਿਹੜੀਆਂ ਗੱਲਾਂ ਜਿਹੜੀਆਂ ਨੇ ਇਹ ਪਖੰਡਵਾਦ ਵਾਲੀਆਂ ਨੇ, ਉਹ ਬੱਚਾ ਕਿਵੇਂ ਭਗਵਾਨ ਹੋ ਸਕਦਾ ਜਿਹੜਾ ਤੁਸੀਂ ਪਿੰਡ 'ਚੋਂ ਫੜ ਕੇ ਕੋਈ ਲਿਆਂਦਾ ਉਹਨੂੰ ਭਗਵਾਨ ਮੰਨ ਬੈਠੇ, ਅਤੇ ਜਸੋਦਾ ਦਾ ਪੁੱਤਰ ਬਣਾ ਦਿੱਤਾ ਤੁਸੀਂ ਉਹਨੂੰ। ਹਾਂਜੀ, ਕਿਉਂਕਿ ਜਸੋਦਾ ਨੇ ਪਾਲਿਆ ਸੀ ਨਾ ਕ੍ਰਿਸ਼ਨ ਜੀ ਨੂੰ। ਹਾਂ, ਅੱਗੇ
ਉਹ ਜਨਮ ਨਾ ਮਰੇ ਰੇ ਸਾਕਤ ਢੋਰ।
ਹਾਂ, ਇਹ ਸਾਕਤ ਇਹ ਢੋਰ ਢੋਰ ਉਸ ਪਸ਼ੂ ਨੂੰ ਕਹਿੰਦੇ ਨੇ ਜਿਹੜੇ ਦੂਜੇ ਪਸ਼ੂਆਂ ਵਾਸਤੇ ਪਿੱਠ 'ਤੇ ਘਾਹ ਆਦਿਕ ਲੱਦ ਕੇ ਲਿਆਵੇ। ਹਾਂ, ਗਧੇ ਆਦਿਕ ਜਿਵੇਂ ਹੁੰਦੇ, ਇਹ ਗਧੇ ਪੁਰਸ਼ੋ ਇਹ ਸਾਕਤ, ਤੁਸੀਂ ਜਿਹੜਾ ਹੈ ਉਹ ਪਰਮੇਸ਼ਰ ਭਗਵਾਨ ਨੂੰ ਜਨਮ ਵਿੱਚ ਪਾ ਦਿੱਤਾ, ਜਿਹੜਾ ਨਾ ਕਦੇ ਜੰਮਿਆ ਹੈ ਨਾ ਕਦੇ ਮਰਿਆ ਹੈ, ਇਸ ਕਰਕੇ ਤੁਸੀਂ ਸਾਕ ਤੋਂ ਪਸ਼ੂ ਢੋਰ ਪਸ਼ੂ ਹੋ। ਸਗਲ ਅਪਰਾਧ
ਦੇਹੇ ਲੋਰੋਨੀ
ਲੋਰੋਨੀ ਲੋਰੀਆਂ, ਉਹ ਬੱਚੇ ਨੂੰ ਫਿਰ ਤੁਸੀਂ ਪੰਗੂੜੇ 'ਚ ਫਾ ਕੇ ਲੋਰੀਆਂ ਦਿੰਦੇ ਜਾਂ ਗੋਦੀ 'ਚ ਪਾ ਕੇ ਲੋਰੀਆਂ ਦਿੰਦੇ ਹੋ, ਅਤੇ ਇਹਦਾ ਮਤਲਬ ਤੁਸੀਂ ਰੱਬ ਨੂੰ ਲੋਰੀਆਂ ਦੇਣ ਵਾਲੇ ਹੋ ਤੁਸੀਂ। ਹਾਂਜੀ, ਅਤੇ ਐਡਾ ਵੱਡਾ ਅਪਰਾਧ ਹੋਰ ਕੀ ਹੋ ਸਕਦਾ ਜਿਹੜੇ ਤੁਸੀਂ ਰੱਬ ਨੂੰ ਕਹਿੰਦੇ ਹੋ ਅਸੀਂ ਲੋਰੀਆਂ ਦਿੰਦੇ ਹਾਂ।
ਸੋ ਮੁਖ
ਇਹ ਸਾਰਾ ਅਪਰਾਧ ਕਰ ਲਏ ਤੁਸੀਂ। ਹਾਂ,
ਸੋ ਮੁਖ ਜਲੋ
ਜਲਾਓ
ਜਲਾਓ
ਜਲਾਓ ਨਹੀਂ ਠੀਕ ਸੀ ਜਲਾਓ
ਜਲਾਓ।
ਹਾਂ, ਉਹ ਮੂੰਹ ਤੁਹਾਡਾ ਸੜ ਨਾ ਜਾਵੇ ਜਿਹੜੇ ਮੂੰਹ ਨਾਲ ਕਹਿੰਦੇ ਹੋ, ਜਿੱਤ ਕਹਿ ਹੈ
ਜਿੱਤ ਕਹਿ
ਠਾਕੁਰ ਜੋਨੀ
ਠਾਕੁਰ ਜੋਨੀ,
ਵੀ ਭਗਵਾਨ ਜੋਨੀ ਵਿੱਚ ਆਇਆ, ਉਹ ਮੂੰਹ ਸੜ ਨਾ ਜਾਵੇ। ਸੋ ਕਿਵੇਂ ਰੱਬ ਦਾ ਜਨਮ ਹੋ ਸਕਦਾ? ਹਾਂ, ਇਹ ਉਹਨਾਂ ਨੂੰ ਮਾਰ ਉਪਦੇਸ਼ ਦੇ ਰਹੇ ਨੇ ਪੰਜਵੇਂ ਪਾਤਸ਼ਾਹ।
ਜਨਮ ਨਾ ਮਰੇ,
ਉਹ ਪਰਮੇਸ਼ਰ ਤਾਂ ਨਾ ਜੰਮਿਆ ਨਾ ਕਦੇ ਮਰਿਆ, ਤੁਸੀਂ ਕਿਵੇਂ ਜਨਮ 'ਚ ਲੈ ਆਉਂਦਾ ਉਹਨਾਂ ਨੂੰ?
ਨਾ ਆਵੇ ਨਾ ਜਾਏ,
ਨਾ ਆਵੇ ਦਲਾਵਾਂ ਨਹੀਂ ਲਈ,
ਨਾ ਆਵੇ ਨਾ ਜਾਏ,
ਨਾ ਜੰਮ ਕੇ ਆਉਂਦਾ ਹੈ ਨਾ ਮਰ ਕੇ ਜਾਂਦਾ ਉਹ।
ਨਾਨਕ ਕਾ ਪ੍ਰਭ
ਨਾਨਕ ਕਾ ਪ੍ਰਭ ਇੱਥੇ ਵਿਸਰਾਮ,
ਨਾਨਕ ਕਾ ਪ੍ਰਭ ਰਹਿਓ ਸਮਾਏ।
ਹਾਂ, ਉਹ ਸਾਡਾ ਪ੍ਰਭੂ ਤਾਂ ਜਿਹੜਾ ਹੈ ਸਾਰਿਆਂ ਵਿੱਚ ਪਾਈ ਸਮਾਇਆ ਹੋਇਆ ਲੀਨ ਹੈ। ਇਉਂ ਸਾਰਾ ਉਪਦੇਸ਼ ਮਹਾਰਾਜ ਜੀ ਨੇ ਇਹ ਕ੍ਰਿਸ਼ਨ ਅਸ਼ਟਮੀ ਦੇ ਸੰਬੰਧ ਵਿੱਚ ਉਹਨਾਂ ਨੂੰ ਦੇ ਰਹੇ ਨੇ ਕਿ ਤੁਸੀਂ ਭਗਵਾਨ ਨੂੰ ਜਨਮ ਵਾਲਾ ਕਿਵੇਂ ਕਹਿ ਦਿੱਤਾ। ਹਾਂਜੀ,
ਪਰ
ਸੋ ਆਪਾਂ ਵੀ ਜਦੋਂ ਗੁਰਪੁਰਬ ਮਨਾਉਂਦੇ ਹਾਂ ਇਹ ਨਹੀਂ ਕਹਿਣਾ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਗੁਰੂ ਸਾਹਿਬ ਕਦੇ ਜਨਮ 'ਚ ਨਹੀਂ ਆਏ, ਉਹ ਵੀ ਭਗਵਾਨ ਸਰੂਪ ਨੇ। ਸੋ ਸਾਨੂੰ ਵੀ ਇਹ ਕਹਿਣਾ ਚਾਹੀਦਾ ਉਹਨਾਂ ਦਾ ਪ੍ਰਕਾਸ਼ ਦਿਹਾੜਾ, ਪ੍ਰਕਾਸ਼ ਰੂਪ ਨੇ, ਪ੍ਰਕਾਸ਼ ਕਦੇ ਜੰਮਿਆ ਨਹੀਂ। ਹਾਂਜੀ, ਚਲੋ
ਪੈਰੋ।
ਹਾਂਜੀ, ਅਪਾਰ ਅਵਤਾਰ ਪੁਰਬ ਕਹਿ ਸਕਦੇ। ਹਾਂ ਹਾਂਜੀ,
ਪੈਰੋ ਮਹੱਲਾ ਪੰਜਵਾਂ।
ਇੱਕ ਮਿੰਟ ਰੁਕੋ ਜੀ। ਹਾਂਜੀ, ਉਹ ਅਕਾਲ ਪੁਰਖ ਦਾ ਅਵਤਾਰ ਸੀ, ਵਿਸ਼ਨੂੰ ਅਵਤਾਰਾਂ ਵਿੱਚ ਨਹੀਂ ਆਇਆ। ਹਾਂਜੀ, ਅਕਾਲ ਪੁਰਖ ਦਾ ਅਵਤਾਰ ਸਰੂਪ ਸੀ। ਹਾਂਜੀ, ਅਕਾਲ ਪੁਰਖ ਆਪ ਹੀ ਰੂਪ ਹੋ ਕੇ ਆਏ, ਸਾਧ ਰੂਪ ਆਪਣਾ ਤਨ ਤਾਰਿਆ, ਗੁਰਬਾਣੀ ਦੀ ਗਵਾਹੀ ਹੈ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ, ਪਰਮੇਸ਼ਰ ਆਪ ਹੀ ਰੂਪ ਬਣ ਕੇ ਆਏ, ਸਰਗੁਣ ਰੂਪ ਧਾਰਿਆ ਜਨਮੇ ਨੇ। ਹਾਂਜੀ,
ਉਠ ਸੁਖੀਆ ਬੈਠ ਸੁਖੀਆ।
ਹਾਂ, ਸਾਰੀ ਲੈਣ ਪੜ੍ਹ ਦਿਓ ਅਗਲੇ ਵੀ।
ਪਾਉ ਨਹੀਂ ਲਾਗੇ
ਲਾਗਾ
ਪੈਸੇ ਬੁਝੀਆ,
ਲਾਗਾ ਪੜ੍ਹ ਦਿਓ। ਪਾਉ ਨਹੀਂ
ਲਾਗਾ ਜਾਂ ਐਸੇ ਬੁਝੀਆ,
ਅਗਲੀ ਵੀ ਲੈਣ ਪੜ੍ਹ, ਫਿਰ ਅਰਥ ਬਣਨੇ।
ਰਾਖਾ ਏਕ ਹਮਾਰਾ ਸਵਾਮੀ,
ਅਗਲੀ ਵੀ ਪੜ੍ਹ ਦਿਓ।
ਸਗਲ ਘਟਾਕਾ ਅੰਤਰ ਜਾਮੀ।
ਹਾਂ, ਜਿਹੜਾ ਪਰਮੇਸ਼ਰ ਭਾਈ ਸਾਡਾ ਸਵਾਮੀ ਹੈ, ਉਹ ਇੱਕੋ ਹੀ ਸਾਡਾ ਰਾਖਾ ਹੈ, ਫਿਰ ਉਹ ਸਾਰਿਆਂ ਘਟਾ ਮੈਨੇ ਹਿਰਦਿਆਂ ਦਾ ਅੰਤਰ ਜਾਮੀ, ਅੰਦਰ ਦੀ ਜਾਣਨ ਵਾਲਾ ਹੈ। ਸੋ ਐਸੇ ਬੁਝੀਆ, ਜਾਂ ਪਰਮੇਸ਼ਰ ਨੂੰ ਇੱਦਾਂ ਬੁੱਝ ਲਿਆ ਨਾ, ਅੰਨ ਵਿਅਰਥ ਲੱਗਣ, ਜਾਂ ਉੱਪਰੀ ਲੈਣ 'ਚ ਸੀ ਨਾ, ਜਾਂ ਐਸੇ ਬੁਝੀਆ, ਜਾਂ ਪਰਮੇਸ਼ਰ ਨੂੰ ਐਸਾ ਬੁੱਝ ਲਿਆ ਵੀ ਉਹ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ। ਐਸਾ ਬੁੱਝਣੇ ਕਰਕੇ ਫਿਰ ਉਠ ਸੁਖੀਆ, ਜਦੋਂ ਉੱਠਣਾ ਜਦ ਵੀ ਉਹਨੂੰ ਸੁੱਖ, ਬੈਠ ਸੁਖੀਆ ਜਦੋਂ ਬਹਿਣਾ ਹੈ ਜਦ ਵੀ ਸੁੱਖ। ਜਦੋਂ ਜਿਨ੍ਹਾਂ ਨੂੰ ਇਹ ਭਾਵਨਾ ਹੋ ਗਈ ਵੀ ਪਰਮੇਸ਼ਰ ਅੰਤਰਜਾਮੀ ਹੈ, ਸਾਡਾ ਰੱਖ ਹੈ, ਫਿਰ ਭਾਉ ਨਹੀਂ ਲੱਗਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਵੀ ਨਹੀਂ ਲੱਗਦਾ। ਚਲੋ ਅੱਗੇ,
ਰਹਾਉ ਸੋਏ ਅਚਿੰਤਾ ਜਾਗ ਅਚਿੰਤਾ।
ਹਾਂ, ਜਦੋਂ ਇਹ ਭਾਵਨਾ ਬਣ ਗਈ ਵੀ ਉਹ ਅੰਤਰਜਾਮੀ ਹੈ, ਸਾਡਾ ਰੱਖ ਹੈ, ਸੋਏ ਅਚਿੰਤਾ, ਜਾਂ ਅਗਲੀ ਲਾਈਨ ਵੀ ਪੜ੍ਹ ਦਿਓ,
ਜਾਂ ਕਹਾਂ ਪ੍ਰਭ ਤੂੰ ਵਰਤੰਤਾ।
ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਜਦੋਂ ਪਰਮੇਸ਼ੁਰ ਨੂੰ ਜਹਾਂ ਕਹਾਂ ਜਿੱਥੇ ਕਿੱਥੇ ਵਿਆਪਕ ਵੇਖ ਲਿਆ ਨਾ, ਫਿਰ ਉਹਨੂੰ ਭਾਈ ਫਿਰ ਕਿਸੇ ਪ੍ਰਕਾਰ ਦਾ ਫਿਕਰ ਚਿੰਤਾ ਨਹੀਂ ਰਹਿ ਜਾਂਦੀ, ਫਿਰ ਤਾਂ ਉਹ ਪੜ੍ਹੋ ਹੁਣ ਮੁੱਢਲੀ ਲੈਣ ਹੀ ਦੁਬਾਰੇ, ਸੋਏ ਅਚਿੰਤਾ,
ਸੋਏ ਅਚਿੰਤਾ,
ਉਹ ਸੌਂਦਾ ਵੀ ਬੇਫਿਕਰੀ 'ਚ ਹੈ, ਗੋਲੀਆਂ ਲੈ ਕੇ ਸੌਣ ਦੀ ਲੋੜ ਨਹੀਂ ਉਹਨੂੰ। ਜਾਗ ਅਚਿੰਤਾ,
ਜਾਗ ਅਚਿੰਤਾ,
ਜਦੋਂ ਜਾਗਦਾ ਜਦ ਵੀ ਬੇਫਿਕਰ ਹੋ ਕੇ ਜਾਗਦਾ, ਉਦੋਂ ਵੀ ਕੋਈ ਫਿਕਰ ਨਹੀਂ। ਹਾਂਜੀ,
ਜਹਾਂ ਕਹਾਂ ਪ੍ਰਭ ਤੂੰ ਵਰਤੰਤਾ,
ਜਦੋਂ ਪਰਮੇਸ਼ੁਰ ਨੂੰ ਜਿੱਥੇ ਕਿੱਥੇ ਵਿਆਪਕ ਵੇਖ ਲਿਆ, ਉਦੋਂ
ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ,
ਫਿਰ ਉਹਨੇ ਭਾਈ ਘਰ ਪ੍ਰਤੱਖ ਘਰ ਵਿੱਚ ਵੀ ਸੁੱਖ ਉਹਦੇ ਆ ਵਸਿਆ, ਬਾਹਰ ਵੀ ਘਰ ਤੋਂ ਉੱਥੇ ਵੀ ਸੁੱਖਾ ਵਸਿਆ, ਕਿਉਂਕਿ ਘਰ ਬਾਹਰ ਤੇਰਾ ਪ੍ਰਵਾਸ ਹੈ। ਹਾਂਜੀ,
ਕਹੋ ਨਾਨਕ ਗੁਰਮੰਤਰ ਦੜਾਇਆ।
ਹਾਂ, ਮੰਤਰ
ਮੰਤਰ ਦੜਾਇਆ,
ਜਦੋਂ ਗੁਰਾਂ ਨੇ ਇਹ ਮੰਤਰ ਜਿਹੜਾ ਸੀ ਵਾਹਿਗੁਰੂ ਦਾ ਨਾਮ ਸਾਨੂੰ ਦ੍ਰਿੜ ਕਰਵਾ ਦਿੱਤਾ। ਹਾਂਜੀ,
ਭੈਰੋ ਮਹੱਲਾ ਪੰਜਵਾਂ।
ਭੈਰੋ ਨਹੀਂ ਕਹਿ, ਪੂਰਾ ਪੂਰਾ ਲਾ, ਭੈਰੋ
ਭੈਰੋ ਮਹੱਲਾ ਪੰਜਵਾਂ।
ਥੋੜ੍ਹਾ ਉੱਚੀ ਬੋਲੋ ਜੀ।
ਵਰਤ ਨਾ ਰਹੋ ਨਾ ਮੈਂ ਰਬਦਾਨਾ।
ਇਹ ਸ਼ਬਦ ਜਿਹੜਾ ਨਾ, ਇਹਦਾ ਸਿਰਲੇਖ ਤਾਂ ਮੁੱਢ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਹੀ ਹੈ, ਪਰ ਅਖੀਰਲੀ ਪੰਕਤੀ 'ਚ ਕਬੀਰ ਦਾ ਨਾਂ ਆਇਆ। ਦੇਖੋ ਇਹਦਾ ਕੀ ਕਾਰਨ ਹੈ, ਜੋ ਮੁੱਢ ਵਿੱਚ ਸਿਰਲੇਖ ਪੰਜਵੇਂ ਪਾਤਸ਼ਾਹ ਦਾ ਨਾਂ ਅਖੀਰ 'ਤੇ ਨਾਨਕ ਦਾ ਨਹੀਂ ਆਇਆ, ਉਸ ਮੋਹਰ ਹੇਠ ਨਹੀਂ ਆਇਆ, ਕਬੀਰ ਸਾਹਿਬ ਦਾ ਆਇਆ, ਜਿੱਥੇ ਪੰਕਤੀ ਮੁੱਕਦੀ ਹੈ। ਇਹ ਕਹੋ ਕਬੀਰ ਕਿਆ ਇਹੋ ਕੀਆ ਵਖਾਨਾ ਆਉਂਦਾ ਨਾ, ਜਿੱਥੇ ਇਹ ਸ਼ਬਦ ਮੁੱਕਦਾ ਹੈ ਪੰਜਵੇਂ ਪਦੇ ਵਿੱਚ ਲੱਭ ਗਿਆ। ਸੋ ਇਹਦਾ ਇੱਕ ਕਾਰਨ ਹੈ, ਇੱਥੇ ਮਹਾਰਾਜ ਸਾਹਿਬ ਜੀ ਨੇ ਸ਼ਬਦ ਆਪ ਉਚਾਰਿਆ ਹੈ, ਤਾਂ ਮੁੱਢ ਸਿਰਲੇਖ ਇਹ ਹੈ, ਫਿਰ ਉਹ ਕਬੀਰ ਨੂੰ ਸਰੋਪੇ ਵਜੋਂ ਦਿੱਤਾ ਹੈ। ਸੋ ਜਿਹਨੂੰ ਆਪਾਂ ਸਰੋਪਾ ਦੇ ਦਈਏ ਤਾਂ ਸਰੋਪਾ ਉਸੇ ਦਾ ਹੀ ਹੋ ਜਾਂਦਾ, ਇਸ ਕਰਕੇ ਅਖੀਰ 'ਤੇ ਕਬੀਰ ਸਾਹਿਬ ਦਾ ਨਾਂ ਪਾਇਆ। ਇੱਕ ਤਾਂ ਇਹ ਕਾਰਨ ਹੈ, ਦੂਜਾ ਮਹਾਰਾਜ ਜੀ ਨੇ ਇਸੇ ਰਾਗ ਵਿੱਚ ਜਿਹੜਾ ਭਗਤਾਂ ਬਾਣੀ ਆਊਗੀ ਇਸੇ ਰਾਗ ਵਿੱਚ, ਉਸ ਭਗਤਾਂ ਬਾਣੀ ਦਾ ਜਿਹੜਾ ਸੱਤਵਾਂ ਸ਼ਬਦ ਹੈ ਇਸੇ ਰਾਗ ਵਿੱਚ, ਅਤੇ ਉੱਥੇ ਕਬੀਰ ਸਾਹਿਬ ਕਹਿੰਦੇ ਨੇ ਪੰਡਿਤ ਮੁੱਲਾਂ ਛਾਡੇ ਦਊ ਹਮਰਾ ਝਗੜਾ ਰਹਾ ਨਾ ਕਹੂ, ਉਹ ਸ਼ਬਦ ਦਾ ਭੇਦਤਾ ਜਿਹੜੀ ਹੈ, ਜਾਂ ਉਹ ਮੰਨ ਲਓ ਵੀ ਭਗਤਾਂ ਬਾਣੀ ਦੀ ਅਤੇ ਗੁਰਬਾਣੀ ਦੀ ਸਾਂਝ ਮਾਰ ਪ੍ਰਗਟ ਕਰ ਰਹੇ ਨੇ ਇਹ ਸ਼ਬਦ ਦੁਆਰਾ, ਜਿਹੜੀ ਭਗਤਾਂ ਦੀ ਬਾਣੀ ਹੈ ਉਹ। ਹੁਣ ਅੱਜ ਦੇ ਕਈ ਤਰਕਵਾਦੀ ਲੋਕ ਇਹ ਕਹਿ ਰਹੇ ਨੇ, ਮਿਸ਼ਨਰੀ ਵਗੈਰਾ ਕਈ ਵੀਰ ਇੱਦਾਂ ਆ ਕੇ ਸਾਰੇ ਤਾਂ ਨਹੀਂ, ਕੁਝ ਲੋਕ ਇੰਦਰ ਜੀ ਆ ਜਿਹੜਾ ਘੱਗੇ ਵਰਗੇ, ਉਹ ਕਹਿੰਦੇ ਨੇ ਵੀ ਭਗਤਾਂ ਬਾਣੀ ਵੀ ਗੁਰਬਾਣੀ ਨਹੀਂ ਮਿਲਣੀ ਚਾਹੀਦੀ, ਕੱਢ ਦੇਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ 'ਚੋਂ। ਜਿਵੇਂ ਹੁਣ ਦਸਮਗੰਨ 'ਤੇ ਹਮਲੇ ਹੋ ਰਹੇ ਨੇ, ਇਹ ਹਮਲਾ ਵੀ ਸਾਡੇ 'ਤੇ ਹੋਵੇਗਾ, ਯਤਨ ਕੀਤੇ ਜਾ ਰਹੇ ਨੇ, ਪਿੱਛੇ ਵੀ ਅੱਗੇ ਹੋਇਆ ਸੀ, ਅਤੇ ਜਿਵੇਂ ਹੋਏ ਨੇ ਨਾ ਉਹਨਾਂ ਨੂੰ ਭਸੌੜ ਵਾਲੇ ਹੋਏ ਨੇ, ਭਸੌੜ ਵਾਲਿਆਂ ਨੇ ਇੱਕ ਪੰਚਖੰਡ ਤਿਆਰ ਕੀਤਾ ਸੀ, ਉਹਨਾਂ ਨੇ ਪੋਥੀਆਂ ਤਿਆਰ ਕੀਤੀਆਂ ਜਿਹਨਾਂ ਦਾ ਨਾਂ ਪੋਥੀਆਂ ਦੇ ਵਿੱਚ ਭਗਤਾਂ ਬਾਣੀ ਵੀ ਕੱਢ ਦਿੱਤੀ ਅਤੇ ਭੱਟਾਂ ਦੀ ਬਾਣੀ ਵੀ ਕੱਢ ਦਿੱਤੀ, ਇਕੱਲੇ ਗੁਰੂਆਂ ਦੀ ਬਾਣੀ ਰੱਖ ਲਈ। ਉਹ ਫਿਰ ਖਾਲਸਾ ਸਾਹਿਬ ਤੋਂ ਸੇਕੇ ਗਏ ਸੀ, ਅਤੇ ਤੇਜਾ ਸਿੰਘ ਦਾ ਨਾਂ ਸੀ, ਉਹ ਨਿਰੰਜਣ ਕੌਰ ਦੇ ਘਰ ਵਾਲੀ ਸੀ, ਉੱਥੋਂ ਹੀ ਆ ਵੀਰ ਖੰਡ ਕੀਰਤੀ ਨੇ ਉਹ ਭੁਲੇਖਾ ਲੱਗਿਆ ਕਿ ਰਾਗਮਾਲਾ ਬਾਣੀ, ਉਹਨਾਂ ਨੇ ਇਹ ਵੀ ਜਿਹੜਾ ਉਹਦੇ ਤਰਕ ਕੀਤੀ ਸੀ, ਅਤੇ ਉਦੋਂ ਤੋਂ ਪੰਥ ਛੇਕੇ ਹੋਈ ਉਹ ਜਿਹੜੇ ਸਿੱਧਾ ਮਰ ਗਏ ਸੀ, ਉਦੋਂ ਵੀ ਹਮਲਾ ਹੋਇਆ ਸੀ। ਸੋ ਹੁਣ ਵੀ ਉਹ ਲੋਕ ਕੁਝ ਲੋਕ ਅਜਿਹੇ ਯਤਨ ਕਰਨ ਦੇ ਰੌ ਵਿੱਚ ਨੇ ਕਿ ਇਹ ਜਿਹੜੀ ਭਗਤਾਂ ਦੀ ਬਾਣੀ ਹੈ ਇਹ ਗੁਰਬਾਣੀ ਨਹੀਂ ਮੰਨਣੀ ਚਾਹੀਦੀ, ਇਹ ਤਾਂ ਵੈਸ਼ਨੂ ਭਗਤ ਏ, ਇਹ ਤਾਂ ਜਿਵੇਂ ਜੈਦੇਵ ਪੰਡਿਤ ਸੀ, ਇਹ ਕਿਉਂ ਗੁਰੂ ਗ੍ਰੰਥ ਸਾਹਿਬ ਵਿੱਚ ਪੰਡਿਤਾਂ ਦੀ ਬਾਣੀ ਕਿਉਂ ਲਿਆਉਂਦੀ? ਇਹੋ ਜਿਹੇ ਅਟੈਕ ਹੋਣ ਦੇ ਖਤਰੇ ਪੂਰੇ ਨੇ, ਕਿਸੇ ਵੇਲੇ ਵੀ ਹੋ ਸਕਦੇ ਨੇ, ਕਰ ਰਹੇ ਨੇ ਉਹ ਲੋਕ ਯਤਨ। ਸੋ ਇਸ ਲਈ ਮਹਾਰਾਜ ਜੀ ਨੇ ਇਹ ਭਗਤਾਂ ਬਾਣੀ ਦੀ ਸਾਂਝ ਅਤੇ ਗੁਰਬਾਣੀ ਦੀ ਸਾਂਝ ਨੂੰ ਭੇਦਤਾ ਦਰਸਾਇਆ, ਭੇਦ ਰੂਪ ਵਿੱਚ ਕੋਈ ਭੇਦ ਨਹੀਂ ਇਹਦੇ ਵਿੱਚ। ਹਾਂਜੀ, ਇਉਂ ਵੀ ਇਹਦਾ ਭਾਵ ਹੈ।
ਹਾਂ
ਜੀ, ਪਹਿਲੀ ਲਾਈਨ ਦੇ ਬਾਰੇ ਅਰਥ ਸ਼ੁਰੂ ਕਰੀਏ। ਹਾਂਜੀ, ਕਿਉਂਕਿ ਕਬੀਰ ਸਾਹਿਬ ਜਿਹੜੇ ਸੀ ਉਹਨਾਂ ਨੂੰ ਪੰਡਤਾਂ ਨੇ ਹਿੰਦੂ ਮੰਨਣਾ ਕੀਤਾ, ਮੁਸਲਮਾਨਾਂ ਨੇ ਉਹਨੂੰ ਮੁਸਲਮਾਨ ਮੰਨਿਆ। ਉਹ ਕਹਿਣ ਲੱਗੇ ਵੀ ਜੇ ਤੂੰ ਇਕੱਠੇ ਹੋ ਕੇ ਬਾਹਮਣ ਕਹਿਣ ਲੱਗੇ ਜੇ ਤੂੰ ਬਾਹਮਣ ਹੈ, ਹਿੰਦੂ ਹੈ, ਵਰਤ ਕਿਉਂ ਨਹੀਂ ਰੱਖਦਾ, ਤੀਰਥ ਯਾਤਰਾ ਕਿਉਂ ਨਹੀਂ ਕਰਦਾ? ਅਤੇ ਮੁਸਲਮਾਨ ਕਹਿਣ ਲੱਗੇ ਜੇ ਤੂੰ ਆਪਣੇ ਨੂੰ ਮੁਸਲਮਾਨ ਕਹਾਉਣਾ ਹੈ ਫਿਰ ਤੂੰ ਕਾਬੇ ਮੱਕੇ ਕਿਉਂ ਨਹੀਂ ਜਾਂਦਾ, ਅਤੇ ਉੱਥੇ ਦੀ ਯਾਤਰਾ ਕਿਉਂ ਨਹੀਂ ਕਰਦਾ, ਰਮਜ਼ਾਨ ਦੇ ਮਹੀਨੇ ਵਿੱਚ ਜਿਹੜਾ ਸੀ ਰੋਜ਼ੇ ਕਿਉਂ ਨਹੀਂ ਰੱਖਦਾ? ਇਹ ਸਵਾਲਾਂ ਦਾ ਉੱਤਰ ਹੁਣ ਕਬੀਰ ਸਾਹਿਬ ਨੂੰ ਦੇ ਰਹੇ ਨੇ, ਸਤਿਗੁਰੂ ਮਹਾਰਾਜ ਆਪਣੀ ਰਸਮ ਦੁਆਰਾ ਦੱਸ ਰਹੇ ਨੇ। ਵਰਤ ਨਾ ਰਹੋ ਨਾ ਮਹਿ ਰਮਦਾਨਾ, ਰਮਦਾਨਾ ਦਾ ਅਰਥ ਹੈ ਰਮਜ਼ਾਨ ਦਾ ਮਹੀਨਾ ਜਿਹਦੇ ਵਿੱਚ ਰੋਜ਼ੇ ਰੱਖਦੇ ਨੇ। ਇਹ ਗਰਮੀ ਦੇ ਦਿਨਾਂ 'ਚ ਆਉਂਦਾ ਕਦੇ ਕਦੇ, ਕਿਉਂਕਿ ਇਹਨਾਂ ਦੇ ਕੈਲੰਡਰ ਜਿਹੜਾ ਹੈ ਨਾ ਮੁਸਲਮਾਨਾਂ ਦਾ, ਉਹ ਕੈਲੰਡਰ ਮੁਤਾਬਕ ਚੰਦਰਮਾ ਦੇ ਮੁਤਾਬਕ ਇਹਨਾਂ ਨੇ ਆਪਣਾ ਸਾਲ ਜਿਹੜਾ ਬਣਾਇਆ ਕੈਲੰਡਰ, ਇਹਨਾਂ ਨੇ ਉਸ ਕੈਲੰਡਰ ਨੂੰ ਹਿਜਰਤ ਸਾਲ ਕਹਿੰਦੇ ਨੇ। ਇਹ ਤੋਂ ਆਪਣਾ ਜਿਹੜਾ ਈਸਾ ਦਾ ਕੈਲੰਡਰ ਹੈ ਇਹ ਤੋਂ 622 ਸਾਲ ਬਾਅਦ ਉਹ ਬਣਿਆ ਅਤੇ ਉਹਨਾਂ ਤਿਆਰ ਕੀਤਾ। ਕਦੋਂ ਤਿਆਰ ਕੀਤਾ ਸੀ ਉਹ ਕੈਲੰਡਰ ਇਹਨਾਂ ਨੇ? ਜਦੋਂ ਮੁਹੰਮਦ ਸਾਹਿਬ ਮੱਕੇ ਦੇ ਵਿੱਚੋਂ ਹਿਜਰਤ ਕਰ ਗਏ, ਮੱਕਾ ਛੱਡ ਕੇ ਜਾਣਾ ਪੈ ਗਿਆ ਉਹਨਾਂ ਨੂੰ, ਉੱਥੇ ਦੂਜੇ ਲੋਕਾਂ ਦਾ ਜ਼ੋਰ ਪੈ ਗਿਆ, ਕਿਉਂਕਿ ਮੱਕੇ ਦੇ ਵਿੱਚ ਵੀ ਉਸ ਵੇਲੇ 360 ਬੁੱਤ ਅੰਦਰ ਰੱਖੇ ਹੋਏ ਸੀ, ਬੁੱਤਾਂ ਦੀ ਪੂਜਾ ਕਰਦੇ ਸੀ। ਮੁਹੰਮਦ ਸਾਹਿਬ ਨੇ ਬੁੱਤ ਤੋੜੇ ਸਾਰੇ, ਅਜੇ ਵੀ ਇੱਕ ਪੱਥਰ ਉੱਥੇ ਪਿਆ ਹੋਇਆ ਜਿਹਨੂੰ ਸੰਗੇ ਅਸਵਦ ਕਹਿੰਦੇ ਨੇ, ਉੱਥੇ ਜਾ ਕੇ ਉਹਦੇ ਅੰਦਰ ਉਹਦੇ ਬੋਸੇ ਲੈਂਦੇ ਨੇ ਲੋਕ, ਕਾਲੇ ਰੰਗ ਦਾ ਪੱਥਰ ਹੈ, ਹੋਰ ਕੁਝ ਨਹੀਂ ਉੱਥੇ। ਮੁਹੰਮਦ ਸਾਹਿਬ ਨੇ ਸਾਰੇ ਪੱਥਰ ਤੋੜ ਕੇ ਬਾਹਰ ਸੁਟਾਏ, ਉੱਥੋਂ ਦੇ ਜਿਹੜੇ ਮੱਕੇ ਦੇ ਲੋਕ ਸੀ ਬਹੁ ਗਿਣਤੀ ਜਿਹੜੇ ਪੂਜਦੇ ਸੀ ਉਹ ਮੰਦਰ ਕਰਕੇ, ਅਤੇ ਉਹਦੇ ਵਿਰੋਧੀ ਹੋ ਗਏ, ਲੜਾਈ ਵੀ ਹੋਈ ਕਈ ਵਾਰੀ, ਅਤੇ ਉੱਥੋਂ ਫਿਰ ਜਿਹੜਾ ਸੀ ਉਹਨਾਂ ਦਾ ਜ਼ੋਰ ਜ਼ਿਆਦਾ ਭਰ ਗਿਆ, ਮੱਕਾ ਛੱਡ ਕਾਬਾ ਛੱਡ ਕੇ ਮੰਦਰ ਛੱਡ ਕੇ ਮੁਹੰਮਦ ਸਾਹਿਬ ਨੂੰ ਮਦੀਨੇ ਆਉਣਾ ਪਿਆ। ਉੱਥੇ ਆਉਣ ਕਰਕੇ ਜਿਹੜਾ ਸੀ ਜਦੋਂ ਉਸ ਦਿਨ ਛੱਡਿਆ ਇਹਨਾਂ ਨੇ, ਉਹ ਦਿਨ ਹਿਜਰਤ ਦਾ ਮੰਨਿਆ। ਉਸ ਤੋਂ ਇਹਨਾਂ ਨੇ ਫਿਰ ਸੰਨ ਜਿਹੜਾ ਸੀ ਮੁਸਲਮਾਨਾਂ ਦਾ ਕੈਲੰਡਰ ਸ਼ੁਰੂ ਕਰ ਲਿਆ, ਜਿਹਦਾ ਨਾਂ ਰੱਖਦਾ ਹਿਜਰਤੀ ਸੰਨ, ਜਿਵੇਂ ਈਸਵੀ ਇਹਨਾਂ ਦਾ ਹੈਗਾ ਅਤੇ ਬਿਕਰਮੀ ਦੂਜਾ ਹਿੰਦੂਆਂ ਦਾ, ਇਸੇ ਤਰ੍ਹਾਂ ਉਹ ਕੈਲੰਡਰ ਉਦੋਂ ਜਾਰੀ ਹੋਇਆ ਸੀ। ਇਹ ਉਦੋਂ ਉਸ ਕੈਲੰਡਰ ਦੇ ਵਿੱਚ ਜਿਹੜਾ ਉਸ ਕੈਲੰਡਰ ਮੁਤਾਬਕ ਜਿਹੜਾ ਨੌਵਾਂ ਮਹੀਨਾ ਉਹਨਾਂ ਦਾ ਆਉਂਦਾ ਹੈ ਉਹਨੂੰ ਰਮਜ਼ਾਨ ਦਾ ਮਹੀਨਾ ਕਹਿੰਦੇ ਨੇ, ਉਹਦੇ ਵਿੱਚ ਰੋਜ਼ੇ ਰੱਖਦੇ ਨੇ ਉਸ ਮਹੀਨੇ ਵਿੱਚ। ਹਾਂਜੀ, ਸੋ ਇਹਦੇ ਬਾਰੇ ਕਹਿ ਰਹੇ ਨੇ, ਉੱਤਰ ਦੇ ਰਹੇ ਨੇ ਕਬੀਰ ਸਾਹਿਬ, ਵਰਤ ਨਾ ਰਹੋ, ਮੈਂ ਤੁਹਾਡੇ ਕਾਸ਼ੀ ਜਾਂ ਕ੍ਰਿਸ਼ਨ ਅਸ਼ਟਮੀ ਰਾਮਨੌਮੀ ਆਦਿਕ ਇਹ ਵਰਤ ਮੈਂ ਨਹੀਂ ਰੱਖਣੇ, ਮੈਂ ਨਹੀਂ ਰੱਖਦਾ, ਨਾ ਮਹਿ ਰਮਦਾਨਾ, ਮਹਿ ਮਨ ਮਹੀਨਾ, ਜਿਹੜਾ ਰਮਜ਼ਾਨ ਦਾ ਮਹੀਨੇ ਵਿੱਚ ਤੁਸੀਂ ਰੋਜ਼ੇ ਰੱਖਦੇ ਹੋ, ਮੈਂ ਇਹ ਵੀ ਨਹੀਂ ਰੱਖਣੇ ਕਰਦਾ। ਹਾਂਜੀ, ਤਿਸ ਸੇਵੀ
ਜੋ ਰੱਖੈ ਨਿਦਾਨਾ,
ਮੈਂ ਤਾਂ ਉਹਦੀ ਸੇਵਾ ਕਰਦਾ ਜੋ ਨਿਦਾਨਾ ਮੈਨੇ ਅੰਤ ਵੇਲੇ ਸਾਡੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ। ਨਿਦਾਨਾ ਮੈਨੇ ਅਖੀਰ ਨੂੰ, ਇਹਨੂੰ ਨਿਦਾਨਾ ਨਹੀਂ ਪੜ੍ਹਨਾ, ਅਰਥ ਵਿੱਚ ਬੜਾ ਫਰਕ ਪੈ ਜੂ। ਦੱਦੇ ਨਾਲ ਪਾਠ
ਨਿਦਾਨਾ
ਮੈਨੇ ਅਖੀਰ ਨੂੰ, ਜੇ ਨਿਦਾਨਾ ਪੜ੍ਹਾਂਗੇ ਨਿਦਾਨਾ ਦਾ ਅਰਥ ਹੁੰਦਾ ਖਜ਼ਾਨਾ, ਸੋ ਕਿਤਨਾ ਅਰਥ ਬਦਲ ਜਾਏਗਾ। ਸੋ ਇਸ ਕਰਕੇ ਦੱਦੇ ਨਾਲ ਉਚਾਰਨ ਕਰੋ, ਬੋਲ ਕੇ ਦੇਖਿਓ ਭਲਾ ਸਾਰੇ। ਤਿਸ ਸੇਵੀ ਅੱਗੇ
ਜੋ ਰੱਖੈ ਨਿਦਾਨਾ,
ਹਾਂ ਦੱਦੇ ਨਾਲ ਨਿਦਾਨਾ। ਚਲੋ,
ਏਕ ਗੁਸਾਈ ਅਲਹੋ ਮੇਰਾ,
ਹਾਂ ਜਿਹਨੂੰ ਤੁਸੀਂ ਆਪਣੀ ਬੋਲੀ 'ਚ ਹਿੰਦੀ ਨੂੰ ਕਹਿੰਦੇ ਤੁਸੀਂ ਉਹਨੂੰ ਗੁਸਾਈ ਕਹਿੰਦੇ ਹੋ, ਮੁਸਲਮਾਨ ਨੂੰ ਕਹਿੰਦੇ ਤੁਸੀਂ ਅੱਲਾ ਕਹਿੰਦੇ ਹੋ, ਸੋ ਉਹੀ ਮੇਰਾ ਰੱਖ ਹੈ। ਹਾਂ,
ਹਿੰਦੂ ਤੁਰਕ ਦੋਹਾਂ ਨਵੇਰਾ,
ਮੈਂ ਤਾਂ ਹਿੰਦੂ ਤੁਰਕ ਦੋਏ ਨਵੇੜ ਦਿੱਤੇ, ਜਿਵੇਂ ਅੱਗੇ ਭਗਤ ਬਣ ਜਾਊ ਨਾ, ਪੰਡਿਤ ਮੁੱਲਾਂ ਸਾਡੇ ਦਿਓ ਹਮਰਾ ਝਗੜਾ ਰਹਾ ਨਾ ਕਹੋ, ਇਸ ਤਾਂ ਦੋਹੇ ਤਿਆਗ ਤੇ ਸੀ। ਪੰਡਤਾਂ ਵਾਲੀਆਂ ਰਸਮਾਂ ਵੀ, ਇਸਲਾਮਕ ਰਸਮਾਂ ਵੀ, ਰਸਮ ਰਿਵਾਜ਼ ਮੈਂ ਤਿਆਗ ਦਿੱਤੇ ਨੇ। ਇੱਥੇ ਵੀ ਕਹਿ ਰਹੇ ਨੇ ਹਿੰਦੂ ਤੁਰਕ ਦੋਹਾਂ ਨਵੇਰਾ,
ਤੁਰਕ ਦੋਹਾਂ ਨਵੇਰਾ,
ਮੈਂ ਹਿੰਦੂਆਂ ਨਾਲੋਂ ਅਤੇ ਤੁਰਕਾਂ ਨਾਲੋਂ ਦੋਹਾਂ ਨਾਲ ਆਪਣੀ ਨਵੇੜ ਲਈ ਹੈ, ਕੋਈ ਸਾਂਝ ਨਹੀਂ ਮੇਰੀ ਰਹਿ ਗਈ। ਹਾਂਜੀ, ਤੁਹਾਡੀ ਉਮਰ ਜ਼ਿਆਦਾ ਨਾ
ਰਹਾਓ, ਹਾਂ ਹੱਜ ਕਬ ਹੈ
ਜਾਓ, ਇੱਥੇ
ਨਾ ਤੀਰਥ ਪੂਜਾ।
ਫਿਰ ਉਹ ਕਹਿੰਦੇ ਵੀ ਚਲੋ, ਜੇ ਤੂੰ ਵਰਤ ਆਦਿਕ ਵੀ ਨਹੀਂ ਰੱਖਣੇ, ਰੋਜ਼ੇ ਨਹੀਂ ਰੱਖਣੇ, ਤੀਰਥ ਤਾਂ ਜਾਇਆ ਕਰ। ਮੁਸਲਮਾਨ ਕਹਿੰਦੇ ਵੀ ਕਾਬੇ ਤਾਂ ਜਾਇਆ ਕਰ, ਉਹਦੇ ਜਵਾਬ ਵਿੱਚ ਵੀ ਕਹਿ ਰਹੇ ਨੇ ਹੱਜ ਕਾਬੇ ਜਾਓ, ਨਾ ਮੈਂ ਹੱਜ ਕਾਬੇ ਜਾਣਾ, ਨਾ ਤੀਰਥ ਪੂਜਾ, ਨਾ ਤੀਰਥਾਂ ਦੀ ਪੂਜਾ ਕਰਨੀ ਹੈ। ਇੱਥੇ ਨੰਨਾ ਸ਼ਬਦ ਦਿਲੀ ਦੀਪਕ ਹੈ, ਦੋਵੇਂ ਪਾਸੇ ਲੱਗਦਾ। ਹਾਂਜੀ, ਨਾ ਮੈਂ ਹੱਜ ਕਾਬੇ ਜਾਣਾ, ਕਾਬੇ ਦੀ ਹੱਜ ਕਰਨ ਵਾਸਤੇ ਮੈਂ ਨਹੀਂ ਜਾਣਾ, ਨਾ ਮੈਂ ਤੀਰਥਾਂ ਦੀ ਪੂਜਾ ਕਰਨ ਜਾਣਾ, ਤੀਰਥਾਂ 'ਤੇ ਜਾ ਕੇ ਕੋਈ ਪੂਜਾ ਵਗੈਰਾ ਨਹੀਂ ਕਰਨੀ ਪੱਥਰਾਂ ਦੀ। ਹਾਂਜੀ,
ਇੱਕੋ ਸੇਵੀ ਅਵਰ ਨਾ ਦੂਜਾ,
ਮੈਂ ਤਾਂ ਇੱਕੋ ਦੀ ਉਹ ਸੇਵਾ ਕਰਦਾ, ਮੇਰੇ ਵਾਸਤੇ ਉਪਾਸਨਾ ਕਰਨ ਵਾਸਤੇ ਹੋਰ ਕੋਈ ਦੂਜਾ ਨਹੀਂ ਮੇਰਾ ਇਸ਼ਟ, ਮੇਰਾ ਇਸ਼ਟ ਕੇਵਲ ਅਕਾਲ ਪੁਰਖ ਹੈ, ਵਾਹਿਗੁਰੂ ਹੈ, ਜਿਹਨੂੰ ਤੁਸੀਂ ਗੁਸਾਈ ਕਹਿੰਦੇ ਹੋ ਅਤੇ ਅੱਲਾ ਕਹਿੰਦੇ ਹੋ। ਹਾਂ,
ਪੂਜਾ ਕਰੋ ਨਾ
ਕਰੋ, ਅਤੇ ਪੂਜਾ ਕਰੋ,
ਪੂਜਾ ਕਰੋ
ਨਾ ਨਿਵਾਜ਼ ਗੁਜ਼ਾਰੋ,
ਨਾ ਨਿਵਾਜ਼ ਗੁਜ਼ਾਰੋ।
ਇਸ ਕਰਕੇ ਮੰਦਰਾਂ 'ਚ ਜਾ ਕਰਕੇ ਮੈਂ ਪੱਥਰਾਂ ਦੀ ਮੂਰਤੀ ਦੀ ਪੂਜਾ ਮੈਂ ਨਹੀਂ ਕਰਨੀ, ਤੁਸੀਂ ਭਗਵਾਨ ਦਾ ਨਿਰਾਦਰ ਕਰਦੇ ਹੋ ਪੱਥਰ ਮੰਨ ਕੇ ਉਹਨਾਂ ਨੂੰ, ਸੋ ਇਹ ਪੂਜਾ ਮੈਂ ਨਹੀਂ ਕਰਨੀ। ਨਾ ਨਿਵਾਜ਼ ਗੁਜ਼ਾਰੋ, ਜਾਂ ਜਿਸ ਢੰਗ ਨਾਲ ਤੁਸੀਂ ਨਿਵਾਜ਼ ਕਜ ਗੁਜ਼ਾਰਦੇ ਹੋ ਮੈਂ ਨਹੀਂ ਉਹ ਗੁਜ਼ਾਰਨੀ, ਮੈਂ ਨਹੀਂ ਨਿਵਾਜ਼ ਪੜ੍ਹਨੀ, ਗੁਜ਼ਾਰੋ ਮੈਨੂੰ ਪੜ੍ਹਨੀ ਇੱਥੇ ਅਰਥ।
ਏਕ ਨਿਰੰਕਾਰ ਲੈ ਹਿਰਦੈ ਨਮਸਕਾਰੋ,
ਮੈਂ ਤਾਂ ਬਸ ਇੱਕ ਨਿਰੰਕਾਰ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਉਹਨਾਂ ਨੂੰ ਨਮਸਕਾਰ ਕਰਦਾ, ਮੇਰੀ ਇਹ ਇਸ਼ਟ ਉਪਾਸਨਾ ਹੈ।
ਨਾਮ ਹਿੰਦੂ ਨਾ ਮੁਸਲਮਾਨ,
ਨਾ ਮੈਂ ਹਿੰਦੂ ਹਾਂ ਅਤੇ ਨਾ ਮੈਂ ਮੁਸਲਮਾਨ ਹਾਂ, ਕੀ ਹਾਂ?
ਅਲਹੋ ਰਾਮ ਕੇ,
ਅੱਲਾ ਹੈ, ਅੱਲਾ ਹੈ ਰਾਮ ਕੇ,
ਅੱਲਾ ਹੈ ਰਾਮ ਕੇ ਪਿੰਡ ਪ੍ਰਾਨ।
ਹਾਂ, ਅਤੇ ਰਾਮ ਅਤੇ ਅੱਲਾ ਵਿੱਚ ਮੈਂ ਭੇਦਤਾ ਮੰਨਦਾ, ਫਰਕ ਨਹੀਂ ਕੋਈ ਮੇਰੇ ਲਈ, ਤਾਂ ਰਾਮ ਵੀ ਉਹਦਾ ਹੀ ਨਾਮ ਹੈ, ਅੱਲਾ ਵੀ ਉਹਦਾ ਹੀ ਹੈ, ਤੁਸੀਂ ਫਰਕ ਪਾਏ ਹੋਏ ਨੇ। ਸੋ ਪਿੰਡ ਪ੍ਰਾਨ, ਮੇਰਾ ਪਿੰਡ ਸਰੀਰ ਵੀ ਮੇਰੇ ਪ੍ਰਾਨ ਵੀ ਉਹਦੇ ਹੀ ਦਿੱਤੇ ਮੰਨਦਾ, ਇਹਨੇ ਮੇਰੇ ਪਿੰਡ ਦਾ ਮੇਰੇ ਪ੍ਰਾਣਾਂ ਦਾ ਉਹੀ ਸਹਾਇਕ ਹੈ। ਹਾਂ,
ਕਹੈ
ਕਹੋ ਕਬੀਰ,
ਕਹੋ ਕਬੀਰ ਇਹੋ ਕੀਆ ਬਖਾਨਾ।
ਹਾਂ, ਹੁਣ ਕਬੀਰ ਸਾਹਿਬ ਦੇ ਦੁਆਰਾ ਕਹਿ ਰਹੇ ਨੇ ਇਹੋ ਕੀਆ ਬਖਾਨਾ, ਇਹ ਅਸੀਂ ਕਥਨ ਕੀਤਾ ਹੈ।
ਗੁਰਪੀਰ ਮਿਲ ਖੁਦ,
ਗੁਰਪੀਰ ਮਿਲ, ਇੱਥੇ ਵਿਸਰਾ,
ਗੁਰਪੀਰ ਮਿਲ ਖੁਦ ਖਾਸਮ ਪਛਾਨਾ,
ਖੁਦ ਮੈਨੇ ਆਪਣਾ ਮੈਂ ਮਾਲਕ ਨੂੰ ਪਹਿਚਾਣ ਲਿਆ ਗੁਰੂ ਪੀਰ ਨੂੰ ਮਿਲ ਕੇ। ਹਾਂਜੀ, ਕੌਣ ਸੀ ਗੁਰੂ, ਗੁਰੂ ਪੀਰ ਕਬੀਰ ਸਾਹਿਬ ਦਾ? ਰਾਮਾਨੰਦ। ਉਹਨੂੰ ਮਿਲ ਕੇ ਮੈਂ ਆਪਣੇ ਗੁਰਪੀਰ ਨੂੰ, ਪੂਜਨੀਕ ਨੂੰ, ਗੁਰਪੀਰ ਨੂੰ ਮਿਲ ਕਰਕੇ ਮੈਂ ਆਪਣੇ ਖਸਮ ਖੁਦ ਦਾ ਅਰਥ ਦੇ ਆਪਣਾ ਖਸਮ ਮਾਲਕ ਵਾਹਿਗੁਰੂ ਨੂੰ ਪਹਿਚਾਣ ਲਿਆ, ਉਹਨਾਂ ਸਾਂਝ ਪਾ ਲਈ ਹੈ। ਉਹ ਦੋਵੇਂ ਬੋਲੀ 'ਚ ਕਹਿ ਰਹੇ ਨਾ ਵੀ ਤੁਸੀਂ ਗੁਰੂ ਨੂੰ ਪੀਰ ਕਹਿੰਦੇ ਹੋ ਮੁਸਲਮਾਨ, ਅਤੇ ਹਿੰਦੂ ਗੁਰੂ ਕਹਿੰਦੇ ਨੇ, ਉਸੇ ਬੋਲੀ 'ਚ ਕਹਿ ਰਹੇ ਨੇ ਮੈਂ ਗੁਰ ਅਤੇ ਪੀਰ ਆਪਣਾ ਰਾਮਾਨੰਦ ਦੁਆਰਾ ਆਪਣੇ ਮਾਲਕ ਖਸਮ ਨੂੰ ਪਛਾਣ ਲਿਆ।
ਚਲੋ, ਮਹੱਲਾ ਪੰਜਵਾਂ।
दस मिर्गी सहजे बदानी।
ये शब्द की थान का इस तरह है, सकेत मंडी का राजा ना जो पंजे पातशाह नु मिलन आया अमृतसर साहब, जो अमृतसर साहब जड़ी हरिमंदर साहब की रचना कर रहे थे, तो ये पास भेजा से महाराज ने पहाड़ी रियासत में अपने सिख कल्याणा जी ने भी भाई हरिमंदर साहब से गुराई करके लियाओ, पहाड़ी इलाका रियासतों से जाओ। भाई कल्याणा जी गए से, तुम सकेत मंडी गए होवोगे ना कदे, मणिकरण जो गए होवोगे रस्ते चौंदा है, उत्थे भाई कल्याणा जी के नाँ का बाग भी मौजूद है। इस वेले दसवें पातशाह भी गए ने, उन्हें पलंघ पिया उत्थे दसवें पातशाह जी का, क्योंकि उस वेले पंजवें वेले पातशाह जी के वेले तो लैके जिन्हें राजे सकेत मंडी के होए ने वो गुरु घर नाल प्रेम रखने वाले हुए ने दसवें पातशाह वेले तक। इस करके उस वेले का जिहड़ा राजा से उन्हें महाराज बहुत सत्कार किया दसवें पातशाह जी का, जिहड़ा पलंघ दिता उस वेले उत्ते पिया होया। तो नाल नाल एक श्री साहब महाराज ने दिती उन्होंने होर कई निशानियां ने। इस तरह उस सकेत मंडी वाला राजा हुण भाई कल्याणा जी का प्रेरिया होया उत्थों अमृतसर साहब आया है। जब अमृतसर साहब आया तो राजा से राजे लोगों का काम का शिकार करना, तो महाराज नूं कहन लगा महाराज आओ अज शिकार करन चलो साढ़े नाल। महाराज कहिंदे भाई असीं तां रोज़ करदे हाँ शिकार, तो अज भी कीता है सदा ही करते हैं। महाराज मैं तो कदे जांदा वेख्या नहीं तुहानूं शिकार करदे, शिकार करने वास्ते तां कुत्ते शिकारी नाल हुंदे ने, बाज आदि शिकारी पंछी नाल हुंदे ने, मैं तुहाडे कोई वेख्या नहीं। फिर जिहड़ा शिकार करके लिया वह भी नहीं देखा कहदा शिकार किया है। हुण उत्तर में महाराज जी कह रहे ने कहदा शिकार किया है, पढ़ो दे बारे ही।
दस मिर्गी
सहजे बंध आनी,
सहजे बंध आनी।
मैं दस मिर तुसी कदी मिर्गी मारदे हो ना, मैं दस मिर्गणियां मारियां ने। दस मिर्गणियां केड़ियां मारियां मार दीनियां तां नहीं केड़ियां मारियां ने। मारे कहंदे पंज ज्ञान इंद्रियां पंज कर्म इंद्रियां इन्हां दा शिकार कीता है सी, ये मार लैणा कीतियां ने। फिर कई बारी मारदे ने शिकार उ ज्योंदे नूं बन्न के लिआउंदे ने, मर ये फिर मारे कहते हाँ ये असं इदा ही बन बन लैना कीतियां ने, असं पंजे कर्म इंद्रियां पंजे ज्ञान इंद्रियां ये चीज़ों का शिकार किया है, ना कि किसी जीवों का। हाँ होर
पांच मिर्ग
वेदे,
पांच मिर्ग वेदे शिव की बाणी।
जे तो कोई मिर्ग नहीं कोई मारिया, मार कहते मिर्ग भी असं पंज मारे ने, काम करो लोभ हंकार आदि जड़े मिर्ग ने, ये किमें मारे ने वेदे मैंने बिन्ने ने बन लए ने किमें बन्ने ने। शिव की बाणी, शिव इत्थे कल्याण स्वरूप परमेश्वर का नाँ है, परमेश्वर की बाणी दे अभ्यास रूपी तीरां नाल इन्हां नूं मारना कीता है। हाँ जी
संत संग लै
ले,
संत संग
ले ते भी सर हाँ पहला लाए हो गया सी, संत संग ले
चढ़ियो शिकार।
फिर कहिंदे भी तुसीं शिकार जाण वा करन वेले तां नाल को संगी साथी हुंदे ने शिकारी होर लए हुंदे ने नाल, वो किहड़े लए मारकां दे सतसंगत नूं लए करके ये शिकार वास्ते चढ़े असीं।
मिर्ग पकड़े
पक इक्को ही लां दुलावां लगी जांदे ने अज्ज, मिर्ग पकड़े
मिर्ग पकड़े
पैर चढ़ा रहा मिर्ग मृग
मृग पकड़े
हाँ मृग काम करो लोग आदका नू मृगा नू फड़ लिया किवें फड़िया
बिन घोर हथियार
हाँ घोर बिन बिना घोड़िया ते हथियारा तो बिना ही फड़ लिया
रहा
हाँ घोड़िया नाल फड़ जांदे ना मृगा पिछे दड़ा के बिना घोड़िया तो घोर घोड़िया तो बिना हथियारा तो बिना जां अंतरी वर्थे भी किया जाता है दमनी टकसाल विच बिन घोर घोर मैंने कठिन जिहड़े होर साधन से जप तप करने धूनिया तपनिया जल धारे करने अजिहे साधना तो बिना इन्हां हथियारों तो बिना ही सो ये काम क्रोध आदक मिर्गा नूं असीं फल लिया उन्हां दी लोड़ नहीं पई करन दी। हाँ जी
अखेर बिरत बाहर आयो ताए,
हाँ अखेर बिरत अखेर नाम शिकार दा है, शिकार वाली बिरती कि बनाई असीं बाहर आयो ताए, जिहड़ा मन साडा बाहर दौड़दा फिरदा सी ना उन्हें जो हम अंतरी अंदर लिया किया मन में अंतर्मुख कर लिया ये साड़ी शिकार वाली बिरती है। आखिर मैंने शिकार बिरत मैंने बिरती। हाँ जी
आहेरा पायो कर कै गाय,
गाय बिंदी उत्ते हुणे अगे ते हैगा ना, हाँ इत्थे गां दा अर्थ नहीं, गाय नाम ग्राम दा नगर दा ਸਰੀਰ ਰੂਪੀ ਨਗਰ ਦੇ ਵਿੱਚ ਇਹਨਾਂ ਨੂੰ ਜਿਹੜਾ ਮਾਰ ਲੈਣਾ ਕੀਤਾ ਨਾ, ਕਾਮ ਕ੍ਰੋਧ ਲੋਭ ਹੰਕਾਰ ਆਦਿ ਮਿਰਗਾਂ ਨੂੰ ਇਹਰਾ ਪਾਇਆ, ਇਹ ਸ਼ਿਕਾਰ ਪਾ ਲੈਣਾ ਕੀਤਾ ਸੀ, ਇਹਰਾ ਮੈਨੇ ਸ਼ਿਕਾਰ।
ਹਾਂਜੀ, ਮ੍ਰਿਗ ਪਕੜੇ ਕਰ ਆਣੇ ਹਾਟ,
ਦਲਾਵਾਂ ਫਿਰ ਲੱਗ ਗਈਆਂ।
ਮ੍ਰਿਗ ਪਕੜੇ
ਹਾਂਜੀ,
ਘਰ ਆਣੇ
ਹਾਟ, ਇਹ ਜਿਹੜੇ ਸੀ ਘਰ ਆਣੇ ਹਾਟ, ਹਟਾ ਹਾਟ ਦਾ ਅਰਥ ਹਟਾ ਕੇ, ਹਾਟ ਨਾਲ ਹੱਟੀ ਦਾ ਵੀ ਹੁੰਦਾ, ਘਰ ਰੂਪੀ ਹੱਟੀ 'ਚ ਲਿਆਉਂਦੇ, ਜਾਂ ਇਹ ਵੀ ਅਰਥ ਕੀਤਾ ਜਾਂਦਾ, ਜਾਂ ਟਕਸਾਲ 'ਚ ਇਹ ਅਰਥ ਕਰਦੇ ਨੇ ਘਰ ਆਣੇ ਹਾਟ, ਹਾਟ ਮੈਨੂੰ ਹਟਾ ਕੇ, ਸੰਸਾਰ ਵੱਲੋਂ ਹਟਾ ਕੇ ਇਹਨਾਂ ਨੂੰ ਹੁਣ ਜਿਹੜਾ ਸੀ ਭਾਈ ਘਰ ਵਿੱਚ ਲਿਆਉਣਾ ਕੀਤਾ ਪਕੜ ਕੇ। ਹਾਂਜੀ,
ਚੁੱਕ ਚੁੱਕ ਲੈ ਗਏ ਬਾਂਡੇ ਬਾਟ,
ਚੁੱਕ ਚੁੱਕ ਨਹੀਂ ਖੱਖੇ ਨਾਲ, ਚੁੱਕ ਚੁੱਕ
ਚੁੱਕ
ਚੁੱਕ ਚੁੱਕ ਚੁੱਕ ਕੇ ਲੈ ਗਏ, ਇਹ ਹੁੰਦਾ ਚੁੱਕ ਚੁੱਕ। ਹਾਂ, ਜਿਵੇਂ ਆਪਾਂ ਪੜ੍ਹਦੇ ਹਾਂ ਸਭ ਦੇ ਜਾਂ ਬਿੰਦ ਬਿੰਦ ਚੁੱਕ ਚੁੱਕ ਹੋਏ, ਉਹੀ ਹੈ ਚੁੱਕ ਚੁੱਕ, ਮੈਨੇ ਉਹਨਾਂ ਨੂੰ ਟੋਟੇ ਟੋਟੇ ਕਰਕੇ, ਟੁਕੜੇ ਟੁਕੜੇ ਕਰਕੇ, ਕੀਮਾ ਕੀਮਾ ਕਰਕੇ, ਬਾਂਡੇ ਬਾਟ, ਬਾਂਡੇ ਬਾਂਡੇ ਗਏ ਹੋਏ ਨੇ ਜੀ, ਬਾਂਡੇ ਨਾਮ ਬਾਹਰ ਦਾ ਪ੍ਰਦੇਸ਼ ਦਾ, ਬਾਟ ਮੈਨੇ ਰਸਤੇ, ਜਿਹੜੇ ਸ਼ੁਭ ਗੁਣ ਬਾਹਰ ਗਏ ਹੋਏ ਸੀ ਨਾ, ਉਹਨਾਂ ਨੂੰ ਹੁਣ ਅੰਦਰ ਲਿਆ ਕੇ, ਸ਼ੁਭ ਗੁਣਾਂ ਨੂੰ, ਇਹ ਜਿਹੜੇ ਕਾਮ ਆਦਿਕ ਸੀ ਇਹਨਾਂ ਨੂੰ ਟੁਕੜੇ ਟੁਕੜੇ ਕਰਕੇ ਲੈ ਗਏ। ਹਾਂਜੀ,
ਇਹੋ ਇਹਰਾ ਕਿਨੋ ਦਾਨ।
ਹਾਂ, ਇਹਰਾ ਜਿਹੜਾ ਸੀ ਸਕਾਰ, ਕਿਨੋ ਦਾਨ, ਦਾਨ ਦਰ ਇੱਥੇ ਦਾਨ ਦੇਣਾ ਨਹੀਂ, ਇਹ ਸਕਾਰ ਦਾ ਦਾਨ ਕੀਤਾ, ਇੱਦਾਂ ਦਾ ਸ਼ਿਕਾਰ ਉਹਨਾਂ ਨੇ ਪੁੱਛਿਆ ਨਾ ਫਿਰ ਰਾਜੇ ਨੇ, ਸਕੇਤ ਮੰਡੀ ਵਾਲੇ ਨੇ, ਜੀ ਇੱਦਾਂ ਦਾ ਸ਼ਿਕਾਰ ਕਰਨਾ ਤੁਹਾਨੂੰ ਕਿਹਨੇ ਸਿਖਾਤਾ ਜਿੱਦਾਂ ਤੁਸੀਂ ਦੱਸਿਆ? ਉੱਤਰ ਵਿੱਚ ਕਹਿੰਦੇ ਨੇ ਇਹੋ ਇਹਰਾ ਕਿਨੋ ਦਾਨ, ਇਹ ਇੱਦਾਂ ਦਾ ਸ਼ਿਕਾਰ ਕਰਨਾ ਸਾਡੇ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਦਾਨ ਮੈਨੇ ਜਨਾਉਣਾ ਕੀਤਾ। ਹਾਂ, ਇੱਦਾਂ ਦਾ ਸ਼ਿਕਾਰ ਕਰਨਾ ਉਹਨਾਂ ਨੇ ਜਣਾਇਆ, ਗੁਰੂ ਰਾਮਦਾਸ ਜੀ ਨੇ ਜਣਾਇਆ, ਦਾਨ ਮੈਨੇ ਜਾਣਨਾ ਜਨਾਉਣਾ। ਹਾਂ,
ਨਾਨਕ ਕਹਿ ਘਰ ਕੇਵਲ ਨਾਮ,
ਇਸ ਕਰਕੇ ਸਾਡੇ ਘਰ ਵਿੱਚ ਤਾਂ ਭਾਈ ਕੇਵਲ ਨਾਮ ਦਾ ਹੀ ਮਹੱਤਵ ਹੈ, ਨਾਮ ਜਪਣ ਦਾ ਹੀ ਸਾਡਾ ਕਰਤੱਵ ਹੈ। ਹਾਂਜੀ,
ਭੈਰੋ ਮਹੱਲਾ ਪੰਜਵਾ,
ਇਹ ਇੱਦਾਂ ਦਾ ਅਸੀਂ ਨਾਮ ਨੂੰ ਜਪ ਕੇ ਇੱਦਾਂ ਦੇ ਸ਼ਿਕਾਰ ਕਰਦੇ ਹਾਂ ਅਸੀਂ। ਭੈਰੋ
ਮਹੱਲਾ ਪੰਜਵਾ,
ਹਾਂਜੀ,
ਜੇ ਸੋ ਲੋਚ ਲੋਚ ਖੋਵਾਇਆ,
ਖੱਖੇ ਨੂੰ ਕੰਨਾਂ ਲਾ ਦਿਓ,
ਖਵਾਇਆ
ਹੁਣ ਲਾ ਗਿਆ। ਹੁਣ ਇੱਥੇ ਸ਼ਾਕਤਾਂ ਦੇ ਮਹਾਰਾਜ ਲੱਸਣ ਦੱਸਦੇ ਨੇ, ਸ਼ਾਕਤ ਕਿਹੋ ਜਿਹੇ ਹੁੰਦੇ ਨੇ। ਕੋਈ ਸਵਾਲ ਕੀਤਾ ਸੀ ਬਈ ਜੀਵ ਜੰਮਦਾ ਮਰਦਾ ਕਿਉਂ ਹੈ, ਉੱਤਰ 'ਚ ਮਹਾਰਾਜ ਨੇ ਕਿਹਾ ਸੀ ਸ਼ਾਕਤਾਂ ਦੀ ਸੰਗ ਕਰਦਾ ਤਾਂ ਜੰਮਦਾ ਮਰਦਾ, ਮਹਾਰਾਜ ਇਹਦੀ ਜੰਮਣ ਮਨ ਤੋਂ ਨਿਵਿਰਤੀ ਕਿਵੇਂ ਹੋਵੇ, ਮਾਰਗਾਂ ਦੀ ਸਤਸੰਗਤ ਕਰ ਲਿਆ ਕਰੋ, ਜੰਮਣ ਮਰ ਤੋਂ ਨਿਵਿਰਤੀ ਹੋ ਜਾਊਗੀ। ਫਿਰ ਜਿਹੜੇ ਸਾਕਤਾਂ ਬਾਰੇ ਮਹਾਰਾਜ ਤੁਸੀਂ ਕਹਿੰਦੇ ਲੱਸਣ ਕੀ ਨੇ, ਉਹ ਹੁਣ ਦੱਸ ਰਹੇ ਨੇ।
ਸਾਕਤ ਹਰ ਹਰ
ਜੇ ਸੋ ਲੋਚ, ਇੱਥੇ ਦੁਬਾਰੇ ਪੜ੍ਹ ਲਓ,
ਜੇ ਸੋ ਲੋਚ ਲੋਚ ਖਵਾਇਆ,
ਖਵਾਇਆ
ਖਵਾਇਆ,
ਕਹਿੰਦੇ ਇਹਨਾਂ ਸਾਕਤਾਂ ਨੂੰ ਨਾ ਜੇ ਲੋਚ ਲੋਚ ਕੇ ਧੁੱਪਾ ਬੜਾ ਲੋਚਾ ਦੇ ਨਾਲ ਰੁਚੀ ਰੱਖ ਕੇ ਸੈਂਕੜੇ ਪਦਾਰਥ ਵੀ ਸੁਕਾ ਦੀਏ ਨੇ ਇਹਨਾਂ ਨੂੰ, ਉਹ ਸੁਕਾਉਣ ਤੋਂ ਬਾਅਦ ਉਹਨੂੰ ਕਿਹਾ ਵੀ ਆਹ ਭਾਈ ਤੈਨੂੰ ਸਤਸੰਗ 'ਤੇ ਲੈ ਕੇ ਚੱਲਿਆ, ਇਹ ਨਹੀਂ ਜਾਣਗੇ। ਹਾਂਜੀ, ਸੌ ਮੈਨੇ ਸੈਂਕੜੇ ਵਾਲੀ ਲੋਚ ਲੋਚ, ਮੈਨੇ ਪੂਰੀ ਲੋਚਾ ਰੱਖ ਕੇ ਪੂਰੀ ਇੱਛਾ ਦੇ ਨਾਲ ਰੁਚੀ ਰੱਖ ਕੇ ਇਹਨਾਂ ਨੂੰ ਸੈਂਕੜੇ ਪਦਾਰਥ ਖਵਾ ਵੀ ਦਈਏ। ਅਗਲੀ ਲਾਈਨ 'ਚ ਕੀ ਕਹਿੰਦੇ ਨੇ, ਸਾਕਤ
ਸਾਕਤ ਹਰ ਹਰ
ਸਾਕਤ ਹਰ ਨਹੀਂ ਕਰਨਾ,
ਸਾਕਤ
ਬਹੁਤ ਜ਼ਰੂਰੀ ਵਿਸਰਾਮ ਆ, ਸਾਕਤ 'ਤੇ ਰੁਕਣਾ, ਬੋਲੋ ਸਾਰੇ ਸਾਕਤ
ਸਾਕਤ
ਹਰ ਹਰ ਚੀਤ ਨਾ ਆਇਆ,
ਹਰ ਹਰ ਚੀਤ ਨਾ ਆਇਆ,
ਪਰ ਸਾਕਤਾਂ ਨੂੰ ਹਰੀ ਵਾਹਿਗੁਰੂ ਦੇ ਪਰਮੇਸ਼ਰ ਦਾ ਹਰੀ ਨਾਮ ਜਿਹੜਾ ਚਿੱਤ ਆਉਂਦਾ ਹੀ ਨਹੀਂ। ਉਹ ਜਿਹਨੂੰ ਕਹੇ ਭਾਈ ਆ ਇਹਨੇ ਤੈਨੂੰ ਪਦਾਰਥ ਖਵਾਏ ਨੇ, ਆਏ ਹੋਏ ਕੁਮਾਰੀ ਵਾਹਿਗੁਰੂ ਕਹਿ, ਨਹੀਂ ਕਹਿੰਦੇ, ਕਹਿਣਾ ਮੰਨਦੇ ਹੀ ਨਹੀਂ, ਨਹੀਂ ਕਹਿਣਗੇ, ਐਸੇ ਉਹਨਾਂ ਦੇ ਲੱਛਣ ਨੇ। ਹਾਂਜੀ, ਹੋਰ ਕੀ ਲੱਛਣ ਨੇ,
ਸੰਤ ਜਨਾ ਕੀ ਲੇਹੋ ਮੱਤੇ,
ਮੱਤੇ ਨਹੀਂ ਭੁੱਲੇ, ਮਤੇ
ਮਤੇ,
ਸੰਤ ਜਨਾ ਕੀ,
ਸੰਤ ਜਨਾ ਕੀ
ਲੇਹੋ ਮਤੇ,
ਲਹੋ ਮਤੇ।
ਇਸ ਕਰਕੇ ਭਾਈ ਸੰਤ ਜਨਾਂ ਦਾ ਹੀ ਮਤ ਸਿੱਖਿਆ ਜਿਹੜੀ ਹੈ ਲੈਣੀ ਚਾਹੀਦੀ ਹੈ, ਸਾਕਤਾਂ ਵਾਲੀ ਸਿੱਖਿਆ ਨਹੀਂ ਲੈਣਾ ਚਾਹੀਦਾ। ਜਿਵੇਂ ਕਬੀਰ ਸਾਹਿਬ ਨੇ ਕਿਹਾ ਨਾ, ਕਬੀਰ ਸਾਕਤ ਅਤੇ ਸ਼ੁਕਰ ਭਲਾ, ਸਾਕਤਾਂ ਨੂੰ ਤਾਂ ਸੂਰ ਚੰਗਾ, ਰੱਖ ਆਇਆ ਅੱਛਾ ਗਾਉਂ, ਉਹ ਸਾਕਤ ਬਪਰਾ ਮਰ ਗਿਆ, ਕੋਊ ਨਾ ਲਾਇਆ ਹੈ ਨਾ। ਇਸ ਕਰਕੇ ਸਾਕਤਾਂ ਦੇ ਲੱਛਣ ਦੱਸੇ ਜਾ ਰਹੇ ਨੇ, ਸਾਧ ਸੰਗ
ਸਾਧ ਸੰਗ ਪਾਓ, ਪਰਮ ਗਤੇ।
ਇਸ ਕਰਕੇ ਭਾਈ ਸਾਖਤਾਂ ਦਾ ਸੰਗ ਨਾ ਕਰੋ ਅਤੇ ਸਾਧ ਸੰਗਤ ਕਰੋ, ਜਿਸ ਕਰਕੇ ਪਰਮ ਗਤੀ ਦੀ ਪ੍ਰਾਪਤੀ ਹੋ ਜਾਏਗੀ। ਇਵੇਂ ਕਿਹਾ ਸਾਖਤ ਸੰਗ ਨਾ ਕੀਜੀਆ ਦੂਰ ਹੈ ਜਾਈਆ ਭਾਗ, ਵਾਸਣ ਕਰੋ ਪਰਸੀ ਹੈ ਤਾਂ ਕਸ ਲਾਗਾ ਦਾਗ। ਇਹ ਵੀ ਕਬੀਰ ਸਾਹਿਬ ਕਹਿ ਰਹੇ ਨੇ ਚਲੋ ਅੱਗੇ।
ਪਾਥਰ ਕੋ ਬਹੁ ਨੀਰ ਪਵਾਇਆ।
ਹਾਂ, ਸਾਖਤਾਂ ਦਾ ਸੁਭਾਅ ਪਤਾ ਕਿੱਦਾਂ ਦਾ ਹੁੰਦਾ ਹੈ? ਪੱਥਰ ਵਰਗਾ। ਜਿਵੇਂ ਪੱਥਰ ਨੂੰ ਕਿੰਨਾ ਚਿਰ ਪਾਣੀ ਵਿੱਚ ਪਾਈ ਰੱਖੀਏ ਪੱਥਰ ਭਿੱਜਦਾ ਨਹੀਂ। ਅਗਲੀ ਲਾਈਨ ਕਰ ਰਹੇ ਨੇ ਸਪਸ਼ਟ। ਹਾਂ ਹਾਂ,
ਨਹਿ ਪੀ ਗਏ ਅੱਧਕ ਸੁਕਾਇਆ।
ਪੱਥਰ ਨਹੀਂ ਭਿੱਜਦਾ, ਜਿੰਨਾ ਚਿਰ ਮਰਜ਼ੀ ਪਾਣੀ 'ਚ ਰੱਖੀ ਰੱਖੋ ਸੁੱਕੇ ਦਾ ਸੁੱਕਾ। ਐਸਾ ਹੀ ਸੁਭਾਅ ਸਾਖਤਾਂ ਦਾ ਹੈ, ਉਹਨਾਂ ਜਿੰਨਾ ਚਿਰ ਮਰਜ਼ੀ ਸਤਸੰਗਤ ਲਿਆਉਣ ਦਾ ਯਤਨ ਕਰੋ ਆ ਜਾਣ 'ਚ ਕਹੇ ਕਹਾਏ 'ਤੇ, ਪਰ ਉਹਨਾਂ ਦਾ ਮਨ ਜਿਹੜਾ ਹੈ ਪੱਥਰ ਹੈ, ਉਹ ਸਿਮਰਨ ਵਿੱਚ ਭਗਤੀ ਵਿੱਚ ਨਹੀਂ ਕਦੇ ਭਿੱਜਦਾ। ਹਾਂਜੀ,
ਖੱਟ ਸ਼ਾਸਤਰ ਮੂਰਖ ਹੈ ਸੁਣਾਇਆ।
ਇਹ ਮੂਰਖ ਨੇ ਸਾਖਤ, ਜਿਹਨਾਂ ਨੂੰ ਸੇਹ ਸ਼ਾਸਤਰਾਂ ਦਾ ਉਪਦੇਸ਼ ਵੀ ਸੁਣਾਉਣਾ ਕਰੀਏ ਨਾ ਕੋਈ। ਹਾਂਜੀ,
ਜੈਸੇ ਦੇ ਦਸ ਪਵਨ ਪਵਨ ਚੁਲਾਇਆ।
ਜੈਸੇ
ਜੈਸੇ
ਦਹ ਦਿਸ ਪਵਨ ਚੁਲਾਇਆ,
ਦੇ ਦਿਸ ਪਵਨ ਚੁਲਾਇਆ।
ਇਹ ਮੂਰਖ ਸੁਣਨਾ ਨਹੀਂ ਕਰਦੇ, ਇਹਨਾਂ ਦੇ ਕੰਨ ਕੈਸੇ ਨੇ, ਜਿਵੇਂ ਦਸਾਂ ਦਿਸਾਂ ਵਿੱਚ ਹਵਾ ਦਾ ਬੁੱਲਾ ਆਇਆ ਅਤੇ ਚਲਾ ਗਿਆ, ਇੱਕ ਦਿਸ਼ਾ 'ਚੋਂ ਆਇਆ ਦੂਜੀ ਦਿਸ਼ਾ ਨੂੰ ਨਿਕਲ ਗਿਆ। ਇਹਨਾਂ ਦਾ ਜਿਹੜੇ ਸਾਖਤ ਨੇ, ਇਹਨਾਂ ਦੇ ਕੰਨ ਇੱਦਾਂ ਹੀ ਨੇ, ਆਏ ਕੰਨ ਵਿੱਚ ਪਾਉਂਦੇ ਨੇ ਦੂਜੇ ਨਹੀਂ ਕੱਢ ਦਿੰਦੇ ਨੇ।
ਬਿਨ ਕੰਨ ਕਣ ਖਲਹਾਨ ਜੈਸੇ ਗਾਹ ਨਾ ਪਾਇਆ।
ਹਾਂ, ਕਣਕ ਨਾਮ ਕਣਕ ਦਾ, ਖਲਹਾਨ ਮਲੇ ਪੁਰਾਣੇ ਸਮੇਂ ਵਿੱਚ ਕਣਕ 'ਚੋਂ ਦਾਣੇ ਕੱਢਦੇ ਸੀ ਨਾ, ਪਹਿਲਾਂ ਖਲਵਾੜੇ ਲਾ ਦੇ ਖਲੀਆਂ ਲਾ ਦਿੰਦੇ ਸੀ, ਖਲੀਆਂ ਲਾ ਕੇ ਉੱਤੇ ਫਿਰ ਜਿਹੜਾ ਸੀ ਗਾਹ ਪਾਉਂਦੇ ਸੀ, ਗਾਹ ਕੇ ਬਲਦ ਚੜ੍ਹਾ ਦਿੰਦੇ ਸੀ ਉੱਤੇ, ਪਿੱਛੇ ਖਫਲਾ ਬੰਨਿਆ ਹੁੰਦਾ ਸੀ, ਫਿਰ ਦਾਣੇ ਨਿਕਲਦੇ ਸੀ। ਹੁਣ ਕਹਿੰਦੇ ਵੀ ਕਣਕ ਵੀ ਹੈ ਨਹੀਂ, ਬਿਨਾਂ ਕਣਕ ਤੋਂ ਹੀ ਖਲੀਆਂ ਪਾ ਦਈਏ, ਗਾਹ ਪਾ ਦਈਏ ਉੱਤੇ, ਉਹਦੇ ਵਿੱਚੋਂ ਕੀ ਫਲ ਹੋਣਾ? ਕਣਕ ਤਾਂ ਹੈ ਨਹੀਂ। ਸੋ ਜਿਵੇਂ ਉਹਦਾ ਕੋਈ ਗਾਹ ਚਲਾਏ ਦਾ ਫਾਇਦਾ ਨਹੀਂ, ਕੋਈ ਫਲ ਨਹੀਂ ਹੈ, ਇਸ ਤਰ੍ਹਾਂ ਇਹ ਜਿਹੜੇ ਨੇ ਇਹਨਾਂ ਦੇ ਸਾਖਤਾਂ ਦੇ ਮਨ ਵੀ ਐਸੇ ਹੀ ਨੇ। ਸੋ ਇਹ ਨਾਮ ਰੂਪੀ ਕਣਕ ਦਾਣਾ ਫਲ ਇਹਨਾਂ ਨੂੰ ਕਿਵੇਂ ਪ੍ਰਾਪਤ ਹੋਵੇ? ਹਾਂਜੀ,
ਤਿਉਂ ਸਾਖਤ ਤੇ ਕੋ ਨਾ ਬਰਸਾਇਆ।
ਇਵੇਂ ਜਿਵੇਂ ਉਹ ਬਿਨਾਂ ਕਣਕ ਤੋਂ ਹੀ ਗਾਹ ਚਲਾਈ ਜਾਈਏ ਕੋਈ ਫਲ ਨਹੀਂ ਪ੍ਰਾਪਤ ਹੁੰਦਾ, ਦਾਣੇ ਨਹੀਂ ਮਿਲਦੇ, ਇਵੇਂ ਹੀ ਸਾਖਤਾਂ ਤੋਂ ਕੋਈ ਲਾਭ ਨਹੀਂ ਲੈ ਸਕਦਾ। ਬਰਸਾਇਆ ਮੈਨੇ ਬਰਸਾਇਆ ਪੜ੍ਹੋ, ਤਿਉਂ ਸਾਖਤ ਤੇ ਕੋ ਨਾ ਬਰਸਾਇਆ,
ਕੋ ਨਾ ਬਰਸਾਇਆ।
ਉਹ ਭਾਈ ਸਾਖਤਾਂ ਦਾ ਸੰਗ ਕਰਕੇ ਕੋਈ ਲਾਭ ਨਹੀਂ ਪ੍ਰਾਪਤ ਕਰ ਸਕਦਾ, ਜਿਵੇਂ ਕਣਕ ਤੋਂ ਬਿਨਾਂ ਉੱਤੇ ਗਾਹ ਚਲਾ ਦੀ ਕੋਈ ਲਾਭ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਸਾਖਤਾਂ ਦਾ ਸੰਗ ਵਿੱਚੋਂ ਕਰਨ ਨਾਲ ਕੋਈ ਲਾਭ ਨਹੀਂ, ਸਗੋਂ ਨੁਕਸਾਨ ਬਹੁਤ ਹੈ। ਹਾਂਜੀ,
ਜਿੱਤ ਹੀ ਲਾਗਾ ਜਿੱਤ ਕੋ ਲਾਇਆ।
ਹਾਂ, ਇਹ ਭਾਈ ਉੱਧਰੇ ਲੱਗੇ ਨੇ, ਜਿਵੇਂ ਜਿਵੇਂ ਕਰਮਾਂ ਅਨੁਸਾਰ ਇਹ ਪਿੱਛੇ ਕਰਕੇ ਆਏ ਨੇ, ਪਰਮੇਸ਼ਰ ਨੇ ਇਸੇ ਕਰਕੇ ਉੱਧਰੇ ਲਾਏ ਨੇ। ਕਹੋ ਨਾਨਕ,
ਕਹੋ ਨਾਨਕ ਪ੍ਰਭ ਬੰਤ ਬਣਾਇਆ।
ਮਹਾਰਾਜ ਕਹਿੰਦੇ ਪਰਮੇਸ਼ਰ ਨੇ ਇਹਨਾਂ ਦਾ ਬਣਾਵਟ ਇੱਦਾਂ ਹੀ ਬਣਾਇਆ ਭਾਈ ਸਾਖਤਾਂ ਦਾ, ਇਸ ਲਈ ਕਰਮ ਉਹਨਾਂ ਦੇ ਸਾਖਤਾਂ ਵਾਲੇ ਸੀ।
ਪੈਰੋ ਮਹੱਲਾ ਪੰਜਵਾਂ, ਜੀਓ ਪ੍ਰਾਣ ਜਿਨ ਰਚਿਓ ਸਰੀਰ।
ਹਾਂ, ਜੀਓ ਪ੍ਰਾਣ ਜਿਨ ਰਚਿਓ
ਸਰੀਰ।
ਹਾਂ, ਜਿਸ ਪਰਮੇਸ਼ਰ ਨੇ ਜੀਵ ਆਤਮਾ ਪ੍ਰਾਣ ਅਤੇ ਆ ਸਰੀਰ ਰਚਨਾ ਕੀਤਾ ਹੈ,
ਜਿਨਹੈ ਉਪਾਏ ਤਿਸ ਕਿਉਂ ਤਿਸ ਕੋ ਪੀਰ।
ਜਿਹਨੇ ਇਹ ਪੈਦਾ ਕੀਤੇ ਨੇ ਉਸੇ ਨੂੰ ਪੀਰ ਮੰਨ ਫਿਰ, ਜਾਂ ਜਿਹਨੇ ਇਹ ਪੈਦਾ ਕੀਤੇ ਤੇਰਾ ਪਿੰਡ ਸਰੀਰ, ਤੇਰੇ ਪ੍ਰਾਣ, ਤੇਰਾ ਜੀਵ ਆਤਮਾ, ਫਿਰ ਤੂੰ ਜਿਹਨੇ ਉਹਨੇ ਪੈਦਾ ਕੀਤੇ ਨੇ ਤਿਸ ਕੋ ਪੀਰ, ਜਿਹੜਾ ਪੈਦਾ ਕਰਨ ਵਾਲਾ ਉਸੇ ਨੂੰ ਇਹਨਾਂ ਦੀ ਪੀੜ ਹੈ, ਤੈਨੂੰ ਕਾਹਦੀ ਚਿੰਤਾ ਹੈ। ਹਾਂਜੀ, ਦੋਵੇਂ ਅਰਥ ਸੰਪਰਦਾਇ ਨੇ। ਹਾਂਜੀ,
ਗੁਰ ਗੋਬਿੰਦ ਜੀ ਕੈ ਕਾਮ।
ਹਾਂ, ਜਿਹੜਾ ਗੁਰੂ ਗੋਬਿੰਦ ਹੈ, ਗੁਰਾਂ ਦੁਆਰਾ ਗੋਬਿੰਦ ਨਾਮ ਜਪਣਾ ਹੈ, ਇਹ ਜੀ ਦੇ ਕੰਮ ਆਉਣ ਵਾਲਾ ਹੈ।
ਹਲਤ ਪਲਤ ਜਾ ਕੀ ਸਦ ਸ਼ਾਮ।
ਉਸ ਨਾਮ ਦੁਆਰਾ ਇਹ ਲੋਕ ਵਿੱਚ ਵੀ ਸ਼ਾਮ ਮੈਨੂੰ ਓਟ ਮਿਲਦੀ ਹੈ ਨਾਮ ਦੁਆਰਾ, ਅਤੇ ਪ੍ਰਲੋਕ ਦੇ ਪਲਤ ਮੈਨੇ ਪ੍ਰਲੋਕ ਵਿੱਚ ਵੀ ਸ਼ਾਮ ਓਟ ਮਿਲਦੀ ਹੈ, ਆਸਰਾ ਮਿਲਦਾ ਹੈ। ਹਾਂਜੀ,
ਰਹਾਉ ਪ੍ਰਭ ਆਧਾਰਨ ਨਿਰਮਲ ਰੀਤ।
ਪ੍ਰਭ ਨੂੰ ਆਰਾਧਨਾ ਹੀ ਇੱਕ ਨਿਰਮਲ ਰੀਤੀ ਹੈ, ਨਿਰਮਲ ਮਰਯਾਦਾ ਹੈ।
ਸਾਧ ਸੰਗ ਬਿਨਸੀ ਵਿਪਰੀਤ।
ਜਦੋਂ ਸਾਧ ਸੰਗਤ ਕਰਾਂਗੇ ਬਿਨਸੀ ਵਿਪਰੀਤ, ਜਿਹੜੀ ਵਿਪਰੀਤ ਮੈਨੂੰ ਉਲਟੀ ਬੁੱਧੀ ਹੋਈ ਸੀ ਨਾ, ਮਤ ਵਿਗੜੀ ਹੋਈ ਸੀ, ਦੁਰਮਤ ਸੀ, ਵਿਪਰੀਤ ਸੀ ਬੁੱਧੀ, ਉਹ ਬਿਨਸ ਗਈ, ਨਾਸ ਹੋ ਗਈ ਸਤਸੰਗਤ ਕਰਨ ਨਾਲ।
ਮੀਤ ਹੀਤ ਧਨ ਨਹਿ ਪਾਰਨਾ।
ਹਾਂ, ਮੀਤ ਮਿੱਤਰ, ਹੀਤ ਜਿਹੜੇ ਬਹੁਤੇ ਹੇਤੂ ਜਿਨ੍ਹਾਂ ਨਾਲ ਪ੍ਰੇਮ ਕਰਦੇ, ਅਤੇ ਧਨ ਆਦਿਕ ਨਹਿ ਪਾਰਨਾ। ਪਾਲਣਾ ਨਾਮ ਇੱਥੇ ਤੇਰਾ ਇਹ ਆਸਰਾ ਨਹੀਂ ਬਣਨਾ ਇਹਨਾਂ ਨੇ ਕਦੇ ਵੀ, ਪਾਲਣਾ ਮੈਨੇ ਆਸਰਾ, ਇਹ ਤੇਰਾ ਆਸਰਾ ਨਹੀਂ ਬਣ ਸਕਦੇ। ਨਾ ਜਿਹੜੇ ਮਿੱਤਰ ਨੇ ਸੰਸਾਰ ਦੇ, ਉਹ ਵੀ ਭਾਈ ਸਾਥ ਛੱਡ ਜਾਂਦੇ ਨੇ ਦੁੱਖ ਵੇਲੇ, ਬਹੁਤੇ ਹੇਤੂ ਜਿਨ੍ਹਾਂ ਨੂੰ ਕੀਤਾ ਉਹ ਵੀ ਨਹੀਂ ਨਿਭਦੇ, ਨਾ ਧਨ ਜਿਹੜਾ ਆਸਰਾ ਬਣ ਸਕਦਾ, ਸਭ ਸਾਥ ਛੱਡ ਜਾਂਦੇ ਨੇ। ਹਾਂਜੀ,
ਧਨ ਧਨ ਮੇਰੇ ਨਾਰਾਇਣ।
ਸੋ ਜਿਹੜਾ ਮੇਰਾ ਨਾਰਾਇਣ ਮੇਰਾ ਆਸਰਾ ਹੈ, ਉਹ ਧਨ ਹੈ, ਉਹ ਧਨ ਹੈ।
ਨਾਨਕ ਬੋਲੇ ਅੰਮ੍ਰਿਤ ਬਾਣੀ।
ਮਹਾਰਾਜ ਕਹਿੰਦੇ ਇਹ ਅੰਮ੍ਰਿਤ ਬਾਣੀ, ਅੰਮ੍ਰਿਤ ਬਚਨ ਬੋਲਣਾ ਕੀਤੇ ਨੇ।
ਏਕ ਬਿਨਾ ਦੂਜਾ ਨਹੀਂ ਜਾਣੀ।
ਸੋ ਜਿਹੜੇ ਭਾਈ ਅੰਮ੍ਰਿਤ ਬਾਣੀ ਬੋਲਦੇ ਨੇ, ਇਹ ਵੀ ਅਰਥ ਕੀਤਾ ਜਾਂਦਾ, ਏਕ ਬਿਨਾ ਦੂਜਾ ਨਹੀਂ ਜਾਣੀ, ਉਕ ਪਰਮੇਸ਼ੁਰ ਤੋਂ ਬਿਨਾ ਦੂਜਾ ਹੋਰ ਨਹੀਂ ਕਿਸੇ ਨੂੰ ਜਾਣਨਾ ਕਰਦੇ।
ਭੈਰੋ ਮਹੱਲਾ ਪੰਜਵਾਂ।
ਹਾਂ,
ਆਗੇ ਦੋ
ਗੁਲਾਮਾ ਜੀ, ਗੱਗੇ ਅਤੇ ਆਗਾ ਹੈ,
ਆਗੈ ਦੋ,
ਇਹ ਦੋ ਨਹੀਂ ਪੜ੍ਹਨਾ, ਇਹਨੂੰ ਕੀ ਪੜ੍ਹਨਾ ਜੀ, ਪੁਰਾਣੀ ਸੰਸਾ ਵਾਲੇ ਦੱਸਣਗੇ, ਦਈਆ ਵੀ ਨਹੀਂ ਪੜ੍ਹਨਾ, ਦਿਓ ਵੀ ਨਹੀਂ ਪੜ੍ਹਨਾ। ਹਾਂ, ਆਹ ਪੜ੍ਹਨਾ, ਦਈਓ ਦੱਦਾ, ਈੜੀ ਨੂੰ ਬਿਹਾਰੀ, ਊੜੇ ਨੂੰ ਔਂਕੜ, ਜਈਏ ਦੇ ਔਂਕੜ ਵਿੱਚੋਂ ਜਈਏ ਦੇ ਦੋ ਅੱਖਰ ਨਿਕਲੇ ਆਉਂਦੇ ਨੇ, ਈੜੀ ਨੂੰ ਬਿਹਾਰੀ, ਊੜੇ ਨੂੰ ਔਂਕੜ, ਦਈਓ ਪਕਾ ਲਓ ਇਹਨੂੰ, ਆਗਾ ਦਈਓ, ਪਾਛਾ ਹੈ ਨਾਰਾਇਣ, ਦਈਓ ਕਹਿੰਦੇ ਨੇ ਪ੍ਰੇਰਨਾ ਕਰਨ ਵਾਲੇ ਨੂੰ, ਜੋ ਪ੍ਰੇਰਨਾ ਕਰਦਾ ਹੈ, ਆਗਾ ਹੈ, ਆਗਾ ਜੋ ਅਗਲਾ ਸਮਾਂ ਵਾ, ਸੋ ਉਹਦੇ ਵਿੱਚ ਵੀ ਨਾਰਾਇਣ ਪ੍ਰੇਰਨਾ ਕਰਨ ਵਾਲਾ ਹੈ, ਪਾਤਸ਼ਾਹ ਜਿਹੜਾ ਲੰਘ ਗਿਆ, ਸੋ ਉਹਦੇ ਵਿੱਚ ਵੀ ਉਹ ਪ੍ਰੇਰਕ ਸੀ ਵਾਹਿਗੁਰੂ। ਹਾਂਜੀ, ਹਰ ਸਮੇਂ ਵਿੱਚ ਭਾਵ ਉਹ ਪ੍ਰੇਰਨਾ ਕਰਦਾ ਹੈ। ਹਾਂਜੀ, ਅਗਲੇ ਪਿਛਲੇ ਦਈਓ ਪ੍ਰੇਰਨਾ ਕਰਨ ਵਾਲਾ,
ਆਗੇ।
ਹਾਂਜੀ, ਹਾਂ ਹਾਂ,
ਆਗੇ ਦਈਓ ਪਾਛੇ ਨਾਰਾਇਣ,
ਇੱਥੇ ਵੀ ਦਿਲਾ ਮਤਲਬ ਪਾਛਾ,
ਪਾਛੇ
ਨਾਰਾਇਣ, ਮੈਨੂੰ ਕੰਨਾਂ ਲਾ ਕੇ
ਨਾਰਾਇਣ,
ਹੁਣ ਠੀਕ। ਹਾਂਜੀ,
ਮੱਧ ਭਾਗ ਹਰ ਪ੍ਰੇਮ ਰਸਾਇਣ,
ਹੁਣ ਮੱਧ ਭਾਗ ਜਿਹੜਾ ਵਰਤਮਾਨ ਸਮੇਂ, ਪ੍ਰੈਜੈਂਟ ਸਮੇਂ ਵਿੱਚ ਵੀ ਉਹ ਰਸਾਂ ਦਾ ਘਰ ਪਰਮੇਸ਼ਰ ਹਰੀ ਜਿਹੜਾ ਹੈ, ਪ੍ਰੇਰਨਾ ਕਰਨ ਵਾਲਾ ਹੈ।
ਪ੍ਰਭੂ ਹਮਾਰੇ ਸ਼ਾਸਤਰ,
ਇੱਥੇ ਦਲਾਮਾ ਹਮਾਰਾ,
ਹਮਾਰੇ
ਇੱਕ ਲੱਗੀ ਆ ਜੀ,
ਹਮਾਰਾ
ਹੁਣ ਲੱਗ ਗਿਆ,
ਪ੍ਰਭੂ ਹਮਾਰਾ
ਠੀਕ,
ਸ਼ਾਸਤਰ ਸਾਉਣ,
ਪ੍ਰਭੂ ਹੀ ਸਾਡਾ ਜਿਹੜਾ ਸ਼ਾਸਤਰ ਸਾਉਣ, ਸਾਉਣ ਨਾਮ ਸ਼ਗਨ ਦਾ ਹੁੰਦਾ ਹੈ, ਜਾਂ ਜਿਹੜਾ ਜੋਤਿਸ ਵਾਲਾ ਸ਼ਾਸਤਰ ਹੈ ਸਾਡੇ ਲਈ, ਸਾਉਣ ਮੰਨੇ ਜਾਂਦੇ, ਸ਼ਗਨ ਅਪਸ਼ਗਨ ਮੰਨੇ ਜਾਂਦੇ ਸੀ, ਜੋਤਿਸ਼ ਅਨੁਸਾਰ ਗੱਡੀ ਮੋੜੋਂ ਦੀ ਬਿੱਲੀ ਲੰਘ ਗਈ ਹੁਣ ਨਹੀਂ ਜਾਣਾ, ਰਾਹ ਕੱਟ ਗਈ, ਇਹੋ ਜਿਹੇ ਸਾਉਣ ਸ਼ਗਨ ਜਿਹੜੇ ਸੀ, ਅਤੇ ਬਾਹਮਣ ਰਾਹ 'ਚ ਮਿਲ ਗਿਆ ਨਹੀਂ ਜਾਣਾ, ਤੁਰਨ ਵੇਲੇ ਕਿਸੇ ਨੇ ਨਿੱਛ ਮਾਰਤੀ, ਲੈ ਜੀ ਵੱਢ ਦਿਓ ਇਹਦਾ ਨੱਕ, ਇਹੋ ਜਿਹੇ ਜਿਹੜੇ ਸ਼ਗਨ ਜੇ ਸੀ। ਸੋ ਸਾਰੇ ਮਰ ਗਏ ਸਾਡੇ ਵਾਸਤੇ, ਤਾਂ ਜਿਹੜਾ ਪਰਮੇਸ਼ਰ ਦਾ ਸਿਮਰਨ ਹੀ ਇਹ ਸ਼ਗਨ ਜਿਹੜਾ ਦੱਸਣ ਵਾਲਾ ਸ਼ਾਸਤਰ ਹੈ ਉਹ ਹੈ। ਹਾਂਜੀ, ਪ੍ਰਭੂ ਹੀ ਸਾਡੇ ਲਈ ਇਹ ਸ਼ਾਸਤਰ ਹੈ ਅਤੇ ਸ਼ਗਨ ਹੈ।
ਸੁਖ ਸਹਿਜ ਆਨੰਦ ਗ੍ਰਹਿ ਪਾਉਣ,
ਹਾਂ ਜਿਹੜਾ ਪਰਮੇਸ਼ਰ ਭਾਈ ਸੁਖ ਸਹਿਜ ਆਤਮਿਕ ਸੁੱਖ ਦਾ ਦਾਤਾ ਹੈ ਅਤੇ ਆਨੰਦ ਸਰੂਪ ਹੈ, ਅਤੇ ਐਸੇ ਗੁਣਾਂ ਦਾ ਘਰ ਹੈ ਉਹ ਗ੍ਰਹਿ ਮੈਨੇ ਘਰ ਹੈ, ਅਸੀਂ ਉਹਦੇ ਵਿੱਚ ਭਾਉਣ ਮੈਨੇ ਘਰ ਬਣਾਉਣਾ ਕੀਤਾ, ਇੱਕ ਤਾਂ ਇਹਦਾ ਅਰਥ ਹੈ, ਇੱਕ ਭਾਉਣ ਨਾਮ ਸੰਸਾਰ ਨੂੰ ਵੀ ਕਹਿੰਦੇ ਨੇ, ਸੰਸਾਰ ਦੇ ਵਿੱਚ ਅਸੀਂ ਜਿਹੜਾ ਸੀ ਸੁੱਖ ਸਹਿਜ ਜਿਹੜਾ ਸੀ ਆਤਮਿਕ ਸੁੱਖ ਅਤੇ ਆਨੰਦ ਦੇ ਘਰ ਦੀ ਪ੍ਰਾਪਤੀ ਹੋਈ ਹੈ। ਚਲੋ,
ਰਹਾਉ ਰਸਨਾ ਨਾਮ ਕਰਨ ਸੁਣ ਜੀਵੈ
ਜੀਵੇ, ਇੱਥੇ ਕਲਾਇਆ ਰਸਨਾ ਨਾਲ ਨਾਮ ਜਪ ਕੇ, ਕੰਨਾਂ ਨਾਲ ਨਾਮ ਸੁਣ ਕੇ ਅਸੀਂ ਜੀਣਾ ਕਰਦੇ ਹਾਂ।
ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੇ,
ਪਰਮੇਸ਼ਰ ਨੂੰ ਮਨ ਬਾਣੀ ਕਰਕੇ ਸਿਮਰ ਸਿਮਰ ਕੇ, ਜਾਂ ਸਿਮਰ ਸਿਮਰਨੇ ਯੋਗ ਜਿਹੜਾ ਪਰਮੇਸ਼ਰ ਹੈ ਉਹਨੂੰ ਸਿਮਰ ਕੇ, ਅਮਰ ਥਿਰ ਥੀਵੇ, ਅਸੀਂ ਅਮਰ ਹੋ ਗਏ, ਥਿਰ ਮਨ ਇਸਥਿਤ ਹੋ ਗਏ। ਹਾਂਜੀ,
ਜਨਮ ਜਨਮ ਕੇ ਦੁੱਖ ਨਿਵਾਰੇ।
ਇਸ ਸਿਮਰਨ ਨੇ ਸਾਡੇ ਜਨਮਾਂ ਜਨਮਾਂ ਦੇ ਦੁੱਖ ਨਿਵਰਤ ਕਰ ਦਿੱਤੇ। ਹਾਂਜੀ,
ਅਨਹਦ ਸ਼ਬਦ ਵਜੇ ਦਰਬਾਰੇ।
ਫਿਰ ਦਰਬਾਰ ਕਿਹੜਾ? ਸਤਸੰਗ ਰੂਪੀ ਦਰਬਾਰ ਦੇ ਵਿੱਚ ਸ਼ਬਦਾਂ ਅਨਹਦ ਜਿਹੜੇ ਇੱਕ ਰਸ ਸ਼ਬਦਾਂ ਦੇ ਵਾਜੇ ਵੱਜੇ। ਹਾਂਜੀ,
ਕਰ ਕਿਰਪਾ ਪ੍ਰਭ ਲੀਏ ਮਿਲਾਏ।
ਕਿਰਪਾ ਕਰਕੇ ਪਰਮੇਸ਼ਰ ਨੇ ਸਾਨੂੰ ਆਪਣੇ ਮੇਲ ਵਿੱਚ ਮਿਲਾ ਲੈਣਾ ਕੀਤਾ। ਨਾਨਕ
ਪ੍ਰਭ ਸਰਨਾਗਤ ਆਏ।
ਜਦੋਂ ਅਸੀਂ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ, ਹਾਂ, ਫਿਰ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਿਆ। ਆਪਾਂ ਹੀ ਲੈ ਕੇ ਜਾਓ, ਪੋਥੀ 'ਤੇ ਹੱਥ ਰੱਖ ਲਓ, ਤੁਸੀਂ ਉਹ ਚੱਕ ਲਿਆਓ। ਗਏ ਚਲੇ ਗਏ ਇੱਕ ਜਾਣੇ, ਚਲੋ। ਸਾਬਾਸ, ਹਾਂ, ਜਦੋਂ ਵੀ ਮਗਲੇ ਅੱਖਰ ਨੂੰ ਜੀਏ ਨੂੰ ਉਕੜਾਵੇ, ਪਹਿਲਾ ਅੱਖਰ ਮੁਕਤਾ ਹੋਵੇ, ਫਿਰ ਉਹ ਇੱਦਾਂ ਹੀ ਬੁਲਾਏ ਜਾਣਗੇ, ਈਜੀ ਨੂੰ ਵਿਹਾਰੀ ਅਤੇ ਉੜੇ ਨੂੰ ਉਕੜ। ਇਕੱਲਾ ਦੱਦਾ ਹੀ ਨਹੀਂ, ਜੇ ਮੰਮਾ ਹੋਵੇ ਜੀਏ ਨੂੰ ਉਕੜ ਹੋਵੇ, ਕੀ ਬੋਲੋਗੇ? ਮਈਓ। ਜੇ ਪੱਪਾ ਜੀਏ ਨੂੰ ਉਕੜ ਹੋਵੇ, ਫਿਰ ਕੀ ਬੋਲੋਗੇ? ਪਈਓ। ਜੇ ਲੱਲਾ ਜੀਏ ਨੂੰ ਉਕੜੋ, ਕੀ ਬੋਲੋਗੇ? ਲਈਓ। ਪਰ ਸ਼ਰਤ ਇਹ ਹੈ ਕਿ ਪਹਿਲਾ ਅੱਖਰ ਮੁਕਤਾ ਹੋਵੇ, ਮਗਰਲਾ ਅੱਖਰ ਜਈਆ ਹੋਵੇ ਅਤੇ ਹੋਵੇ ਔਂਕੜ ਸਹਿਤ, ਫਿਰ ਈੜੀ ਅਤੇ ਊੜੇ ਨੂੰ, ਈੜੀ ਨੂੰ ਬਿਹਾਰੀ, ਊੜੇ ਨੂੰ ਔਂਕੜ, ਇਵੇਂ ਦਾ ਉਚਾਰਨ ਹੋ ਜਾਂਦਾ। ਜੇ ਦੋਵੇਂ ਮੁਕਤੇ ਆ ਜਾਣ, ਮਗਰਲਾ ਅੱਖਰ ਜਈਆ ਵੀ ਮੁਕਤਾ ਹੋਵੇ, ਪਹਿਲਾ ਅੱਖਰ ਵੀ ਮੁਕਤਾ ਹੋਵੇ, ਫਿਰ ਇਹ ਨਿਯਮ ਨਹੀਂ ਲੱਗਦਾ। ਫਿਰ ਪਹਿਲੇ ਅੱਖਰ ਨੂੰ ਦੁਲਾਵਾਂ ਲੱਗ ਜਾਂਦੀਆਂ ਨੇ, ਜਈਆ ਖਤਮ ਹੋ ਜਾਂਦਾ। ਜਿਵੇਂ ਜੱਜਾ ਜਈਆ ਜਾਏ, ਜੱਜਾ ਜਈਆ ਜੱਜ ਤਾਂ ਨਹੀਂ ਨਾ ਬੋਲੋਗੇ, ਮੰਮਾ ਜਈਆ ਮੱਝ ਤਾਂ ਨਹੀਂ ਨਾ ਬੋਲੋਗੇ, ਉਹ ਤਾਂ ਮੈਂਸ ਹੋਊਗੀ। ਮੰਮਾ ਜਈਆ ਮੈਂ, ਲੱਲਾ ਜਈਆ, ਜੱਜਾ ਜਈਆ ਜੈ, ਸਵਈਆਂ ਚਾਹੁੰਦਾ ਜੈ ਜੈ ਜੈ। ਇੱਦਾਂ ਇਹਦੇ ਨਿਯਮ ਨੇ ਸਵਈਆਂ ਦੇ, ਜਿਹੜੇ ਅੱਖਰ ਆਉਂਦੇ ਨੇ ਮਗਲੇ ਪਾਸੇ। ਇੱਥੇ ਚਾਰਟ ਪਏ ਨੇ ਸਾਡੇ, ਉਸ ਪਵਾ ਕੇ ਰੱਖੇ ਹੋਏ ਨੇ। ਜਿੰਨੇ ਜਈਆਂ ਦੇ ਨਾਲ ਉਚਾਰਨ ਵਾਲੇ ਹੈਗੇ ਨੇ, ਜਿਨ੍ਹਾਂ ਨੂੰ ਨਹੀਂ ਮਿਲਿਆ ਨਾ, ਇੱਥੋਂ ਲੈ ਜਿਓ। ਹਾਂਜੀ, ਸਾਰੇ ਜੀਆਂ ਦੇ ਉਚਾਰਨ ਜਿਵੇਂ ਆਉਂਦੇ ਨੇ। ਹਾਂਜੀ, ਬੋਲੋ। ਭੈਰੋ,
ਭੈਰੋ ਮਹੱਲਾ,
ਭੈਰੋ ਨਹੀਂ ਕਹਿਣਾ, ਭੈਰੋ,
ਭੈਰੋ,
ਹੁਣ ਠੀਕ ਹੋਇਆ।
ਮਹੱਲਾ ਪੰਜਵਾਂ,
ਮਾਮ ਨਹੀਂ ਕਹਿਣਾ, ਵਾਵੇ ਨਾਲ
ਪੰਜ ਕਹਿ।
ਹਾਂ,
ਕੋਟ ਮਨੋਰਥ ਆਵੈ ਹਾਥ, ਜਮ ਮਾਰਗ ਕਹਿ।
ਅਰਥ ਕਰ ਲਈਏ, ਇੱਕ ਲਾਈਨ ਪੜ੍ਹੀ ਜਾਣੀ ਹੈ। ਕੋਟ ਮਨੋਰਥ ਆਵੈ ਹਾਥ, ਹਾਂ, ਉਹਦੇ ਹੱਥ ਵਿੱਚ ਭਾਈ ਕਰੋੜਾਂ ਹੀ ਜਿਹੜੇ ਮਨੋਰਥ ਚਿਤਵੇ ਹੁੰਦੇ ਨੇ ਨਾ, ਉਹ ਹੱਥ ਆ ਚੜ੍ਹਦੇ ਨੇ, ਭਾਵ ਪ੍ਰਾਪਤ ਹੋ ਜਾਂਦੇ ਨੇ। ਹਾਂਜੀ,
ਜਮ ਮਾਰਗ ਕਹਿ ਸੰਗੀ ਪਾਂਤ,
ਠੀਕ, ਜਮ ਮਾਰਗ ਜਾਂਦਿਆਂ ਹੋਇਆਂ ਵੀ ਉਹ ਨਾਮ ਜਿਹੜਾ ਨਾ, ਸੰਗੀ ਪਾਂਥ, ਪਾਂਥ ਨਾਮ ਰੱਖਿਆ ਕਰਨ ਵਾਲਾ ਹੁੰਦਾ, ਸੰਗੀ ਵੀ ਹੁੰਦਾ ਅਤੇ ਰੱਖਿਆ ਕਰਨ ਵਾਲਾ ਵੀ ਹੁੰਦਾ।
ਗੰਗਾ,
ਗੰਗਾ ਜਲ,
ਗੰਗਾ ਜਲ ਗੁਰ ਗੋਬਿੰਦ ਨਾਮ,
ਹਾਂ, ਗੁਰਮਨ ਪੂਜਨੀਕ, ਗੋਬਿੰਦ ਜੋ ਪਰਮੇਸ਼ਰ ਹੈ ਉਹਦਾ ਜਿਹੜਾ ਨਾਮ ਹੈ ਨਾ, ਗੰਗਾ ਦੇ ਜਲ ਵਾਂਗੂ ਨਿਰਮਲ ਹੈ ਅਤੇ ਜਪਣ ਵਾਲਿਆਂ ਦੇ ਹਿਰਦਿਆਂ ਨੂੰ ਨਿਰਮਲ ਉੱਦਾਂ ਕਰ ਦਿੰਦਾ।
ਜੋ ਸਿਮਰੈ ਤਿਸ ਕੀ ਗਤ ਹੋਵੇ,
ਜਿਹੜਾ ਵੀ ਇਹਦਾ ਸਿਮਰਨ ਕਰਦਾ ਨਾਮ ਦਾ, ਉਹਦੀ ਭਾਈ ਗਤ ਮੈਨੇ ਮੁਕਤੀ ਹੋ ਜਾਂਦੀ ਹੈ, ਜੀਵਨ ਮੁਕਤ ਪ੍ਰਾਪਤ ਕਰ ਲੈਂਦਾ ਉਹ।
ਪੀਵਤ ਬੋਹੜ ਨਾ ਜੋਨ, ਜੋਨੀ,
ਜੋਨ ਠੀਕ ਸੀ,
ਜੋਨ ਬ੍ਰਹਮਾ,
ਹਾਂ, ਜਿਹੜਾ ਇਹ ਨਾਮ ਦੇ ਰਸ ਨੂੰ ਪੀਵਤ ਮੈਨੇ ਪੀ ਲੈਂਦਾ ਹੈ। ਬੋਹੜ ਨਾ ਜੋਨ ਪ੍ਰਮਾਮ, ਪ੍ਰਮਾਮ ਮੈਨੇ ਭਰਮ ਦਾ ਨਹੀਂ ਮੁੜ ਕੇ ਜੂਨਾਂ ਵਿੱਚ, ਬੋਹੜ ਮੈਨੇ ਮੁੜ ਕੇ। ਹਾਂਜੀ,
ਰਹਾਉ ਪੂਜਾ ਜਾਪ ਤਾਪ ਇਸ਼ਨਾਨ,
ਜਿਹੜੇ ਸਾਧਨ ਨੇ ਪੂਜਾ ਕਰ ਲਈ, ਪੱਥਰਾਂ ਦਕਾਂ ਦੀ, ਮੂਰਤੀਆਂ ਦੀ, ਜਾਪ ਤਾਪ ਤਪੱਸਿਆਵਾਂ ਇੱਦਾਂ ਕਰ ਲਈਆਂ, ਤੀਰਥਾਂ 'ਤੇ ਜਾ ਕੇ ਇਸ਼ਨਾਨ ਵਗੈਰਾ ਕਰ ਲਏ, ਪਰ ਨਾਮ ਜਪਿਆ ਨਹੀਂ, ਇਸ ਕਰਕੇ
ਸਿਮਰਤ ਨਾਮ ਪਏ ਨਹਿਕਾਮ,
ਹਾਂ, ਪਰ ਜੇ ਨਾਮ ਸਿਮਰ ਲਿਆ ਭਾਈ, ਨਾਮ ਦੇ ਸਿਮਰਨ ਵਾਲੇ, ਸਿਮਰਤੀ ਕਰਨ ਵਾਲੇ ਭਏ ਨਿਹਕਾਮ, ਨਿਸ਼ਕਾਮ ਵੀ ਹੋ ਜਾਂਦੇ ਨੇ, ਉਹਨਾਂ ਨੂੰ ਕੋਈ ਕਾਮਨਾ ਨਹੀਂ ਰਹਿ ਜਾਂਦੀ। ਹਾਂਜੀ,
ਰਾਜ
ਜਾਂ ਉਹਨਾਂ ਦੀਆਂ ਸਾਰੀਆਂ ਕਾਮਨਾ ਜੋ ਪੂਰਨ ਹੋ ਗਈਆਂ, ਰਹਿ ਕਿਹੜੀ ਗਈ, ਖਤਮ ਹੀ ਹੋ ਗਈਆਂ। ਹਾਂਜੀ,
ਰਾਜ ਮਾਲ ਸਾਧਨ ਦਰਬਾਰ।
ਹਾਂਜੀ, ਸਾਧਨ ਭੋਜਨ ਦਾ ਅਰਥ ਵੀ ਹੈ, ਜਾਂ ਘਰ ਦਾ ਜਿਹੜਾ ਮਾਲ, ਜਿੰਨਾ ਘਰ ਦਾ ਜਿੰਨਾ ਸਾਜੋ ਸਮਾਨ ਹੈ, ਨਾਮ ਭਰ ਜਾਂਦਾ ਭਾਈ ਘਰ ਸਮਾਨ ਨਾਲ, ਨਾਮ ਜਪਣ ਵਾਲਿਆਂ ਦਾ ਢੇਰ ਲੱਗ ਜਾਂਦੇ ਨੇ। ਅਤੇ ਰਾਜ ਦਰਬਾਰ, ਅਤੇ ਰਾਜ ਦਰਬਾਰ ਦੇ ਜਿੰਨੇ ਵੀ ਕੰਮ ਕਾਰ ਨੇ ਅਗਲੀ ਨਾਲ ਸੰਬੰਧਿਤ ਹੈ।
ਸਿਮਰਤ ਨਾਮ ਪੂਰਨ ਆਚਾਰ,
ਨਾਮ ਦਾ ਸਿਮਰਨ ਕਰਨੇ ਕਰਕੇ ਰਾਜ ਦਰਬਾਰ ਦੇ ਜਿੰਨੇ ਆਚਾਰ ਕੰਮ ਨੇ ਨਾ, ਪੂਰਨ ਹੋ ਜਾਂਦੇ ਨੇ ਸਾਰੇ।
ਨਾਨਕ ਦਾਸ ਇਹ
ਇਹੋ ਹੈ ਨੋਕਲ ਲੱਗ
ਇਹੋ ਇਹੋ ਕੀਆ ਵਿਚਾਰ,
ਬੀਜ ਬਬਨ ਬਿਹਾਰੀ
ਵਿਚਾਰ ਵਿਚਾਰ,
ਨਾਨਕ ਦਾਸ
ਦਾਸ
ਇਹੋ ਕੀਆ ਵਿਚਾਰ,
ਕਿਆ ਵਿਚਾਰ,
ਮਾਲਕਾਂ ਦੇ ਮੈਂ ਦਾਸ ਨੇ ਇਹ ਵਿਚਾਰ ਜਿਹੜਾ ਹੈ ਕਰਨਾ ਕੀਤਾ ਹੈ।
ਬਿਨ ਹਰ
ਕੀ ਵਿਚਾਰ ਕੀਤਾ, ਅਗਲੀ ਲਾਈਨ 'ਚ ਫਿਰ ਖੋਲ ਦਿੰਦੇ ਨੇ।
ਬਿਨ ਹਰ ਨਾਮ ਮਿਥਿਆ ਸਭ ਛਾਰ,
ਹਾਂ ਨਾਮ ਤੋਂ ਬਿਨਾਂ ਭਾਈ ਹੋਰ ਜਿੰਨੇ ਸਾਧਨ ਨੇ ਜਾਂ ਪਦਾਰਥ ਨੇ ਮਿਥਿਆ ਰੂਪ ਨੇ ਅਤੇ ਸਵਾ ਰੂਪ ਨੇ ਛਾਰ। ਸ਼ਾਬਾਸ਼।
ਪੈਰੋ ਮਹੱਲਾ ਪੰਜਵਾ,
ਠੀਕ,
ਲੇਪ ਨਾ ਲਾਗੋ ਤਿਲਕਾ ਮੂਲ।
ਹਾਂ, ਇਹ ਸ਼ਬਦ ਮਹਾਰਾਜ ਨੇ ਉਦੋਂ ਉਚਾਰਿਆ ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ, ਅਤੇ ਸਤਿਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾ, ਕੀ ਨਾਂ ਸੀ ਉਹਦਾ, ਪ੍ਰਿਥੀਆ, ਉਹ ਈਰਖਾ ਕਰਦਾ ਸੀ ਅਤੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨਾ ਚਾਹਿਆ ਉਹਨੇ, ਜਦੋਂ ਅਵਤਾਰ ਹੋਇਆ ਮਹਾਰਾਜ ਗੁਰੂ ਕੀ ਬਡਾਲੀ ਵਿਖੇ, ਉੱਥੇ ਅਵਤਾਰ ਹੋਇਆ, ਤਾਂ ਉਹਦਾ ਨਾਮ ਬਡਾਲੀ ਨਗਰ ਦਾ ਨਾਂ ਗੁਰੂ ਕੀ ਬਡਾਲੀ ਪੈ ਗਿਆ। ਅਤੇ ਇਸ ਨੇ ਜ਼ਹਿਰ ਦੇ ਕੇ ਪਹਿਲਾਂ ਜੋ ਬਚਪਨ ਤੋਂ ਹੀ ਜਿਹੜੀ ਦਾਈ ਸੀ ਨਾ, ਜਿਹਨੇ ਜਨਮ ਮਹਾਰਾਜ ਪ੍ਰਕਾਸ਼ ਹੋਇਆ, ਜਦੋਂ ਉਹ ਦਾਈ ਨੂੰ ਜ਼ਹਿਰ ਦੇ ਕੇ ਉਹਦੇ ਅਸਤਰਾਂ ਨੂੰ ਲਾ ਕੇ ਕਿਹਾ ਕਿ ਇਹਨੂੰ ਦੁੱਧ ਦਿਓ, ਹਰਗੋਬਿੰਦ ਸਾਹਿਬ ਜੀ ਮਰ ਜਾਣਗੇ ਪੈਸਿਆਂ ਦਾ ਲਾਲਚ ਦੇ ਕੇ ਦਾਈ ਨੂੰ। ਅਤੇ ਉਹ ਐਸਾ ਹੋਇਆ, ਮਹਾਰਸ਼ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਾਲ ਵਰੇਸ ਅਵਸਥਾ ਵਿੱਚ ਹੀ ਇੰਨੇ ਜ਼ੋਰ ਨਾਲ ਅਸਤਰ ਨੂੰ ਕੁੱਟਿਆ ਅਤੇ ਦਾਈ ਦੀ ਮੁਕਤੀ ਕਰ ਦਿੱਤੀ। ਅਤੇ ਇਸ ਤੋਂ ਬਾਅਦ ਫਿਰ ਵੀ ਨਹੀਂ ਜਿਹੜਾ ਸੀ ਇਹ ਹਟਿਆ ਪਿਰਥੀਆ ਜਿਹੜਾ ਸੀ, ਫਿਰ ਜਿਹੜਾ ਸੱਪ ਰੱਖਣ ਵਾਲੇ ਹੁੰਦੇ ਨੇ ਸਪੇਰੇ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਗੁਰੂ ਮਹਾਰਾਜ ਦੇ ਘਰ ਵਿੱਚ ਮਹਿਲਾਂ ਵਿੱਚ ਸੱਪ ਵੱਡਾ ਜ਼ਹਿਰੀਲਾ ਨਾਗ ਜਿਹੜਾ ਸੀ, ਕੋਬਰਾ ਕਹਿ ਲਓ ਉਦਾਂ ਦਾ, ਉਹ ਮਾੜੇ ਘਰ ਵਿੱਚ ਛੱਡ ਦਿੱਤਾ। ਮਾਤਾ ਗੰਗਾ ਜੀ ਕੰਮਾਂ ਵਿੱਚ ਰੁੱਝੇ ਹੋਏ ਸੀ ਅਤੇ ਉਹਨਾਂ ਨੂੰ ਤਾਂ ਵੇਖਿਆ ਹੀ ਨਹੀਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਟੇ ਹੁੰਦੇ ਆ, ਜਦੋਂ ਪਏ ਹੋਏ ਨੇ ਛੱਪ ਆਉਂਦਾ ਵੇਖਿਆ, ਤਾਂ ਰਿੜਦੇ ਰਿੜਦੇ ਮਹਾਰਾਜ ਆ ਰਹੇ ਨੇ ਉੱਧਰੋਂ, ਉੱਧਰੋਂ ਸੱਪ ਉੱਧਰ ਨੂੰ ਜਾ ਰਿਹਾ, ਆਹਮਣੇ ਸਾਹਮਣੇ ਹੋਏ ਨੇ। ਮਹਾਰਾਜ ਨੇ ਗਰਦਨੋਂ ਫੜ ਲਿਆ ਸੱਪ ਨੂੰ, ਗਰਦਨੋਂ ਫੜ ਕੇ ਜਿਹੜਾ ਸੀ ਉਹਦੀ ਸਰੀਰ ਹੇਠਾਂ ਘਸਾ ਕੇ ਉਹਨੂੰ ਮੁਕਤ ਕਰ ਦਿੱਤਾ। ਫਿਰ ਵੀ ਨਹੀਂ ਪ੍ਰਿਥੀਆ ਸਮਝਿਆ। ਤੀਜਾ ਹਮਲਾ ਉਹਨੇ ਕੀਤਾ ਕਿ ਜਿਹੜਾ ਪੰਡਿਤ ਗੁਰੂ ਮਹਾਰਾਜ ਦਾ ਖੜਾਵਾ ਸੀ, ਖੜਾਵਾ ਰੱਖਿਆ ਹੋਇਆ ਸੀ ਪੰਡਿਤ, ਅਤੇ ਉਹਨੂੰ ਲਾਲਚ ਦਿੱਤਾ, 500 ਰੁਪਏ ਪਹਿਲਾਂ ਨਕਦ ਦੇ ਦਿੱਤਾ। ਉਹ 500 ਰੁਪਇਆ ਬਹੁਤ ਹੁੰਦਾ ਸੀ, ਕਹਿੰਦੇ 500 ਰੁਪਇਆ ਤੁਹਾਨੂੰ ਪਹਿਲਾਂ ਨਕਦ ਦਿੰਦੇ ਹਾਂ, ਜਦੋਂ ਹਰਗੋਬਿੰਦ ਸਾਹਿਬ ਜੀ ਨੂੰ ਮਾਰ ਦੇਗਾ 500 ਫੇਰ ਦਿਆਂਗੇ। ਅਤੇ ਕਿਵੇਂ ਮਾਰਨਾ, ਕਹਿੰਦੇ ਜਿਹੜਾ ਇਹਨਾਂ ਨੂੰ ਦਹੀਂ ਖਵਾ, ਦਹੀਂ ਵਿੱਚ ਜ਼ਹਿਰ ਮਿਲਾ ਕੇ ਖਵਾ ਦੇ। ਇਸ ਤਰ੍ਹਾਂ ਉਹ ਪੰਡਿਤ ਲਾਲਚ ਵਿੱਚ ਆ ਗਿਆ, ਲਾਲਚ ਆਉਣ ਕਰਕੇ ਮਹਾਰਾਜ ਨੂੰ ਚੱਕ ਕੇ ਉੱਪਰ ਚੁਬਾਰੇ 'ਤੇ ਲੈ ਗਿਆ, ਗੁਰੂ ਕੇ ਮਹਿਲਾਂ ਵਿਖੇ ਚੁਬਾਰੇ 'ਤੇ ਲੈ ਗਿਆ। ਇਕੱਲੇ ਜਾਣ ਕੇ ਮਹਾਰਾਜ ਨੂੰ ਧੱਕੇ ਨਾਲ ਜਿਹੜਾ ਸੀ ਮੂੰਹ ਨੂੰ ਦਹੀਂ ਲਾਉਂਦਾ ਸੀ, ਜ਼ਹਿਰੀਲਾ ਜਿਹੜਾ ਸੀ। ਮਹਾਰਾਜ ਜਾਣਦੇ ਸੀ ਭਾਵੇਂ ਛੋਟੀ ਉਮਰ ਵਿੱਚ ਤਾਂ ਅੰਤਰਜਾਮੀ ਨੇ, ਪਰਮੇਸ਼ਰ ਸਰੂਪ ਨੇ, ਬਾਹਵ ਨਾਲ ਉਦੋਂ ਪਿੱਛੇ ਨੂੰ ਧੱਕ ਦਿੰਦੇ ਨੇ, ਨਹੀਂ ਲੈ ਰਹੇ ਉਦੋਂ ਦਹੀਂ ਜਿਹੜਾ ਸੀ, ਧੱਕਾ ਕਰੀ ਗਿਆ ਅਕਸਰ, ਦੋਵੇਂ ਬਾਹਵਾਂ ਘੁੱਟ ਕੇ ਮਾਰਦੀਆਂ, ਫੜ ਕੇ ਜਦੋਂ ਮੂੰਹ ਨੂੰ ਧੱਕੇ ਨਾਲ ਲਾਉਣ ਲੱਗਾ ਨਾ, ਮਹਾਰਾਜ ਬਹੁਤ ਉੱਚ ਜ਼ੋਰ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੀਕ ਮਾਰ ਦਿੱਤੀ। ਚੀਕ ਮਾਰੀ, ਮਾਤਾ ਨੇ ਸੁਣਿਆ, ਗੰਗਾ ਜੀ ਨੇ, ਵੀ ਇੱਦਾਂ ਤਾਂ ਇਹ ਕਦੇ ਰੋਏ ਨਹੀਂ, ਕੋਈ ਕਾਰਨ ਹੈ, ਕੋਈ ਵਜ੍ਹਾ ਹੈ। ਅਤੇ ਮਹਾਰਾਜ ਹਰਗੋਬਿੰਦ ਸਾਹਿਬ ਜੀ ਨੂੰ, ਵਾਹਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਦੱਸਿਆ, ਸਤਿਗੁਰੂ ਜੀ ਇੱਦਾਂ ਤਾਂ ਕਦੇ ਰੋਏ ਨਹੀਂ, ਕੋਈ ਕਾਰਨ ਕੋਈ ਵਜ੍ਹਾ ਹੈ। ਭੱਜ ਕੇ ਉੱਪਰ ਗਏ ਅਤੇ ਉਹ ਜਦੋਂ ਇਹ ਦੇਖਿਆ ਤਾਂ ਦਹੀਂ ਵਾਲਾ ਕੌਲਾ ਵੀ ਲਾਇਆ ਜੀ ਮਾਤਾ, ਅਤੇ ਹਰਗੋਬਿੰਦ ਸਾਹਿਬ ਨੇ ਹੇਠਾਂ ਚੱਕ ਲਿਆਂਦਾ। ਅਤੇ ਗੁਰੂ ਅਰਜਨ ਸਾਹਿਬ ਤਾਂ ਅੰਤਰ ਜਾਮੀ ਸੀ, ਜਾਣਦੇ ਸੀ ਵੀ ਇਹ ਬਾਹਮਣ ਦੀ ਉਹ ਸ਼ਰਾਰਤ ਹੈ ਇਹ, ਪਰ ਜੇ ਸਿੱਧਾ ਕਹਿ ਦਿੱਤਾ ਬਾਹਮਣ ਨੇ ਨਹੀਂ ਮੰਨਣਾ, ਇਹਨੂੰ ਇਹ ਦਿਖਾਉਣਾ ਕਰੀਏ ਇਹਨੂੰ। ਅਤੇ ਮਹਾਰਾਜ ਇੱਕ ਪਾਲਤੂ ਕੁੱਤੀ ਸੀ, ਉਹ ਲਾਗੇ ਬੈਠੀ ਹੋਈ ਸੀ, ਮਹਾਰਾਜ ਨੇ ਇਸ਼ਾਰਾ ਕੀਤਾ ਕੁੱਤੀ ਵੱਲ, ਦਹੀਂ ਰੱਖ ਕੇ ਵੀ ਪੀ ਲੈ ਇਹਨੂੰ। ਉਹਨੇ ਸਿਰ ਮਾਰ ਦਿੱਤਾ ਵੀ ਜ਼ਹਿਰੀਲਾ ਮੈਂ ਕਿਵੇਂ ਪੀਵਾਂ। ਸੁੰਘਿਆ ਅਤੇ ਜ਼ਹਿਰ ਦਾ ਉਹਨੂੰ ਮੁਸਕਾਇਆ, ਸਿਰ ਮਾਰਿਆ ਨਹੀਂ ਮੈਂ ਪੀਣਾ। ਅਕਸ਼ਰ ਮਹਾਰਾਜ ਨੇ ਕਿਹਾ ਸਾਡਾ ਹੁਕਮ ਹੈ ਤੈਨੂੰ, ਤੈਨੂੰ ਮੁਕਤ ਕਰ ਦਿਆਂਗੇ, ਸੱਚਖੰਡ ਭੇਜ ਲਿਆ ਤੈਨੂੰ, ਅਤੇ ਕ ਇਹਨੂੰ ਇਹ ਬਾਹਮਣ ਨੂੰ ਜਿਹੜਾ ਝੂਠਾ ਕਰਨਾ ਨਹੀਂ ਇਹਨੂੰ ਮੰਨਣਾ ਕੋਈ। ਉਹ ਫਿਰ ਮਾਰਦਾ ਹੁਕਮ ਜਾਣ ਕੇ ਕੁੱਤੀ ਨੇ ਪੀ ਲਿਆ ਅਤੇ ਸਤਿਗੁਰਾਂ ਨੇ ਸੱਚਖੰਡ ਨੂੰ ਉਹਦੀ ਰੂਹ ਭੇਜੀ, ਮੁਕਤ ਕੀਤੀ। ਫਿਰ ਪੰਡਿਤ ਨੂੰ ਕਿਹਾ ਪੰਡਿਤ ਤੂੰ ਇਹ ਘਰ ਦਾ ਨਮਕ ਖਾ ਕੇ ਸੋ ਇੰਨਾ ਇਹ ਨਮਕ ਹਰਾਮੀ ਕਰਨਾ ਕੀਤਾ ਤੂੰ ਕੰਮ, ਫਿਰ ਵੀ ਉਹ ਬੱਚੇ ਨੂੰ ਤੂੰ ਮਾਰਨ ਲਈ ਪਾਪ ਐਸਾ ਕਰ ਰਹੇ ਹੈ, ਕਿੱਡਾ ਵੱਡਾ ਪਾਪ ਅਪਰਾਧੀ, ਕਿੱਡਾ ਤੂੰ ਪਾਪੀ, ਅਕਿਰਤਕਾਣ ਵੀ ਤੂੰ, ਨਮਕ ਹਰਾਮੀ ਵੀ ਤੂੰ। ਅਤੇ ਕਹਿਣ ਲੱਗਿਆ ਮਹਾਰਾਜ ਮੈਂ ਕੀ ਕਰਾਂ, ਇਹ ਤੁਹਾਡੇ ਭਰਾ ਨੇ ਮੈਨੂੰ ਇਸ ਕੰਮ ਲਈ ਪ੍ਰੇਰਿਆ। ਸਾਰੀ ਸੰਗਤ ਬੈਠੀ ਸੀ, ਸਾਰਿਆਂ ਨੂੰ ਮਾਰਨ ਫਿਰ ਸਾਰਾ ਇਹ ਹਾਲ ਸੰਗਤ ਦੇ ਸਾਹਮਣੇ ਦੱਸਿਆ ਵੀ ਪਿਰਥੀ ਆਹ ਕੰਮ ਕਰ ਰਿਹਾ। ਸੋ ਉਹ ਫਿਰ ਜਿਹੜਾ ਸੀ ਉਸੇ ਵੇਲੇ ਰੱਬ ਦੀ ਆਸਾ ਕਰੋਪੀ ਹੋਈ ਉਹਦੇ ਉੱਤੇ, ਪੰਡਿਤ ਨੂੰ ਸੂਲ ਉੱਠਿਆ ਐਡਾ ਜ਼ੋਰ ਦੀ ਦਰਦ, ਅਤੇ ਉਹ ਜਿਹੜਾ ਸੀ ਮਰਨਾ ਕੀਤਾ, ਬਾਹਮਣ ਦੀ ਮੌਤ ਕੁਮਾ ਉੱਤੇ ਮਰਿਆ। ਸੋ ਇਹ ਸਾਰਾ ਪ੍ਰਸੰਗ ਹੁਣ ਮਹਾਰਾਜ ਜੀ ਇਸ ਸ਼ਬਦ ਵਿੱਚ ਦੱਸ ਰਹੇ ਨੇ। ਪੜ੍ਹੋ ਦੁਬਾਰੇ ਪਹਿਲੀ ਲਾਈਨ।
ਲੇਪ ਨਾ ਲਾਗੋ ਤਿਲ ਕਾ ਮੂਲ।
ਹਾਂ, ਤਿਲ ਮਾਤਰ ਵੀ ਮੂਲ ਮਲ ਮੂਲੋਂ ਹੀ ਉੱਕਾ ਹੀ, ਉਹ ਜਿਹੜੀ ਜ਼ਹਿਰ ਦੇਣੀ ਚਾਹੀਦਾ ਤਿੰਨ ਵਾਰੀ, ਪਹਿਲਾਂ ਦਾਈ ਨੂੰ ਪ੍ਰੇਰ ਕੇ ਦੇਣਾ ਚਾਹਿਆ, ਉਹ ਵੀ ਜ਼ਹਿਰ ਸੀ, ਸੱਪ ਵੀ ਜ਼ਹਿਰੀਲਾ ਸੀ, ਸੇ ਇਹ ਦਹੀਂ ਵਿੱਚ ਵੀ ਜ਼ਹਿਰ ਪਾਈ ਹੋਈ ਸੀ, ਇਹ ਸਾਰੇ ਯਤਨ ਜਿਹੜੇ ਜ਼ਹਿਰ ਦੇ ਦੇਣ ਦੇ ਕੀਤੇ, ਤਿਲ ਮਾਤਰ ਵੀ ਮੂਲ ਉੱਕੋ ਹੀ, ਉਹਦਾ ਕੋਈ ਲੇਪ ਨਹੀਂ ਲੱਗਣਾ ਕੀਤਾ ਹਰਗੋਬਿੰਦ ਸਾਹਿਬ ਜੀ ਨੂੰ। ਹਾਂਜੀ,
ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ।
ਜਿਹੜਾ ਕਢਾਵਾ ਬ੍ਰਾਹਮਣ ਸੀ ਮਹਾਰਾਜ ਜੀ ਦਾ, ਇਹ ਦੁਸ਼ਟ ਕਹਿ ਰਹੇ ਨੇ ਮਹਾਰਾਜ ਨੂੰ, ਇਹ ਦੁਸ਼ਟ ਬ੍ਰਾਹਮਣ ਮਰਿਆ ਕਿਵੇਂ, ਹੋਏ ਕੈ ਸੂਲ, ਸੂਲ ਮੈਨੇ ਪੇਟ 'ਚ ਦਰਦ ਹੋਣ ਨੂੰ ਸੂਲ ਕਹਿੰਦੇ ਨੇ, ਹਾਂ ਮੇਰੇ ਪੇਟ 'ਚ ਸੂਲ ਉੱਠ ਕੜਿਆ ਜੀ, ਇਸ ਦਰਦ ਨਾਲ ਉਹ ਕਮੌਤੇ ਮਰਿਆ।
ਹਰਜਨ ਰਾਖੇ ਪਾਰ ਬ੍ਰਹਮ ਆਪ।
ਇਉਂ ਆਪਣੇ ਜਨਾਂ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਪਰਮੇਸ਼ੁਰ ਆਪ ਹੀ ਰੱਖਦਾ ਭਾਈ।
ਪਾਪੀ ਮੂਆ ਗੁਰ ਪ੍ਰਤਾਪ।
ਹਾਂ, ਗੁਰੂ ਦੇ ਪ੍ਰਤਾਪ, ਕਿਹੜੇ ਗੁਰੂ ਦੇ ਪ੍ਰਤਾਪ ਨਾਲ, ਗੁਰੂ ਰਾਮਦਾਸ ਮਹਾਰਾਜ ਦੇ ਪ੍ਰਤਾਪ ਕਰਕੇ ਇਹ ਪਾਪੀ ਬ੍ਰਾਹਮਣ ਜਿਹੜਾ ਜੀ ਇਉਂ ਇਹ ਕਮੌਤ ਮਰਿਆ ਹੈ। ਰਹਾਓ
ਰਹਾਓ ਆਪਣਾ ਖਸਮ ਜਨ ਆਪ ਧਿਆਇਆ।
ਹਾਂ, ਅਸੀਂ ਜਾਨਣਾ ਨੇ ਆਪਣੇ ਖਸਮ ਵਾਹਿਗੁਰੂ ਪਰਮੇਸ਼ਰ ਨੂੰ ਜੋ ਧਿਆਉਣਾ ਕੀਤਾ।
ਇਆਣਾ ਪਾਪੀ ਉਹ ਆਪ ਪਚਾਇਆ।
ਸੋ ਸਾਡੇ ਧਿਆਉਣ ਕਰਕੇ ਜਿਹੜਾ ਇਆਣਾ ਪਾਪੀ, ਇਆਣਾ ਇੱਥੇ ਅਣਜਾਣ ਪਾਪੀ ਨਹੀਂ ਕਹਾਂਗੇ, ਇਆਣਾ ਨਿਆਣਿਆਂ ਨੂੰ ਮਾਰਨ ਵਾਲਾ ਪਾਪੀ, ਬੱਚੇ ਨੂੰ ਮਾਰਨ ਵਾਲਾ ਪਾਪੀ ਹੋਇਆ ਇਹ, ਉਹ ਆਪ ਪਚਾਇਆ, ਉਹ ਪਰਮੇਸ਼ਰ ਨੇ ਆਪ ਇਹਨੂੰ ਜਿਹੜਾ ਸੀ ਨਾਸ ਕੀਤਾ।
ਪ੍ਰਭ ਮਾਤ ਪਿਤਾ ਆਪਣੇ ਦਾਸ ਕਰ।
ਮਾਤ ਪਿਤਾ ਤੇ ਪ੍ਰਭ ਮਾਤ ਪਿਤਾ।
ਪ੍ਰਭ ਮਾਤ ਪਿਤਾ ਆਪਣੇ ਦਾਸ ਕਰ ਰਖਵਾਲਾ।
ਹਾਂ, ਪਰਮੇਸ਼ਰ ਮਾਤਾ ਪਿਤਾ ਦੀ ਨਿਆਈ, ਜਿਵੇਂ ਆਪਣੇ ਮਾਤਾ ਪਿਤਾ ਆਪਣੇ ਬੱਚੇ ਦੀ ਰੱਖਿਆ ਕਰਦੇ ਨੇ, ਉਹ ਸਾਡੇ ਦਾਸਾਂ ਦਾ ਰਖਵਾਲਾ ਹੋਇਆ।
ਨਿੰਦਕ ਕਾ ਮਾਥਾ ਈਹਾਂ ਊਹਾਂ ਕਾਲਾ।
ਇਹ ਨਿੰਦਕ ਪ੍ਰਿਥੀ ਦਾ ਅਤੇ ਇਹ ਬ੍ਰਾਹਮਣ ਦਾ ਮੱਥਾ ਜਿਹੜਾ ਸੀ ਭਾਈ ਇੱਥੇ ਵੀ ਕਾਲਾ ਕਲੰਕ ਤੋਂ ਕੇ ਲੈ ਕੇ ਗਿਆ, ਅੱਗੇ ਵੀ ਕਾਲਾ ਹੋਇਆ।
ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ।
ਹਾਂ, ਸਾਡੇ ਦਾਸਾਂ ਦੀ ਪਰਮੇਸ਼ਰ ਨੇ ਇਹ ਅਰਦਾਸ ਸੁਣਨਾ ਕੀਤੀ। ਹਾਂਜੀ,
ਮਲੇਸ਼ ਪਾਪੀ
ਪਚਿਆ ਤੇ ਵਿਸਰਾ।
ਮਲੇਸ਼ ਪਾਪੀ ਰਚਿਆ ਪਚਿਆ ਭਇਆ ਨਿਰਾਸ਼।
ਉਹ ਨਿਰਾਸ਼ ਹੋ ਕੇ ਇਸ ਪਾਪ ਤੋਂ, ਹਾਂਜੀ ਇਹ ਮਲੇਸ਼ ਪਾਪੀ ਜਿਹੜਾ ਸੀ ਭਾਈ ਨਾਸ ਹੋਇਆ, ਨਾਸ ਹੋਇਆ।
ਭੈਰੋ ਮਹੱਲਾ ਪੰਜਵਾਂ। ਖੂਬ 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 ਤੇਰੋ ਨਾਮ।
ਇੱਕ ਵਾਰੀ ਵੱਧ ਹੋ ਗਿਆ, ਪੰਜ ਵਾਰੀ ਹੋਈ।
ਖੂਬ 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 ਤੇਰੋ ਨਾਮ।
ਠੀਕ ਕਰ ਲਓ, ਖੂਬ 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 ਖੂਬ
ਖੂਬ ਖੂਬ
ਖੂਬ ਤੇਰੋ ਨਾਮ,
ਖੂਬ ਤੇਰੋ ਨਾਮ।
ਪੰਜ ਵਾਰੀ ਆਇਆ ਪਰ ਛੇ ਵਾਰੀ ਹੋ ਗਿਆ ਸੀ। ਖੂਬ ਖੂਬ
ਖੂਬ ਖੂਬ
ਖੂਬ ਖੂਬ
ਖੂਬ ਖੂਬ
ਖੂਬ ਤੇਰੋ ਨਾਮ,
ਖੂਬ ਤੇਰੋ ਨਾਮ।
ਖੂਬ ਮਨੇ ਸ੍ਰੇਸ਼ਟ, ਚੰਗਾ, ਜੋ ਪਰਮੇਸ਼ਰ ਬੜਾ ਸ੍ਰੇਸ਼ਟ ਹੈ ਨਾ, ਸੋ ਉਹਦਾ ਜਿਹੜਾ ਨਾਮ ਹੈ ਨਾ ਉਹ ਸਤਿਯੁਗ ਵਿੱਚ ਵੀ ਬੜਾ ਸ੍ਰੇਸ਼ਟ ਸੀ, ਚੰਗਾ ਮੰਨਿਆ ਗਿਆ, ਅਤੇ ਤ੍ਰੇਤੇ ਵਿੱਚ ਵੀ, ਦੁਆਪਰ ਵਿੱਚ ਵੀ, ਹੁਣ ਕਲਯੁਗ ਵਿੱਚ ਵੀ ਇਸ ਕਰਕੇ ਚਾਰ ਵਾਰੀ ਖੂਬ ਖੂਬ ਇੱਦਾਂ ਲੱਗ ਗਿਆ ਨਾ, ਚਾਰੇ ਯੁੱਗਾਂ ਵਿੱਚ ਉਹ ਨਾਮ ਖੂਬ ਹੈ, ਸ੍ਰੇਸ਼ਟ ਹੈ। ਕਿਹਦਾ ਨਾਮ ਹੈ? ਉਹ ਖੂਬ ਪਰਮੇਸ਼ਰ ਦਾ। ਪੰਜ ਵਾਰੀ ਐਡਜਸਟ ਹੋ ਗਿਆ ਨਾ,
ਖੂਬ 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 ਖੂਬ।
ਭੱਬੇ ਨਾ ਲਓ, ਭੱਬੇ ਲਾਓ, ਥੋੜ੍ਹੇ ਭੱਬੇ ਭੱਬੇ ਲੱਗਣ ਲੱਗ ਗਏ, ਖੂਬ ਹੋ ਗਿਆ, ਖੂਬ
ਖੂਬ ਖੂਬ ਖੂਬ ਖੂਬ ਤੇਰੋ ਨਾਮ।
ਆਹੋ, ਹੋਰ ਭੱਬਾ ਹੋ ਗਿਆ, ਰੂੜਾ ਬੱਬਾ ਪਾਲੋ ਭਲਾ ਸਾਰੇ, ਤੁਸੀਂ ਵੀ ਦੇਖਦੇ ਬੱਬੇ ਲਾਓ ਕਿ ਭੱਬੇ, ਖੂਬ ਖੂਬ ਖੂਬ
ਖੂਬ ਖੂਬ ਖੂਬ
ਖੂਬ ਤੇਰੋ ਨਾਮ,
ਖੂਬ ਤੇਰੋ ਨਾਮ।
ਹੁਣ ਠੀਕ ਹੋ,
ਖੂਬ ਖੂਬ ਖੂਬ,
ਹੁਣ ਠੀਕ,
ਖੂਬ ਤੇਰੋ ਨਾਮ।
ਆ ਫਿਰ ਖੂਬ ਹੋ ਗਿਆ, ਖੂਬ
ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ।
ਹੁਣ ਠੀਕ ਹੈ, ਚਲੋ। ਝੂਠ ਝੂਠ ਝੂਠ
ਝੂਠ ਝੂਠ ਝੂਠ
ਝੂਠ ਦੁਨੀ ਗੁਮਾਨ,
ਝੂਠ ਦੁਨੀ ਗੁਮਾਨ।
ਇਹੜਾ ਦੁਨੀਆਂ ਦਾ ਗੁਮਾਨ ਝੂਠਾ ਹੈ, ਤਿੰਨੇ ਸਮਿਆਂ ਵਿੱਚ ਝੂਠਾ ਹੈ। ਝੂਠ ਪਿੱਛੇ ਵੀ ਝੂਠਾ ਸੀ, ਝੂਠ ਹੁਣ ਵੀ ਝੂਠਾ ਹੈ, ਝੂਠ ਅੱਗੇ ਨੂੰ ਵੀ ਝੂਠਾ ਹੋਏਗਾ। ਸੋ ਕਿ ਤੀਜਾ ਝੂਠ 'ਤੇ ਵਿਚਰਾਂ, ਝੂਠ ਝੂਠ ਝੂਠ
ਝੂਠ ਝੂਠ
ਝੂਠ ਦੁਨੀ ਗੁਮਾਨ,
ਝੂਠ ਦੁਨੀ ਗੁਮਾਨ, ਝੂਠ 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 ਦੁਨੀ ਗੁਮਾਨ।
ਦੁਨੀ ਨਾਮ ਮਾਇਆ ਦਾ ਵੀ ਹੈ, ਮਾਇਆ ਦਾ ਗੁਮਾਨ ਕਰਨਾ ਝੂਠਾ ਹੀ ਹੈ, ਜਾਂ ਦੁਨੀਆਂ ਦਾ ਜੋ ਗੁਮਾਨ ਕਰਦੀ ਹੈ ਦੁਨੀਆ, ਇਹ ਤਿੰਨੇ ਸਮਿਆਂ ਵਿੱਚ ਝੂਠਾ। ਅੱਗੇ
ਰਹਾਓ ਨਾਗਜ ਤੇਰੇ ਬੰਦੇ,
ਨਾਗਜ ਮੈਨੇ ਖੂਬਸੂਰਤ,
ਹਾਂ ਦੀਦਾਰ ਅਪਾਰ
ਮਾਰ ਹੇ ਅਪਾਰ ਵਹਿਰੂ, ਤੇਰੇ ਬੰਦਿਆਂ ਦਾ ਦੀਦਾਰ ਕਰਨਾ ਨਾ ਬੜਾ ਖੂਬਸੂਰਤ ਹੈ। ਨਗਜ਼ ਮੈਨੇ ਫਾਰਸੀ ਦਾ ਸ਼ਬਦ ਹੈ, ਖੂਬਸੂਰਤ ਬੜਾ ਸ੍ਰੇਸ਼ਟ ਹੈ, ਬੜਾ ਚੰਗਾ ਹੈ। ਹਾਂਜੀ,
ਨਾਮ ਬਿਨਾਂ ਸਭ ਦੁਨੀਆ ਸ਼ਾਰ,
ਨਾਮ ਤੋਂ ਬਿਨਾਂ ਤਾਂ ਸਾਰੀ ਦੁਨੀਆ ਸਵਰੂਪ ਹੈ, ਨਾਸ ਰੂਪ ਹੈ।
ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ,
ਤੇਰੀ ਕੁਦਰਤ ਜਿਹੜੀ ਹੈ, ਤੇਰੀ ਸ਼ਕਤੀ ਮਹਾਰਾਜ ਜੀ, ਬੜੀ ਅਚਰਜ ਰੂਪ ਹੈ, ਜਾਂ ਕੁਦਰਤ ਨਾਮ ਮਾਇਆ ਦਾ ਵੀ ਹੈ, ਬੜੀ ਅਚਰਜ ਹੈ ਤੇਰੀ ਮਾਇਆ। ਤੇਰੇ ਕਦਮ ਸਲਾਹ, ਤੇਰਾ ਸਰਗੁਣ ਰੂਪ ਜਦੋਂ ਹੁੰਦਾ ਹੈ, ਉਹ ਜਿਹੜੇ ਤੇਰੇ ਕਦਮ ਚਰਨ ਨੇ ਨਾ, ਸਲਾਹੁਣੇ ਯੋਗ ਨੇ। ਹਾਂਜੀ, ਕਦਮ ਨੇ ਚਰਨ, ਪੈਰ ਫਾਰਸੀ ਬੋਲੀ 'ਚ ਕਦਮ ਕਹਿੰਦੇ ਨੇ ਪੈਰਾਂ ਨੂੰ। ਗਨੀਬ ਤੇਰੀ ਸਿਫਤ,
ਗਨੀਬ ਤੇਰੀ ਸਿਫਤ ਸੱਚੇ ਪਾਤਸ਼ਾਹ,
ਗਨੀਬ ਨਾਮ ਵੱਡੀ ਦਾ ਵੀ ਹੁੰਦਾ, ਗਨੀਬ ਨਾਮ ਅਮੋਲਕ ਦਾ ਵੀ ਹੁੰਦਾ, ਗਨੀਬ ਨਾਮ ਧਨਾੜ ਨੂੰ ਵੀ ਕਹਿੰਦੇ ਨੇ, ਅਮੀਰ ਨੂੰ, ਸਾਰੇ ਅਰਥ ਢੁੱਕ ਜਾਂਦੇ ਨੇ। ਗਨੀਬ ਤੇਰੀ ਸਿਫਤ, ਮਾਰ ਜਿਹੜੀ ਤੇਰੀ ਸਿਫਤ ਆ ਬੜੀ ਧਨਾੜ ਹੈ। ਕਿਉਂ ਧਨਾੜ ਹੈ? ਇਹ ਸ਼ੁਭ ਗੁਣਾਂ ਰੂਪੀ ਧਨ ਨੂੰ ਪੈਦਾ ਕਰਨ ਵਾਲੀ ਹੈ, ਇਹ ਸੱਚੇ ਪਾਤਸ਼ਾਹ ਐਸੀ ਤੇਰੀ ਸਿਫਤ ਹੈ। ਜਾਂ ਤੇਰੀ ਸਿਫਤ, ਜਿਹੜੇ ਤੇਰੀ ਸਿਫਤ ਕਰਨ ਵਾਲੇ ਨੇ, ਉਹ ਗਨੀਬ ਧਨਾੜ ਹੋ ਜਾਂਦੇ ਨੇ, ਹੇ ਸੱਚੇ ਪਾਤਸ਼ਾਹ। ਤੀਜਾ ਅਰਥ, ਗਨੀਬ ਤੇਰੀ ਸਿਫਤ, ਮਾਰ ਜਿਹੜੀ ਤੇਰੀ ਸਿਫਤ ਹੈ ਬੜੀ ਅਮੋਲਕ ਹੈ, ਹੇ ਸੱਚੇ ਪਾਤਸ਼ਾਹ। ਹਾਂ, ਇਹ ਸਾਰੇ ਅਰਥ ਟਕਸਾਲ 'ਚ ਕੀਤੇ ਜਾਂਦੇ ਨੇ। ਚਲੋ,
ਨੀ ਦਰਿਆ
ਧਰਿਆ ਨਹੀਂ ਕਰ, ਨੀ ਧਰਿਆ ਧਰ,
ਨੀ ਧਰਿਆ ਧਰ,
ਪਨਹ ਖੁਦਾਏ,
ਪਨਹ ਖੁਦਾਏ।
ਹਾਂ, ਤੂੰ ਜੋ ਤੂੰ ਆਸਰਿਆਂ ਦਾ ਆਸਰਾ ਨਾ ਮਹਾਰਾਜ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਹੇ ਖੁਦਾ, ਤੂੰ ਨਿਆਸਰਿਆਂ ਦਾ ਨਹੀਂ, ਧਰਿਆ ਮੈਨੇ ਜਿਹਦਾ ਕੋਈ ਆਸਰਾ ਨਹੀਂ, ਧਰ ਮੈਨੂੰ ਉਹਦਾ ਆਸਰਾ ਹੈ। ਸੋ ਮੈਂ ਵੀ ਤੁਹਾਡੀ ਸ਼ਰਨ ਵਿੱਚ ਆਇਆ, ਪਨਹ ਮੈਨੇ ਸ਼ਰਨ, ਹੇ ਖੁਦਾ ਏ ਮੇਰੇ ਖੁਦਾ।
ਗਰੀਬ ਨਵਾਜ ਦਿਨ ਰਹਿਣ ਧਿਆਏ,
ਇਸ ਕਰਕੇ ਹੇ ਗਰੀਬ ਨਵਾਜ, ਗਰੀਬਾਂ ਨੂੰ ਵਡਿਆਉਣ ਵਾਲੇ, ਦਿਨ ਰਾਤ ਤੁਹਾਨੂੰ ਧਿਆਉਣਾ ਕਰਦੇ ਹਾਂ।
ਨਾਨਕ ਕੋ ਖੁਦ ਖਸਮ ਮਿਹਰਬਾਨ,
ਹਾਂ ਖੁਦ ਆਪ, ਜਾਂ ਸਾਡਾ ਆਪ ਆਓ ਪਰਮੇਸ਼ੁਰ ਖਸਮ ਜਿਹੜਾ ਮਾਲਕ। ਹਾਂਜੀ, ਸੋ ਇਸ ਕਰਕੇ ਹੇ ਸਾਡੇ ਮਾਲਕ ਵਾਹਿਗੁਰੂ, ਤੁਸੀਂ ਮਿਹਰਬਾਨ ਹੋਵੋ, ਮਿਹਰਬਾਨ ਹੋ ਕੇ ਕੀ ਮਿਹਰਬਾਨ, ਮਿਹਰਬਾਨੀ ਮੰਗੀ ਹੈ,
ਅਲਹਾ ਨਾ ਵਿਸਰੈ ਦਿਲ ਜੀ ਪ੍ਰਾਣ,
ਹਾਂ ਮੇਰੇ ਦਿਲ ਵਿੱਚ, ਮੇਰੇ ਜੀਵ ਵਿੱਚ, ਮੇਰੇ ਪ੍ਰਾਣਾਂ ਵਿੱਚ ਅੱਲਾ ਦਾ ਨਾਮ ਨਾ ਵਿਸਰੇ, ਐਸੇ ਸਾਡੇ 'ਤੇ ਮਿਹਰਬਾਨ ਹੋਵੋ ਹੇ ਸਾਡੇ ਖਸਮ ਮਾਲਕ ਵਾਹਿਗੁਰੂ। ਹਾਂਜੀ,
ਪਹਿਰਾ ਮਹੱਲਾ ਪੰਜਵਾ, ਸਾਚ ਪਦਾਰਥ ਗੁਰਮੁਖ ਲਹੋ,
ਹਾਂ ਜਿਹੜਾ ਸੱਚਾ ਨਾਮ ਦਾ ਪਦਾਰਥ ਹੈ, ਨਾਮ ਰੂਪੀ ਸੱਚਾ ਪਦਾਰਥ ਗੁਰਾਂ ਤੋਂ ਪ੍ਰਾਪਤ ਕਰੋ, ਲਹੋ ਮੈਨੇ ਪ੍ਰਾਪਤ ਕਰੋ, ਗੁਰਮੁਖ ਦਾ ਅਰਥ ਇੱਥੇ ਗੁਰਾਂ ਤੋਂ।
ਪ੍ਰਭ ਕਾ ਭਾਣਾ ਸਤ ਕਰ ਸਹੋ।
ਪਰਮੇਸ਼ਰ ਦਾ ਭਾਣਾ ਸਤ ਕਰਕੇ ਸਹੋ ਮਨੇ ਮੰਨਣਾ ਕਰੋ, ਸਹਾਰੋ।
ਜੀਵਤ 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 ਰਹੋ।
ਕਿਉਂ ਜੀਵਤ ਭਾਵਤ ਤੋਂ ਇਹ ਅਰਥ ਵਾਸਤੇ ਨਾ, ਜੀਵ ਅਤੇ ਤੱਤਾ ਅਗਲੇ ਨਾਲ ਲਾ ਕੇ ਜੀਵ ਅਤੇ ਜੀਵਤ। ਹਾਂ, ਜਿਹੜਾ ਜੀਵ ਜੀਵ ਭਾਵ ਦਾ ਤਿਆਗ ਕਰਕੇ, ਆਪੇ ਭਾਵ ਦਾ ਤਿਆਗ ਕਰਕੇ ਜੀਵਤ ਰਹੋ, ਜੀਂਦੇ ਰਹਿਣਾ ਕਰੀਏ, ਜਾਂ ਜੀਵਤ 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 ਰਹੋ। ਸੋ ਪਿੱਛੇ ਵੀ ਜੀਂਦੇ ਰਹੋ, ਤਿੰਨ ਸਮਿਆਂ ਵਿੱਚ ਜੀਂਦੇ ਰਹਿਣਾ ਕਰੋ, ਉਹਦਾ ਨਾਮ ਜਪ ਕੇ, ਭਾਣਾ ਮੰਨ ਕੇ। ਹਾਂਜੀ,
ਰਾਮ ਰਸਾਇਣ ਨਿਤ ਉੱਠ ਪੀਵਹੋ।
ਹਾਂ, ਜੋ ਰਸਾਂ ਦਾ ਘਰ, ਰਾਮ ਦਾ ਨਾਮ ਦਾ, ਰਾਮ ਦਾ ਜਿਹੜਾ ਨਾਮ ਹੈ, ਜੋ ਰਸਾਂ ਦਾ ਘਰ ਹੈ, ਉਸ ਨੂੰ ਨਿਤ ਉੱਠ ਪੀਵੋ, ਨਿਤ ਉੱਠ ਕੇ ਪੀਣਾ ਕਰੋ ਅੰਮ੍ਰਿਤ ਵੇਲੇ।
ਹਰ 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 ਰਸਨਾ ਕਹੋ।
ਹਰ ਜਿਹੜਾ ਭਾਈ, ਹਰੀ ਜਿਹੜਾ ਪਰਮੇਸ਼ਰ ਹੈ, ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਉਸ ਹਰੀ ਦੇ ਨਾਮ ਨੂੰ ਰਸਨਾ ਨਾਲ ਉਚਾਰਨ ਕਰੋ।
ਰਹਾਉ ਕਲਯੁਗ ਮੈਂ ਹੈ ਇੱਕ ਨਾਮ ਉਧਾਰ।
ਕਲਯੁਗ ਦੇ ਵਿੱਚ ਭਾਈ ਨਾਮ ਹੀ ਆਸਰਾ ਹੈ।
ਨਾਨਕ ਬੋਲੇ ਬ੍ਰਹਮ ਵਿਚਾਰ।
ਬ੍ਰਹਮ ਵਿਚਾਰ,
ਬ੍ਰਹਮ ਵਿਚਾਰ,
ਬ੍ਰਹਮ ਨਹੀਂ ਕਹਿਣਾ, ਬ੍ਰਹਮ,
ਬ੍ਰਹਮ ਵਿਚਾਰ।
ਮਹਾਰਾਜ ਕਹਿੰਦੇ ਅਸੀਂ ਇਹ ਬ੍ਰਹਮ ਦੀ ਪ੍ਰਾਪਤੀ ਵਾਲੀ ਵਿਚਾਰ ਰੱਖਣਾ ਕੀਤੀ ਹੈ। ਚਲੋ ਤੁਸੀਂ ਪੜ੍ਹ ਦੇਣਾ, ਲੈ ਆਓ, ਸ਼ਾਬਾਸ਼। ਚਲੋ ਜੀ, ਪੂਰੇ ਕਰ ਲਓ, ਦੋ ਸ਼ਬਦ ਰਹਿ ਗਏ। ਭੈਰੋ ਮਹੱਲਾ ਪੰਜਵਾਂ।
ਭੈਰੋ ਮਹੱਲਾ ਪੰਜਵਾਂ। ਸਤਿਗੁਰ ਸੇਵ ਸਰਬ ਫਲ ਪਾਏ।
ਸਤਿਗੁਰਾਂ ਦੀ ਸੇਵਾ ਕਰਕੇ ਭਾਈ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ। ਕੋਈ ਸੇਵਾ ਕਰੇ ਤਾਂ ਸਹੀ ਸਤਿਗੁਰਾਂ ਦੀ। ਹਾਂਜੀ, ਸ਼ਰਧਾ ਨਾਲ ਕਰੇ, ਭਾਵਨਾ ਨਾਲ ਕਰੇ। ਹਾਂਜੀ,
ਜਨਮ ਜਨਮ ਕੀ ਮੈਲ ਮਿਟਾਏ।
ਜਨਮਾਂ ਜਨਮਾਂ ਦੀ ਮੈਲ ਦੂਰ ਕਰ ਲੈਂਦੇ ਨੇ। ਹਾਂਜੀ, ਮਿਟ ਜਾਂਦੀ ਹੈ ਗੁਰੂ ਦੀ ਸੇਵਾ ਕਰਨ ਵਾਲਿਆਂ ਦੀ। ਹਾਂਜੀ,
ਪਤਿਤ ਪਾਵਨ ਪ੍ਰਭ ਤੇਰੋ ਨਾਉ।
ਹੇ ਪ੍ਰਭੂ, ਤੇਰਾ ਨਾਮ ਹੀ ਪਤਿਤਾਂ ਤੋਂ ਪਾਪੀਆਂ ਤੋਂ ਪਾਵਨ ਕਰਨ ਵਾਲਾ ਹੈ। ਹਾਂਜੀ, ਤਾਂ ਹੀ ਤੁਹਾਨੂੰ ਪਤਿਤ ਪਾਵਨ ਕਹਿੰਦੇ ਨੇ। ਹਾਂਜੀ,
ਪੂਰਬ ਕਰਮ ਲਿਖੇ ਗੁਣ ਗਾਓ।
ਸ਼ਾਬਾਸ਼, ਜੇ ਪਿਛਲੇ ਕਰਮ ਲਿਖੇ ਵੇ ਹੋਣ ਤਾਂ ਭਾਈ ਕੋਈ ਗੁਣ ਗਾਉਂਦਾ ਹੈ। ਹਾਂਜੀ,
ਰਹਾਓ ਸਾਧੂ ਸੰਗ ਹੋਵੇ ਉਧਾਰ।
ਇਉਂ ਫਿਰ ਪੂਰਨ ਸਾਧੂ ਦਾ ਸੰਗ ਕਰਨੇ ਕਰਕੇ ਉਧਾਰ ਹੋ ਜਾਂਦਾ ਹੈ। ਸੋਭਾ
ਸੋਭਾ ਪਾਵੈ ਪ੍ਰਭ ਕੈ ਦੁਆਰ।
ਉਹ ਫਿਰ ਪਰਮੇਸ਼ਰ ਦੇ ਦੁਆਰ 'ਤੇ ਸੋਭਾ ਪਾਉਂਦਾ ਆ। ਜਿਹੜੇ ਅਸੀਂ ਜਪਣ ਵਾਲੇ ਨੇ, ਰੱਬ ਦੇ ਦਰ 'ਤੇ ਜਾਂਦਿਆਂ ਹੋਇਆਂ ਸੋਭਾ ਪਾਉਂਦੇ ਨੇ, ਇੱਥੇ ਵੀ ਸੋਭਾ ਪਾਉਂਦੇ ਨੇ। ਸਰਬ ਕਲਿਆਣ,
ਸਰਬ ਕਲਿਆਣ ਚਰਨ ਪ੍ਰਭ ਸੇਵਾ।
ਪਰਮੇਸ਼ਰ ਦੇ ਚਰਨਾਂ ਦੀ ਸੇਵਾ ਕਰਨੀ ਆ ਜਿਹੜੀ, ਇਹਦੇ 'ਚ ਸਾਰੇ ਸੁੱਖ ਆ ਜਾਂਦੇ ਨੇ। ਕਲਿਆਣ ਮੈਨੇ ਸੁੱਖ, ਇੱਥੇ ਸਰਬ ਕਲਿਆਣ, ਇੱਕ ਅੱਧਾ ਸੁੱਖ ਨਹੀਂ। ਹਾਂ, ਸੰਸਾਰਕ ਸੁੱਖ ਵੀ, ਪਰਮਾਰਥਕ ਸੁੱਖ ਸਾਰੇ। ਹਾਂ,
ਤੂਰ ਬਾਛੈ ਸਭ ਸੁਰ ਨਰ ਦੇਵਾ।
ਅਜਿਹੇ ਜਨਾਂ ਦੀ ਤਾਂ ਫਿਰ ਭਾਈ ਧੂੜੀ, ਸੁਰ ਦੇਵਤੇ ਵੀ, ਨਰ ਮਨੁੱਖ ਵੀ, ਦੇਵਾ ਜਿਹੜੇ ਹੋਰ ਵੱਡੇ ਦੇਵਤੇ ਨੇ, ਬ੍ਰਹਮਾ ਵਿਸ਼ਨੂੰ ਆਦਿਕ ਸ਼ਿਵਜੀ ਆਦਿਕ, ਸਾਰੇ ਮੰਗਦੇ ਨੇ।
ਨਾਨਕ ਪਾਇਆ ਨਾਮ ਨਿਧਾਨ।
ਮਹਾਰਾਜ ਕਹਿੰਦੇ ਇਉਂ ਇਹ ਨਾਮ ਦਾ ਖਜ਼ਾਨਾ ਪਾਉਣਾ ਕੀਤਾ ਹੈ ਅਸਾਂ ਨੇ।
ਹਰ ਜਪ ਜਪ ਉਧਾਰਿਆ
ਉਧਰਿਆ
ਉਧਰਿਆ।
ਕਿਉਂ ਇਹ ਨਾਮ ਦੇ, ਹਰੀ ਦੇ ਨਾਮ ਦੇ ਖਜ਼ਾਨੇ ਨੂੰ ਜਪ ਜਪ ਕੇ ਭਾਈ ਉਧਰਿਆ, ਤਰ ਗਿਆ ਕੋਈ, ਹਰ ਕੋਈ। ਕੌਣ ਤਰਿਆ?
ਸਗਲ
ਜਹਾਨ,
ਸਗਲ ਜਹਾਨ,
ਸਾਰੇ ਜਹਾਨ ਜਿਹ ਵਿੱਚ ਜਿਹਨੇ ਜਿਹਨੇ ਵੀ ਜਪਿਆ ਨਾ, ਉਹ ਉਧਰ ਗਿਆ, ਤਰ ਗਿਆ। ਚਲੋ ਜੀ,
ਪੈਰੋ ਮਹੱਲਾ ਪੰਜਵਾਂ। ਆਪਣੇ ਦਾਸ ਕਉ ਕੰਠ ਲਗਾਵੈ।
ਜਦੋਂ ਉਹ ਚੜ੍ਹ ਕੇ ਆਇਆ ਨਾ ਸੁਲੀ ਖਾਨ, ਪ੍ਰਿਥੀ ਦਾ ਪ੍ਰੇਰਿਆ ਹੋਇਆ, ਗੁਰੂ ਅਰਜਨ ਸਾਹਿਬ ਨੂੰ ਮਾਰਨ ਵਾਸਤੇ ਦਿੱਲੀਓਂ ਚੱਲਿਆ, ਅਤੇ ਪ੍ਰਿਥੀ ਦੇ ਪੰਡ ਨਗਰ ਪਹੁੰਚਿਆ ਹੇਰ ਵਿਖੇ। ਹਾਂਜੀ, ਉਸ ਵੇਲੇ ਫਿਰ ਪ੍ਰਿਥੀ ਜਿਹੜਾ ਸੀ ਆਪਣੀ, ਜਿਹੜੇ ਇਹਨੇ ਆਵੇ ਲਾਏ ਹੋਏ ਸੀ ਨਾ ਇੱਟਾਂ ਦੇ, ਉਹ ਦਿਖਾਉਣ ਵਾਸਤੇ ਲੈ ਚੱਲਿਆ। ਆਓ ਜੀ, ਮੈਂ ਆਵੇ ਲਾਏ ਨੇ ਇੱਟਾਂ ਦੇ, ਜਿੱਥੇ ਇੱਟਾਂ ਪੱਕਦੀਆਂ ਨੇ, ਹੁਣ ਆਪਾਂ ਭੱਠੇ ਕਹਿ ਦਿੰਦੇ ਹਾਂ ਨਾ, ਪੁਰਾਣੇ ਸਮੇਂ 'ਚ ਉਹਨੂੰ ਕਹਿੰਦੇ ਸੀ ਆਵੇ। ਇੱਟਾਂ ਦੇ ਆਵੇ ਲਾਏ ਹੋਏ ਸੀ, ਉਹ ਦਿਖਾਉਣ ਵਾਸਤੇ ਲੈ ਕੇ ਚੱਲਿਆ ਇਹਨੂੰ ਪਿਰਥੀਆ ਜਿਹੜਾ ਸੁਲੀ ਖਾਨ ਨੂੰ। ਸੁਲੀ ਖਾਨ ਕਿਉਂ ਆਇਆ ਸੀ? ਗੁਰੂ ਅਰਜਨ ਸਾਹਿਬ ਨੂੰ ਮਾਰਨ ਵਾਸਤੇ ਆਇਆ ਸੀ। ਜਦੋਂ ਉਹਨੂੰ ਲੈ ਕੇ ਆਇਆ, ਦਿਖਾਉਣ ਲੱਗਿਆ ਆਵੇ, ਅਤੇ ਘੋੜਾ ਜਿਹੜਾ ਸੀ ਘੋੜੇ 'ਤੇ ਚੜ੍ਹਿਆ ਸੀ ਜਿਹੜਾ ਇਹ ਸੁਲੀ ਖਾਨ ਸੀ, ਆਵੇ ਵੱਲ ਨੂੰ ਗਿਆ ਨਾ, ਜਦੋਂ ਆਵੇ ਵੱਲ ਨੂੰ ਤੜਪ ਕੇ ਡਰ ਕੇ ਅਤੇ ਇਹਨੂੰ ਆਵੇ ਦੇ ਉੱਤੇ ਲੈ ਚੜ੍ਹਿਆ ਅਤੇ ਉੱਥੋਂ ਘੋੜੇ ਤੋਂ ਡਿੱਗ ਕੇ ਇਹ ਸੁਲੀ ਖਾਨ ਆਵੇ ਵਿੱਚ ਸੜ ਕੇ ਭੁੱਜ ਕੇ ਸੜ ਕੇ ਮਰਿਆ ਸੀ। ਉਦੋਂ ਮਹਾਰਾਜ ਦੀ ਰੱਖਿਆ ਹੋਈ ਹੈ, ਉਹ ਸ਼ੁਕਰਾਨੇ ਵਜੋਂ ਗੁਰੂ ਅਰਜਨ ਸਾਹਿਬ ਜੀ ਸ਼ਬਦ ਚਾਰ ਕੇ ਕਹਿ ਰਹੇ ਨੇ। ਹਾਂਜੀ,
ਆਪਣੇ ਦਾਸ ਕੋ ਕੰਠ ਲਗਾਵੇ,
ਆਪਣੇ ਦਾਸ ਨੂੰ ਬਚਾ ਲਿਆ ਜੀ ਗੱਲ ਨਾਲ ਲਾ ਕੇ।
ਨਿੰਦਕ ਕੋ ਅਗਨ ਮਹਿ ਪਾਵੈ,
ਇਹ ਜਿਹੜਾ ਨਿੰਦਕ ਸੀ ਭਾਈ ਸੁਲੀ ਖਾਨ ਮਾਰਨ ਵਾਸਤੇ ਆਇਆ ਸੀ, ਉਹ ਗੁਰੂ ਅਰਜਨ ਸਾਹਿਬ ਜੀ ਨੂੰ ਪਿਰਥੀ ਦਾ ਬੁਲਾਇਆ ਹੋਇਆ ਅਗਨ 'ਚ ਪੈ ਗਿਆ ਮੁਸਲਮਾਨ ਹੋਣ ਕਰਕੇ। ਮੁਸਲਮਾਨ ਅਗਨੀ ਸੜਨਾ ਬਹੁਤ ਬੁਰਾ ਮੰਨਦੇ ਹੈ, ਵੱਡਾ ਪਾਪ ਮੰਨਦੇ ਹੈ, ਸੋ ਇਹ ਅਗਨੀ ਸੜ ਕੇ ਮਰਿਆ।
ਪਾਪੀ ਤੇ ਰੱਖੇ ਨਾਰਾਇਣ,
ਇਸ ਪਾਪੀ ਸੁਲੀ ਖਾਨ ਤੋਂ ਨਾਰਾਇਣ ਪਰਮੇਸ਼ਰ ਨੇ ਰੱਖ ਲਿਆ ਜੀ।
ਪਾਪੀ ਕੀ ਗਤ ਕਤਹੂੰ ਨਾਹੀ,
ਪਾਪੀ ਦੀ ਤਾਂ ਹੁਣ ਪਾਪ ਕਰਮ ਕਰਨ ਕਰਕੇ ਗਤੀ ਨਹੀਂ ਹੋਣੀ, ਇੱਕ ਅੱਗ ਵਿਸਰਨੇ ਕਰਕੇ ਇਹਦੀ ਨਹੀਂ ਮੁਕਤੀ ਹੋਣੀ।
ਪਾਪੀ ਪਛਿਆ ਆਪ ਕਮਾਇਣ,
ਆਪਣੇ ਇਸ ਕਰਮ ਨੂੰ ਕਮਾਉਣੇ ਕਰਕੇ ਪਾਪੀ ਸੜ ਕੇ ਪਚ ਕੇ ਮੈਂ ਸੜ ਕੇ ਆ ਵਿੱਚ ਮਰ ਗਿਆ।
ਰਹਾਉ ਦਾਸ ਰਾਮ ਜੀਓ,
ਦਾਸ ਤੇ ਰੁਕੇ, ਦਾਸ
ਦਾਸ
ਰਾਮ ਜੀਓ,
ਰਾਮ ਜੀਓ
ਲਾਗੀ ਪ੍ਰੀਤ,
ਲਾਗੀ ਪ੍ਰੀਤ
ਮੈਂ ਦਾਸ ਦੀ, ਰਾਮ ਜੀ ਪਰਮੇਸ਼ਰ ਦੇ ਨਾਲ ਸਾਡੀ ਤੇ ਪ੍ਰੀਤ ਲੱਗੀ ਹੋਈ ਹੈ, ਸਾਨੂੰ ਕੌਣ ਕੋਈ ਮਾਰ ਸਕਦਾ ਸੀ।
ਨਿੰਦਕ ਕੀ ਹੋਈ ਬਪ੍ਰੀਤ,
ਪਰ ਇਹ ਨਿੰਦਕ ਪਿਰਥੀ ਇਹਦੀ ਅਤੇ ਨਿੰਦਕ ਸੁਲੀ ਖਾਨ ਦੀ ਬੁੱਧੀ ਪੁੱਠੀ ਹੋ ਗਈ, ਵਿਪਰੀਤ ਮੈਨੂੰ ਉਲਟੀ ਬੁੱਧੀ ਹੋ ਗਈ।
ਪਾਰ ਬ੍ਰਹਮ ਆਪਣਾ ਬਿਰਧ ਪ੍ਰਗਟਾਇਆ,
ਪਰਮੇਸ਼ੁਰ ਨੇ ਤਾਂ ਆਪਣਾ ਜਿਹੜਾ ਭਗਤ ਵਸਲ ਬਿਰਧ ਜਿਹੜਾ ਧਰਮ ਸੀ ਉਹਨਾਂ ਦਾ, ਵੀ ਭਗਤਾਂ ਨੂੰ ਪਿਆਰ ਕਰਨ ਵਾਲਾ, ਅੱਜ ਪ੍ਰਗਟ ਕਰਕੇ ਦਿਖਾ ਦਿੱਤਾ।
ਦੁਖੀ ਆਪਣਾ,
ਦੁਖੀ
ਆਪਣਾ ਕੀਤਾ ਪਾਇਆ,
ਇਸ ਦੁਖੀ ਨੇ ਸੁਲੀ ਖਾਨ ਨੇ ਆਪਣੇ ਕੀਤਾ ਪਾ ਲਿਆ, ਸੜ ਕੇ ਮਰ ਗਿਆ। ਹੁਣ
ਆਏ ਨਾ ਜਾਈ ਰਹਿਆ ਸਮਾਈ,
ਸਾਡਾ ਤਾਂ ਜਿਹੜਾ ਪਰਮੇਸ਼ੁਰ ਰੱਖ ਹੈ ਜੰਮ ਕੇ ਆਇਆ ਨਹੀਂ ਮਰ ਕੇ ਜਾਂਦਾ ਨਹੀਂ, ਸਮਾਇਆ ਹੋਇਆ ਸਾਰਿਆਂ 'ਚ।
ਨਾਨਕ ਦਾਸ ਹਰ ਕੀ ਸਰਣਾਈ,
ਮੈਂ ਦਾਸ ਤਾਂ ਉਸ ਹਰੀ ਦੀ ਸਰਨ ਵਿੱਚ ਰਹਿਣਾ ਕਰਦੇ ਹਾਂ ਅਸੀਂ ਤਾਂ। ਚਲੋ ਪੜ੍ਹ ਲਓ ਸਾਰੇ ਸਭ।
ਭੈਰੋ ਮਹੱਲਾ ਪੰਜਵਾਂ ਆਪਣੇ ਦਾਸ ਕੋ,
ਇੱਕ ਮਿੰਟ ਰੁਕਿਓ ਰੁਕਿਓ ਰੁਕਿਓ, ਇੱਕ ਸ਼ਬਦ ਅਗਲਾ ਹੋਰ ਵੀ ਕੀਤਾ ਸਵੇਰ ਵਾਲਿਆਂ ਨੇ, ਪੜ੍ਹ ਲਓ ਕਰ ਦਿਓ ਕਿ ਯਾਦ ਆ, ਅਗਲੇ ਅੰਗ 'ਤੇ ਚੱਲਦਾ ਹੈ, ਥੋੜ੍ਹਾ ਕਰੋ ਸਬਰ, ਹੋਰ ਪੋਥੀਆਂ ਸੰਤੋਖਣ ਦੀ ਤਿਆਰੀ ਚੜਾਓ। ਹਾਂ, ਅਗਲਾ ਸ਼ਬਦ ਇੱਕ ਹੋਰ ਕਰੋ।
ਰਾਗ ਭੈਰੋਂ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਠੀਕ
ਸ਼੍ਰੀ ਧਰ ਮੋਹਨ ਸਗਲ ਉਪਾਵਨ ਰੰਕਾਰ ਸੁਖਦਾਤਾ।
ਸ਼੍ਰੀ ਧਰ, ਸ਼੍ਰੀ ਨਾਮ ਲਕਸ਼ਮੀ ਦਾ, ਸ਼੍ਰੀ ਨਾਮ ਮਾਇਆ ਦਾ, ਉਹਦਾ ਜਿਹੜਾ ਆਸਰਾ, ਉਹਨੂੰ ਕਹਿੰਦੇ ਨੇ ਸ਼੍ਰੀ ਧਰ, ਜੋ ਲਕਸ਼ਮੀ ਦਾ ਆਸਰਾ ਹੈ। ਮੋਹਨ ਮੈਨੇ ਜੋ ਮਨ ਨੂੰ ਮੋਹਣ ਵਾਲਾ ਹੈ, ਸਗਲ ਉਪਾਵਨ ਜੋ ਸਾਰਿਆਂ ਨੂੰ ਪਾਵਨ ਪੈਦਾ ਕਰਨ ਵਾਲਾ ਪਰਮੇਸ਼ਰ ਹੈ, ਨਿਰੰਕਾਰ ਸੁਖਦਾਤਾ ਆਕਾਰ ਤੋਂ ਰਹਿਤ ਉਹ ਪਰਮੇਸ਼ਰ ਸੁੱਖਾਂ ਦਾ ਦਾਤਾ ਵੀ ਹੈ ਜੀ।
ਐਸਾ ਪ੍ਰਭ ਛੋੜ ਕਰੇ ਅਨ ਸੇਵਾ,
ਇਹੋ ਜਿਹੇ ਪਰਮੇਸ਼ਰ ਨੂੰ ਛੱਡ ਕੇ ਹੈ ਜੀਵ ਕਰਹਿ ਅਨ ਸੇਵਾ, ਅਨ ਮੈਨੇ ਹੋਰਾਂ ਦੀ ਸੇਵਾ ਕਰਦਾ ਰੱਬ ਨੂੰ ਛੱਡ ਕੇ। ਹਾਂਜੀ,
ਕਵਨ ਵਿਖਿਆ ਰਸ ਮਾਤਾ,
ਹਾਂ ਕਵਨ ਵਿਖਿਆ ਰਸ ਮਾਤਾ, ਕਿਹੜੇ ਕਿਹੜੇ ਵਿਖਿਆਂ ਦੇ ਰਸਾਂ ਵਿੱਚ ਮਸਤ ਹੋਇਆ ਪਿਆ।
ਰੇ ਮਨ
ਮੇਰੇ ਤੇ ਵਿਚਾਰ,
ਰੇ ਮਨ ਮੇਰੇ ਤੂੰ ਗੋਬਿੰਦ ਪਾਜ,
ਮੇਰਿਆ ਪਿਆਰਿਆ ਮਨਾ ਤੂੰ ਗੋਬਿੰਦ ਦਾ ਭਜਨ ਕਰ।
ਅਵਰ ਉਪਾਵ ਸਗਲ ਮੈਂ ਦੇਖੇ,
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੈਂ ਹੋਰ ਕਈ ਯਤਨ ਕਰਕੇ ਵੇਖੇ ਨੇ।
ਜੋ ਚਿੱਤ ਵੀ ਹੈ ਤਿਤ ਬਿਗਰਸ ਕਾਜ,
ਜਿਹੜਾ ਇਹਨਾਂ ਨੂੰ ਚਿਤਵਣਾ ਕਰਨਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉਹਨਾਂ ਸਾਧਨਾਂ ਨੂੰ, ਤਿਤ ਬਿਗਰਸ ਕਾਜ, ਇਹਨਾਂ ਕਰਕੇ ਤਾਂ ਕਾਜ ਸੌਂਦੇ ਨਹੀਂ ਵਿਗੜਦੇ ਨੇ ਸਗੋਂ।
ਰਹਾਉ ਠਾਕੁਰ ਛੋੜ ਦਾਸੀ ਕੋ ਸਿਮਰਹਿ,
ਠਾਕੁਰ ਪਰਮੇਸ਼ਰ ਨੂੰ ਤਾਂ ਤੁਸੀਂ ਛੱਡ ਕੇ ਦਾਸੀ ਕੌਣ ਹੈ ਮਾਇਆ, ਇਹਨਾਂ ਹੀ ਸਿਮਰਨ ਕਰੀ ਜਾਂਦੇ ਹੋ। ਹਾਂਜੀ,
ਮਨਮੁਖ ਅੰਧ ਅਗਿਆਨ,
ਉਹ ਮਨਮੁਖ ਵੀ ਆ, ਅੰਨਾ ਵੀ ਆ, ਗਿਆਨੀ ਵੀ ਹੈ।
ਹਰ ਕੀ ਭਗਤ ਕਰੇ ਤਿੰਨ ਨਿੰਦ ਹੈ,
ਅਤੇ ਜਿਹੜੇ ਰੱਬ ਦੀ ਭਗਤ ਕਰਦੇ ਨੇ ਉਹਨਾਂ ਨੂੰ ਤੁਸੀਂ ਨਿੰਦਣਾ ਕਰਦੇ ਹੋ, ਜਿਹੜੇ ਨਿੰਦਦੇ ਨੇ ਕੈਸੇ ਨੇ ਫਿਰ ਉਹ,
ਨੇ ਗੁਰੇ ਪਸ਼ੂ ਸਮਾਨ,
ਉਹ ਨਗੋਰੇ ਪਸ਼ੂ ਸਮਾਨ ਨੇ। हाँ जी,
जियो पिंड तन तन सब प्रभ का।
हाँ, जियो भी पिंड भी शरीर ते स्थूल शरीर तन ते तन जड़ा सी माया ये सब कुछ उस परमेश्वर का है तो वह दिता होया पर
साकत कहते मेरा
साकत कहते साढ़ा जी ये रब ने कदों दिता है तो मैं मेहनत करके लिया आ मकान रब का थोड़ा है तो मैं बड़ी मेहनत न बनाया आ ट्रांसपोर्ट मैं अपनी मेहनत न बनाई है वह थोड़ा है सारा कुछ साकत ऐसे बोलता है। हाँ जी,
अहम बुद्ध दुरमत है मैली
हाँ उन्होंने जी सिपाही दुरमतियों की अहंग बुद्ध हंकार वाली बुद्धि होने करके मैली होगी बुद्धि
बिन गुर भव जल फेरा
गुरु की प्राप्ति तो बिना इन्हों का संसार में फेरा बनया रहेगा जूना चाहते रहेंगे
होम जग जप तप सब संजम
हाँ हमन कर लै जग कर लै जप तप कर लिया संजम इंद्रिया के दमन कर लै
तट तीर्थ नहीं पाया
हाँ तट तीर्थां ते भी निवास कर लिया इन्हों साधना नाल नहीं पाया भाई नहीं पाया जाता हो वाहगुरु नाम तो बिना
मिटिया आप पै शरणाई
जदों भाई वो शरण में आ गया आपा भाव मिट गया
गुरमुख नानक जगत ताराया
महाराज कहंदे ओ गुरां द्वारा जीव नूं जिहड़ा सी संसार विच तार लैणा कीता बस चलो पढ़ो सारे मगलियां दोवें लैणा पढ़ लो होम जग जप तप सब संजम
होम जग जप तप सब संजम
तट तीर्थ नहीं पाया मिटिया आप पै शरणाई गुरमुख नानक जगत तराया वाहिगुरु जी का खालसा वाहिगुरु जी की।